कमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਫਿਜ਼ਾਜ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ ਹਰਮਨ ਰੇਡੀਓ ਤੇ ਹਾਜ਼ਰ ਹਾਂ ਜੀ ਮੈਂ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ ਇਸ ਗੱਲ ਦੇ ਲਈ ਅਰਦਾਸ ਉਸ ਪਰਵਰ ਦਿਰਗਾਰ ਪਰਮਾਤਮਾ ਦੇ ਅੱਗੇ ਅਸੀਂ ਕਰਦੇ ਹਾਂ ਸੋ ਅੱਜ ਦੇ ਦਿਨ ਕੀ ਹੋਣ ਜਾ ਰਿਹਾ ਪ੍ਰੋਗਰਾਮ ਦੇ ਵਿਚ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਪਰ ਪਹਿਲਾਂ ਅੱਜ ਦੇ ਦਿਨ ਤੇ ਝਾਤ ਮਾਰਦੇ ਹਾਂ ਸਾਲ 2020 ਦੇ ਜੂਨ ਮਹੀਨੇ ਦੀ 16 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਵਤ 552 ਦੇ ਹਾੜ ਮਹੀਨੇ ਦੀ 3 ਤਰੀਕ ਹੈ ਤੇ ਜੇ ਅਸੀਂ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਰਨ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ 8:04 ਯਾਨੀ ਸਿਡਨੀ ਦੇ ਵਿਚ ਵੀ 8:04 ਇਸ ਵੇਲੇ ਹੋ ਚੁੱਕੇ ਨੇ ਇਸੇ ਤਰ੍ਹਾਂ ਐਡੀਲੇਡ ਦੇ ਵਿਚ 7:34 ਦਾ ਸਮਾਂ ਹੋ ਚੁੱਕਿਆ ਜਦਕਿ ਪਰਥ ਦੇ ਵਿਚ ਅਜੇ 6:04 ਦਾ ਸਮਾਂ ਹੀ ਹੋਇਆ ਨਿਊਜ਼ੀਲੈਂਡ ਚਲੀਏ ਯਾਨੀ ਕਿ ਸਾਡੇ ਗੁਆਂਢੀ ਮੁਲਕ ਆਸਟ੍ਰੇਲੀਆ ਤੋਂ ਬਾਹਰ ਸਾਡੇ ਨੇੜਲੇ ਮੁਲਕ ਚਲੀਏ ਤਾਂ ਉਥੇ 10:04 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਯਾਨੀ ਕਿ ਉਥੇ ਵੀ ਮੰਗਲਵਾਰ ਦੀ ਜਿਹੜੀ ਸਵੇਰ ਆ ਉਹ ਸਾਡੇ ਤੋਂ ਵੀ ਪਹਿਲਾਂ ਚੜ ਚੁੱਕੀ ਹੈ ਹੋਰ ਕਿੱਥੇ ਕਿੱਥੇ ਮੰਗਲਵਾਰ ਚੜਿਆ ਉਹ ਵੀ ਜ਼ਰੂਰ ਸਾਂਝਾ ਕਰਦੇ ਹਾਂ ਮੰਗਲਵਾਰ ਚੜ ਚੁੱਕਿਆ ਜੀ ਦੁਬਈ ਦੇ ਵਿਚ 2:05 ਉੱਥੇ ਹੋਏ ਨੇ ਬਹੁਤ ਵੱਡਾ ਤੜਕਾ 2 ਘੰਟੇ ਹੋਏ ਨੇ ਅਜੇ ਮੰਗਲਵਾਰ ਚੜੇ ਨੂੰ ਇਸੇ ਤਰ੍ਹਾਂ ਮੰਗਲਵਾਰ ਜਿਹੜਾ ਜੀ ਹਾਂਗਕਾਂਗ ਦੇ ਵਿਚ ਵੀ ਚੜ ਚੁੱਕਿਆ ਉੱਥੇ 6:05 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਚੜ ਚੁੱਕਿਆ ਬੈਂਕਾਕ ਦੇ ਵਿਚ 5:05 ਉੱਥੇ ਹੋਏ ਨੇ ਤੇ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਮੰਗਲਵਾਰ ਔਰ ਇਸ ਵੇਲੇ ਸਮਾਂ 3:35 ਯਾਨੀ ਕਿ ਵੱਡਾ ਤੜਕਾ ਇਸ ਵੇਲੇ ਹੋ ਚੁੱਕਿਆ ਤੇ ਜਿੱਥੇ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ ਉਥੋਂ ਦਾ ਵੀ ਜ਼ਿਕਰ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਦੋਸਤ ਉਹਨਾਂ ਮੁਲਕਾਂ ਤੋਂ ਸਾਡੇ ਨਾਲ ਜੁੜਦੇ ਨੇ ਲਹਿਰਾਂ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਔਰ ਪ੍ਰੋਗਰਾਮ ਦੇ ਵਿਚ ਹੋਰ ਰੌਣਕ ਜਿਹੜੀ ਹੈ ਉਹ ਲਿਆਉਂਦੇ ਨੇ ਸੋ ਕੈਨੇਡਾ ਦੀ ਗੱਲ ਕਰਦੇ ਹਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ 3:06 ਦਾ ਸਮਾਂ ਹੋ ਚੁੱਕਿਆ ਯਾਨੀ ਕਿ ਉਥੇ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਜੀ 6:06 ਸੋਮਵਾਰ ਦੀ ਸ਼ਾਮ ਦੇ ਹੋ ਚੁੱਕੇ ਨੇ ਲੋਸ ਏਂਜਲਸ ਯਾਨੀ ਜੇ US ਚਲੀਏ ਤਾਂ ਲੋਸ ਏਂਜਲਸ ਦੇ ਵਿਚ 3:06 ਬਾਅਦ ਦੁਪਹਿਰ ਦੇ ਹੋਏ ਨੇ ਜੇ ਨਿਊਯਾਰਕ ਚਲੀਏ ਤਾਂ ਨਿਊਯਾਰਕ ਦੇ ਵਿਚ ਸ਼ਾਮ ਦੇ 6:00 ਨੇ 6:06 ਸੋਮਵਾਰ ਦੀ ਸ਼ਾਮ ਪਈ ਹੋਈ ਹੈ ਜਦਕਿ ਲੰਡਨ ਦੇ ਵਿਚ ਇਸ ਵੇਲੇ ਸਮਾਂ ਜਿਹੜਾ ਜੀ ਉਹ ਪਿਛਲੀ ਰਾਤ ਦਾ ਸੋਮਵਾਰ ਦੀ ਰਾਤ ਜਿਹੜੀ ਹੈ 11:06 ਦਾ ਉੱਥੇ ਸਮਾਂ ਹੋ ਚੁੱਕਿਆ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜਦੇ ਹੋ ਤੁਹਾਡਾ ਤਹਿ ਦਿਲ ਤੋਂ ਇਕ ਵਾਰ ਫੇਰ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਉੱਤੇ ਵੀ ਜ਼ਰੂਰ ਇੱਕ ਝਾਤ ਤੁਹਾਡੀ ਮਰਵਾਉਣੇ ਆ ਕਿਉਂਕਿ ਪ੍ਰੋਗਰਾਮ ਦੇ ਵਿਚ ਅੱਜ ਕਾਫੀ ਵਿਚਾਰਾਂ ਜਿਹੜੀਆਂ ਉਹ ਵੀ ਅਸੀਂ ਕਰਨੀਆਂ ਨੇ ਤੁਹਾਡੇ ਨਾਲ ਖਬਰਾਂ ਜਿਹੜੀਆਂ ਉਹ ਵੀ ਸਾਂਝੀਆਂ ਕਰਾਂਗੇ ਮੌਸਮ ਦੇ ਉੱਤੇ ਝਾਤ ਵੀ ਮਾਰਾਂਗੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਖਬਰਾਂ ਤੇ ਮੌਸਮ ਤੇ ਹੋਰ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅੱਜ ਇੱਕ ਅਹਿਮ ਵਿਸ਼ੇ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨੀ ਆ ਉਹ ਵਿਸ਼ਾ ਜੀ ਕਿ ਮਾਨਸਿਕ ਤਣਾਓ ਦੇ ਘੇਰੇ ਦੇ ਵਿਚ ਕਿਸ ਤਰ੍ਹਾਂ ਸਾਡੀ ਜਿਹੜੀ ਨੌਜਵਾਨੀ ਹੈ ਉਹ ਫਸਦੀ ਜਾ ਰਹੀ ਹੈ ਔਰ ਇਸ ਤਣਾਓ ਦੇ ਵਿਚੋਂ ਨਿਕਲਣ ਦੇ ਲਈ ਅਸਲ ਦੇ ਵਿਚ ਕੀ ਯਤਨ ਹੋਣੇ ਜ਼ਰੂਰੀ ਨੇ ਸੋ ਇਸ ਸੰਬੰਧ ਦੇ ਵਿਚ ਅੱਜ ਅਸੀਂ 2 ਮਹਿਮਾਨਾਂ ਦੇ ਨਾਲ ਵੀ ਗੱਲ ਕਰਨੀ ਹੈ ਜਿਨ੍ਹਾਂ ਨੂੰ ਨੌਜਵਾਨਾਂ ਦੇ ਕਾਫੀ ਨੇੜੇ ਰਹਿਣ ਦਾ ਮੌਕਾ ਮਿਲਦਾ ਹੈ ਔਰ ਨੇੜੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਬਾਰੇ ਉਹ ਜਾਣਦੇ ਆ ਸੋ ਅੱਜ ਅਗਲੇ ਹਿੱਸੇ ਦੇ ਵਿਚ ਅਸੀਂ ਗੱਲ ਕਰਾਂਗੇ ਪ੍ਰੋਫੈਸਰ ਕਰਨੈਲ ਨਿੱਜਰ ਹੋਰਾਂ ਦੇ ਨਾਲ ਜਿਹੜੇ ਕਿ ਸਾਡੇ ਨਾਲ ਜੁੜਨਗੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਉਹ ਨੌਜਵਾਨਾਂ ਦੇ ਕਿਸ ਤਰ੍ਹਾਂ ਦੇ ਵਿਵਹਾਰ ਨੇ ਕੈਨੇਡਾ ਦੇ ਵਿਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਉਹ ਕਰ ਰਹੇ ਆ ਸੋ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਤੇ ਇਹਦੇ ਨਾਲ ਹੀ ਅੱਜ ਪ੍ਰੋਗਰਾਮ ਦੇ ਵਿਚ ਗੱਲ ਕਰਨੀ ਹੈ ਸਰਦਾਰ ਫੁਲਵਿੰਦਰ ਸਿੰਘ ਗਰੇਵਾਲ ਹੋਰਾਂ ਦੇ ਨਾਲ ਜਿਹੜੇ ਕਿ ਆਸਟ੍ਰੇਲੀਆ ਦੇ ਵਿਚ ਰਹਿੰਦਿਆਂ ਹੋਇਆਂ ਬਹੁਤ ਸਾਰੇ ਜਿਹੜੇ ਸਮਾਜਿਕ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਵੀ ਜੁੜਦੇ ਆ ਔਰ ਨਾਲ ਹੀ ਨਾਲ ਭਾਈਚਾਰੇ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਨੇੜਿਓ ਹੋ ਕੇ ਵੇਖਦੇ ਆ ਕਿਉਂਕਿ ਆਸਟ੍ਰੇਲੀਆ ਦੇ ਵਿਚ ਕਿਸੇ ਵੀ ਕਾਰਨ ਦੇ ਨਾਲ ਜਦੋਂ ਮੌਤ ਹੁੰਦੀ ਆ ਤਾਂ ਜਿਹੜੀਆਂ ਉਹਨਾਂ ਦੀਆਂ ਡੈਡ ਬਾਡੀਜ਼ ਆ ਉਹ ਭਾਰਤ ਕਿਵੇਂ ਭੇਜਣੀਆਂ ਪੰਜਾਬ ਕਿਵੇਂ ਭੇਜਣੀਆਂ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਂਦੇ ਆ ਔਰ ਤਨਦੇਹੀ ਦੇ ਨਾਲ ਭਾਈਚਾਰੇ ਦੇ ਵਿਚ ਉਹ ਆਪਣਾ ਕੰਮ ਜਿਹੜਾ ਕਰ ਰਹੇ ਆ ਕੀ ਕਾਰਨ ਰਹਿੰਦੇ ਉਹਨਾਂ ਮੌਤਾਂ ਦੇ ਔਰ ਭਾਈਚਾਰੇ ਦੇ ਵਿਚ ਹੋਰ ਕਿੰਨੇ ਤਰ੍ਹਾਂ ਦੇ ਹੋਰ ਜਿਹੜੇ ਮੁੱਦੇ ਆ ਉਹ ਪੈਦਾ ਹੋ ਰਹੇ ਆ ਕਿਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਆ ਉਹ ਪੈਦਾ ਹੋ ਰਹੇ ਆ ਉਹਦੇ ਬਾਰੇ ਵੀ ਉਹ ਬਹੁਤ ਨੇੜਿਓਂ ਜਾਣਦੇ ਆ ਸੋ ਉਹਨਾਂ ਦੇ ਨਾਲ ਵੀ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਪ੍ਰੋਗਰਾਮ ਦੌਰਾਨ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਸੋ ਇਹ ਮਾਨਸਿਕ ਤਣਾਓ ਦਾ ਸ਼ਿਕਾਰ ਜਿਹੜਾ ਆ ਉਹ ਸਾਡਾ ਨੌਜਵਾਨ ਕਿਉਂ ਹੋ ਰਿਹਾ ਇਹਦੇ ਬਾਬਤ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਇਸ ਵਿਸ਼ੇ ਦੇ ਉੱਤੇ ਗੱਲ ਹੋਣੀ ਸ਼ੁਰੂ ਹੋਈ ਹੈ ਜਦੋਂ ਫਿਲਮ ਅਦਾਕਾਰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਪਰ ਅਸੀਂ ਜਦੋਂ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਦੀ ਗੱਲ ਸੁਣਦੇ ਹਾਂ ਖਬਰ ਪੜ੍ਹਦੇ ਹਾਂ ਤਾਂ ਜ਼ਰੂਰ ਇੱਕ ਧੱਕਾ ਜਿਹੜਾ ਉਹ ਲੱਗਦਾ ਪਰ ਜਦੋਂ ਅਸੀਂ ਆਸਟ੍ਰੇਲੀਆ ਦੇ ਅੰਕੜਿਆਂ ਦੀ ਗੱਲ ਕਰੀਏ ਖੁਦਕੁਸ਼ੀ ਕਰਨ ਵਾਲੇ ਲੋਕਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਅੰਕੜੇ ਜ਼ਰੂਰ ਤੁਹਾਨੂੰ ਹੈਰਾਨ ਕਰਨਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਇਸ ਵਿਸ਼ੇ ਦੇ ਉੱਤੇ ਖੁੱਲ੍ਹ ਕੇ ਕਰਾਂਗੇ ਗੱਲਬਾਤ ਤੁਸੀਂ ਵੀ ਜੇਕਰ ਇਸ ਗੱਲਬਾਤ ਦੇ ਵਿਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹੋ ਆਪ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਆਪਣੀ ਚੁੱਪ ਤੋੜਨੀ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 02-85-98-11 ਤੇ ਸੋ ਸਭ ਤੋਂ ਵੱਡੀ ਜਿਹੜੀ ਚੀਜ਼ ਉਹ ਇਹੀ ਅਸੀਂ ਬਾਰ ਬਾਰ ਕਹਿੰਦੇ ਹੁੰਦੇ ਹਾਂ ਕਿ ਚੁੱਪ ਨੂੰ ਤੋੜੋ ਗੱਲ ਜ਼ਰੂਰ ਕਰੋ ਸੋ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਮਾਨਸਿਕ ਤਣਾਅ ਤੋਂ ਅਸੀਂ ਬਾਹਰ ਆਉਣਾ। ਸੋ ਇਸੇ ਲਈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਅਸੀਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ ਔਰ ਤੁਹਾਡੀ ਜਿਹੜੀ ਉਹਦੇ ਵਿੱਚ ਸ਼ਮੂਲੀਅਤ ਤੁਹਾਡੀ ਜਿਹੜੀ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਹਾਜ਼ਰੀ ਅਹਿਮ ਹੁੰਦੀ ਹੈ। ਸੋ ਤੁਸੀਂ ਸਾਡੇ ਨਾਲ ਜੁੜਨਾ ਜੀ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਈਮੇਲ ਤੁਸੀਂ ਕਰ ਸਕਦੇ ਹੋ request@harmanradio.com ਤੇ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ ਜਾਂ ਫਿਰ ਕਾਲ ਕਰ ਸਕਦੇ ਹੋ 02-8599-2811 ਤੇ ਇਹ ਜ਼ਰੀਏ ਨੇ ਜਿਨ੍ਹਾਂ ਦੇ ਨਾਲ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾਉਣਾ। ਸੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਚੱਲਦਾ ਰਹਿਣਾ। ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਤੇ ਸਾਡੀ ਪਸੰਦ ਦੇ ਜਿਹੜੇ ਗੀਤ ਆ ਉਹ ਅਸੀਂ ਕੋਸ਼ਿਸ਼ ਕਰਾਂਗੇ ਨਾਲ ਨਾਲ ਪ੍ਰਸਾਰਿਤ ਕਰਦੇ ਰਹੀਏ। ਸੋ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਹੁਣ ਤੁਹਾਡੀ ਨਜ਼ਰ ਕਰਦੇ ਹਾਂ। ਕੁਛ ਦੋਸਤ ਵੀ ਬਣ ਰਹੇ ਨੇ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ ਔਰ ਇਸ ਗੀਤ ਤੋਂ ਬਾਅਦ ਉਹਨਾਂ ਦੇ ਜਿਹੜੇ ਮੈਸੇਜਿਸ ਹੈ ਉਹ ਵੀ ਜ਼ਰੂਰ ਸ਼ਾਮਲ ਕਰਾਂਗੇ। ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼।
ਬੈਠਾ ਵਿੱਚ ਮੋਤੀ ਖਾਨੇ ਦੇ ਉਹ ਤੇਰਾ ਤੇਰਾ ਤੋਲ ਰਿਹਾ ਮੇਰਾ ਸਤਿਗੁਰੂ ਯਾਰ ਗਰੀਬਾਂ ਦਾ ਸਤਨਾਮ ਵਾਹਿਗੁਰੂ ਬੋਲ ਰਿਹਾ ਮੇਰਾ ਸਤਿਗੁਰੂ ਯਾਰ ਗਰੀਬਾਂ ਦਾ ਸਤਨਾਮ ਵਾਹਿਗੁਰੂ ਬੋਲ ਰਿਹਾ ਉਹ ਮਾਣ ਬਖਸ਼ਦਾ ਸਭਨਾ ਨੂੰ ਜੋ ਦਰ ਤੇ ਆਏ ਨੇ ਮਾਣਾ ਮੇਰੇ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ ਮੇਰੇ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ ਉਹਦੇ ਨੂਰ ਇਲਾਹੀ ਮੁੱਕਦੇ ਤੇ ਸੱਪਾਂ ਨੇ ਪੰਨ ਖਿਲਾਰ ਦਿੱਤੇ ਉਹਨੇ ਕੋਟੇ ਸੱਜਣ ਠੱਗ ਵਰਗੇ ਕਈਆਂ ਦੇ ਜਨਮ ਸਵਾਰ ਦਿੱਤੇ ਉਹਨੇ ਕੋਟੇ ਸੱਜਣ ਠੱਗ ਵਰਗੇ ਕਈਆਂ ਦੇ ਜਨਮ ਸਵਾਰ ਦਿੱਤੇ ਸੁਣ ਬਾਣੀ ਤੈ ਪੈ ਚਰਨਾ ਤੇ ਸਤਿਗੁਰ ਦਾ ਮੰਨ ਕੇ ਪਾਣਾ ਮੇਰੇ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ ਮੇਰੇ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ ਸਫਰੀ ਦੁਨੀਆਂ ਦੇ ਵਾਲੀ ਨੇ ਸਭਨਾ ਦਾ ਪਰਮ ਮਿਟਾ ਦਿੱਤਾ ਜਦੋਂ ਇੱਕ ਰੋਟੀ ਚੋਲੂ ਡੁੱਲਦਾ ਦੂਜੀ ਤੋਂ ਦੁੱਧ ਵਿਖਾ ਦਿੱਤਾ ਜਦੋਂ ਇੱਕ ਰੋਟੀ ਚੋਲੂ ਡੁੱਲਦਾ ਦੂਜੀ ਤੋਂ ਦੁੱਧ ਵਿਖਾ ਦਿੱਤਾ ਕਰ ਨੇਕੀ ਕਿਰਤ ਕਮਾ ਬੰਦਿਆ ਜੋ ਨਾਲ ਅਸਾਂ ਦੇ ਜਾਣਾ ਮੇਰੇ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ ਮੈਨੂੰ ਗੁਰੂ ਗ੍ਰੰਥ ਦੀ ਜੋਤ ਵਿੱਚੋਂ ਨਿਤ ਹੋਣ ਦਿਦਾਰੇ ਸਤਿਗੁਰੂ ਦੇ ਮੇਰੀ ਤਪਦੀ ਆਤਮਾ ਠਰਦੀ ਏ ਸੁਣ ਬੋਲ ਪਿਆਰੇ ਸਤਿਗੁਰੂ ਦੇ ਮੇਰੀ ਤਪਦੀ ਆਤਮਾ ਠਰਦੀ ਏ ਸੁਣ ਬੋਲ ਪਿਆਰੇ ਸਤਿਗੁਰੂ ਦੇ ਕਾਜਲ ਪਿੰਡ ਤੂਤਾਂ ਵਾਲੇ ਓਏ ਸਾਡਾ ਹੋਈਓ ਅਸਲ ਟਿਕਾਣਾ ਮੇਰੇ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ ਹਿਰਦੇ ਨਾਨਕ ਵਸਦਾ ਏ ਮੇਰੇ ਨੈਣਾ ਵਿੱਚ ਨਨਕਾਣਾ
ਲਓ ਜੀ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਸੋ ਬਹੁਤ ਹੀ ਪਿਆਰਾ ਔਰ ਉਸ ਨਾਨਕ ਦੀ ਯਾਦ ਨੂੰ ਦਵਾਉਂਦਾ ਹੋਇਆ, ਨਨਕਾਣੇ ਦੀ ਯਾਦ ਨੂੰ ਦਵਾਉਂਦਾ ਹੋਇਆ, ਉਸ ਰਹਿਬਰ ਉਸ ਗੁਰੂ ਦੇ ਉਪਦੇਸ਼ਾਂ ਤੇ ਸਿੱਖਿਆਵਾਂ ਦੇ ਨਾਲ ਜੋੜਦਾ ਹੋਇਆ, ਵਾਕਈ ਉਹ ਹਿਰਦੇ ਦੇ ਵਿਚ ਵਸਦਾ ਜੇ ਉਹਨੂੰ ਮਹਿਸੂਸ ਕਰੀਏ। ਲੋ ਜੀ, ਗੀਤ ਤੋਂ ਬਾਅਦ ਇਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਦੋਸਤ ਇਸ ਵੇਲੇ ਸ਼ਿਰਕਤ ਕਰ ਰਹੇ ਨੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਸਿਡਨੀ ਤੋਂ ਜੁੜੇ ਨੇ ਸੁਖਵਿੰਦਰ ਸੌਂਥੁਰੀ ਹਮੇਸ਼ਾ ਵਾਂਗ। ਸੋ ਸੌਂਥ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਔਰ ਵਿਚਾਰਾਂ ਦੀ ਸਾਂਝ ਵੀ ਜੇ ਹੋ ਸਕੇ ਤਾਂ ਜ਼ਰੂਰ ਪਾਇਆ ਕਰੋ। ਇਸ ਦੇ ਨਾਲ ਹੀ ਨਰਿੰਦਰ ਰਾਠੌਰ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਸਾਰੀ ਹਰਮਨ ਫੈਮਿਲੀ ਨੂੰ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ, ਔਰ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਹਰਮਨ ਪਰਿਵਾਰ ਤੁਹਾਡੇ ਨਾਲ ਹੈ ਔਰ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਲੋਕ, ਔਰ ਦੋਸਤ ਸਾਡੇ ਨਾਲ ਸਾਡਾ ਸਾਥ ਪ੍ਰੋਗਰਾਮ ਦੌਰਾਨ ਦਿੰਦੇ ਨੇ। ਤੁਸੀਂ ਵੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਣੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡੇ ਸੁਨੇਹੇ ਦੇ ਲਈ। ਪ੍ਰੋਗਰਾਮ ਦੇ ਵਿਚ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਹੈ ਉਹ ਵੀ ਰਹੇਗੀ, ਸੋ ਇਸੇ ਤਰ੍ਹਾਂ ਵਿਚਾਰਾਂ ਦੀ ਸਾਂਝ ਪਾਉਂਦੇ ਰਹੋ। ਤੇ ਲੋ ਜੀ, ਇਸ ਵੇਲੇ ਆਪਾਂ ਇੱਕ ਝਾਤ ਜਿਹੜੀ ਆ ਉਹ ਮੌਸਮ ਤੇ ਜ਼ਰੂਰ ਮਾਰ ਲੈਂਦੇ ਹਾਂ ਕਿ ਅੱਜ ਆਸਟ੍ਰੇਲੀਆ ਭਰ ਦੇ ਵਿਚ ਮੌਸਮ ਕੀ ਕਹਿ ਰਿਹਾ। ਵੈਸੇ ਮੈਲਬਨ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਤੇ ਮੈਲਬਨ ਦੇ ਵਿਚ ਅੱਜ ਫੇਰ ਮੀਂਹ ਦੱਸਿਆ ਗਿਆ। ਵੈਸੇ ਤੇਜ਼ ਹਵਾਵਾਂ ਜਿਹੜੀਆਂ ਉਹ ਪਿਛਲੇ ਕੱਲ ਤੋਂ ਹੀ ਚੱਲ ਰਹੀਆਂ ਆ, ਔਰ ਪਰਸੋਂ ਰਾਤ ਤੋਂ ਕਾਫੀ ਤੇਜ਼ ਹਵਾਵਾਂ ਹਨੇਰੀ ਜਿਹੜੀ ਸੀ ਉਹ ਚੱਲ ਰਹੀ ਸੀ, ਪਰ ਕੱਲ ਦਾ ਜਿਹੜਾ ਦਿਨ ਸੀ ਉਹ ਕਾਫੀ ਸੋਹਣਾ ਨਿਕਲਿਆ ਕਿਉਂਕਿ ਵਿਚ ਵਿਚ ਧੁੱਪ ਵੀ ਨਿਕਲਦੀ ਰਹੀ ਆ। ਪਰ ਅੱਜ ਦੱਸਿਆ ਗਿਆ ਕਿ ਬਾਅਦ ਦੁਪਹਿਰ ਮੀਂਹ ਜਿਹੜਾ ਆ ਉਹ ਵੀ ਪੈਣ ਦੀ ਸੰਭਾਵਨਾ। ਸੋ 12 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ। ਸਿਡਨੀ ਦੀ ਗੱਲ ਕਰੀਏ, ਸਿਡਨੀ ਦੇ ਵਿਚ ਅੱਜ ਬਹੁਤ ਸੋਹਣਾ ਜੀ ਮੌਸਮ, 10 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਾਣਾ ਤੇ ਧੁੱਪ ਖਿੜੀ ਰਹਿਣੀ ਹੈ ਅੱਜ। ਬ੍ਰਿਸਬੇਨ ਦੇ ਵਿਚ 14 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਧੁੱਪ ਖਿੜੀ ਰਹਿਣੀ ਹੈ। ਪਰਥ ਦੇ ਵਿਚ 10 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣਾ ਆ, ਇੱਥੇ ਧੁੱਪ ਦੇ ਵਿਚ ਵਾਧਾ ਹੋਣਾ, ਯਾਨੀ ਪਹਿਲਾਂ ਬੱਦਲਬਾਈ ਜਿਹੜੀ ਉਹ ਦਿਸੇਗੀ ਪਰ ਉਸ ਤੋਂ ਬਾਅਦ ਧੁੱਪ ਚੜੇਗੀ। ਐਡੀਲੇਡ ਦੇ ਵਿਚ 11 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਔਰ ਇੱਥੇ ਵੀ ਮੀਂਹ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ। ਕੈਨਬਰਾ ਦੇ ਵਿਚ 5 ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਪਰ ਬੱਦਲਬਾਈ ਕੈਨਬਰਾ ਦੇ ਵਿਚ ਬਣੀ ਰਹਿਣੀ ਹੈ। ਹੋਬਾਰਟ ਚ ਦੋਸਤੋ 12 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਅੱਜ ਦੱਸਿਆ ਗਿਆ ਹੈ ਔਰ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ ਅੱਜ ਹੋਬਾਰਟ ਚ। ਡਾਰਵਿਨ ਦੇ ਵਿਚ 23 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਇੱਥੇ ਬਣੀ ਰਹਿਣੀ ਹੈ। ਸੋ ਇਸ ਤੋਂ ਇਲਾਵਾ ਦੋਸਤੋ ਕੇਨਸ ਦੇ ਵਿਚ 21 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਜਾਣਾ ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਤੇ ਲਓ ਜੀ ਦੋਸਤੋ, ਇਹ ਸੀ ਮੌਸਮ ਦੀ ਜਾਣਕਾਰੀ ਤੇ ਮੌਸਮ ਤੋਂ ਬਾਅਦ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ ਔਰ ਪ੍ਰੋਗਰਾਮ ਦੇ ਵਿਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਦੇਸ਼ ਦੁਨੀਆਂ ਦੀਆਂ ਖ਼ਬਰਾਂ ਦੇ ਨਾਲ ਵਾਪਸ ਆਉਂਦੇ ਹਾਂ ਬਹੁਤ ਜਲਦੀ। ਫਿਲਹਾਲ ਗੀਤ ਸੁਣਾਉਂਦੇ ਹਾਂ ਜੀ ਤੁਹਾਨੂੰ ਪ੍ਰੋਗਰਾਮ ਦੇ ਵਿਚ ਅਗਲਾ ਔਰ ਆਉਂਦੇ ਹਾਂ ਬਹੁਤ ਜਲਦੀ ਵਾਪਸ।
ਸਿਗਰਟ ਪੀ ਕੇ ਕੱਛਾਂ ਵਿੱਚ ਪਰਫਿਊਮ ਲਗਾਈ ਜਾ, ਦਾਰੂ ਪੀ ਕੇ ਮੂੰਹ ਵਿੱਚ ਲੌਂਗ ਲਾਚੀਆਂ ਪਾਈ ਜਾ, ਸਿਗਰਟ ਪੀ ਕੇ ਕੱਛਾਂ ਵਿੱਚ ਪਰਫਿਊਮ ਲਗਾਈ ਜਾ, ਦਾਰੂ ਪੀ ਕੇ ਮੂੰਹ ਵਿੱਚ ਲੌਂਗ ਲਾਚੀਆਂ ਪਾਈ ਜਾ, ਤਾਈਆਂ ਕੋਲੋਂ ਜਿੰਨਾ ਮਰਜ਼ੀ ਪੇਟ ਛੁਪਾਈ ਜਾ, ਸੱਚ ਸਾਹਮਣੇ ਆ ਕੇ ਰਹਿੰਦਾ ਲੁਕਦਾ ਨਹੀਂ ਮਿੱਤਰਾ। ਚੋਰੀ ਯਾਰੀ ਚੋਰੀ ਯਾਰੀ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ, ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ। ਦਸ ਕਿੰਨਾ ਚਿਰ ਪੀਓਗੇ ਇਸ ਤਰ੍ਹਾਂ ਛੁਪ ਛੁਪ ਕੇ, ਦਸ ਕਿੰਨਾ ਚਿਰ ਪੀਓਗੇ ਆਪਣੇ ਦੁਸ਼ਮਣ ਬਣ ਕੇ, ਦਸ ਕਿੰਨਾ ਚਿਰ ਜੀਓਗੇ ਹੱਡੀ ਲੱਗਿਆ ਨਸ਼ਾ ਕਿਸੇ ਤੋਂ ਛੁੱਟਦਾ ਨਹੀਂ ਮਿੱਤਰਾ। ਚੋਰੀ ਯਾਰੀ ਚੋਰੀ ਯਾਰੀ छुपाया छुपता नहीं मित्रा, चोरी यारी नशा छुपाया छुपता नहीं मित्रा। थोड़ा जा जे खाइए जहर भी लाभ ही करता है, थोड़ा जा जे खाइए जहर भी लाभ ही करता है, बहुता मक्खन दूध भी पेट खराबी करता है, सबर शुक्र नाल खाइए खाता मुकदा नहीं मित्रा। चोरी यारी चोरी यारी चोरी यारी नशा छुपाया छुपता नहीं मित्रा, और चोरी यारी नशा छुपाया छुपता नहीं मित्रा। छोटे वर्गा पर दुनिया देखी है, मैं भी छोटे वर्गा पर दुनिया देखी है, अपने हाथी बाली अपने हाथी सेकी है, कौन जड़ा तो पुकती जो रुख चुकता नहीं मित्रा। चोरी यारी चोरी यारी चोरी यारी नशा छुपाया छुपता नहीं मित्रा, और चोरी यारी नशा छुपाया छुपता नहीं।
ਲੋ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਔਰ ਕਈ ਵਾਰ ਕੀ ਹੁੰਦਾ ਕਿ ਇਹ ਜਿਹੜੀਆਂ ਕੁਰੀਤੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਜਾਂਦੀਆਂ, ਸਾਡੇ ਲਈ ਚਿੰਤਾ ਦਾ ਕਾਰਨ ਵੀ ਇਹੀ ਬਣ ਜਾਂਦੀਆਂ। ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਇਹਨਾਂ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਦੇਰ ਇੰਨੀ ਹੋ ਚੁੱਕੀ ਹੁੰਦੀ ਹੈ ਕਿ ਇਹਨਾਂ ਤੋਂ ਦੂਰ ਹੋਣਾ ਵੀ ਸਾਡੇ ਲਈ ਮੁਸ਼ਕਲ ਹੋ ਜਾਂਦਾ। ਸੋ ਚੋਰੀ ਯਾਰੀ ਨਸ਼ਾ ਇਹ ਸਾਰੀਆਂ ਹੀ ਅਲਾਮਤਾਂ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ, ਔਰ ਜਦੋਂ ਇਹ ਅਲਾਮਤਾਂ ਸਾਡੀ ਜ਼ਿੰਦਗੀ ਦੇ ਉੱਤੇ ਭਾਰੂ ਹੋ ਜਾਂਦੀਆਂ ਤਾਂ ਫਿਰ ਇੱਕ ਉਦਾਸੀ ਇੱਕ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਅਸੀਂ ਗੁਜ਼ਰਦੇ ਹਾਂ। ਸੋ ਇਹ ਨਿਰਾਸ਼ਾ ਜਿਹੜੀ ਆ, ਇਹ ਉਦਾਸੀ ਜਿਹੜੀ ਹੈ, ਅੱਜ ਦੇ ਨੌਜਵਾਨ ਦੇ ਉੱਤੇ ਬਹੁਤ ਜ਼ਿਆਦਾ ਹਾਵੀ ਹੋ ਰਹੀ ਹੈ, ਅੱਜ ਦੇ ਨੌਜਵਾਨ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਫਿਲਹਾਲ ਆਪਾਂ ਖਬਰਾਂ ਦੇ ਉੱਤੇ ਇੱਕ ਝਾਤ ਜਿਹੜੀ ਆ ਉਹ ਮਾਰਨੀ ਆ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਜਿਹੜੇ ਅਗਲੇ ਲਿਸਨਰ ਜੁੜੇ ਨੇ, ਸਾਡੇ ਨਾਲ ਅਗਲੇ ਵੀਰ ਜੁੜੇ ਨੇ ਗੁਰਿੰਦਰ ਸਿੰਘ ਹੋਰੀ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ। ਗੁਰਿੰਦਰ ਸਿੰਘ ਜੀ ਤੁਹਾਡਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਪ੍ਰੋਗਰਾਮ ਦੇ ਵਿੱਚ ਤਹਿ ਦਿਲ ਤੋਂ ਜੀ ਆਇਆਂ ਨੂੰ। ਅੱਛਾ, ਆਪਣੇ ਮੌਸਮ ਦਾ ਜਿਹੜਾ ਹਾਲ ਹੈ ਦੱਸ ਰਹੇ ਨੇ, ਕਹਿੰਦੇ ਸਾਡੇ ਤਾਂ ਜੀ ਮੀਂਹ ਪੈ ਰਿਹਾ। ਸੋ ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਨੇ, USA ਤੋਂ, ਤੇ ਮੀਂਹ ਵੀ ਪੈ ਰਿਹਾ ਤੇ ਕਹਿੰਦੇ ਗਰਮੀ ਦਾ ਮੌਸਮ ਹੈ ਤੇ ਤਾਪਮਾਨ ਜਿਹੜਾ ਬਸੰਤ ਰੁੱਤ ਵਾਲਾ, ਪਰ ਮੈਨੂੰ ਲੱਗਦਾ ਵੀ ਫਿਰ ਤਾਂ ਬਹੁਤ ਸੁਹਾਵਣਾ ਹੋਣਾ ਮੌਸਮ, ਹਨਾ, ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਜਿਹੜੇ ਅਮਰੀਕਾ ਵਾਲੇ ਆ ਨਾ, ਇਹ ਗਰਮੀ ਬਹੁਤ ਜ਼ਿਆਦਾ ਮੰਨਦੇ ਆ। ਮਾੜੀ ਮੋਟੀ ਵੀ ਜਦੋਂ ਗਰਮੀ ਹੁੰਦੀ ਆ ਤਾਂ ਉਹ ਵੀ ਬਹੁਤ ਜ਼ਿਆਦਾ ਲੱਗਦੀ ਆ, ਫਿਰ ਜਦੋਂ ਗਰਮੀ ਦੀ ਰੁੱਤ ਆ ਫਿਰ ਤਾਂ ਗਰਮੀ ਜਿਹੜੀ ਬਹੁਤ ਜ਼ਿਆਦਾ ਹੋਏਗੀ, ਹਨਾ, ਔਰ ਉਹਦੇ ਨਾਲ ਜਦੋਂ ਮੀਂਹ ਦੀ ਕਣੀ ਡਿੱਗਦੀ ਆ ਤਾਂ ਫਿਰ ਤਾਂ ਮੌਸਮ ਸੁਹਾਵਣਾ ਹੁੰਦਾ ਆ। ਔਰ ਤੁਸੀਂ ਸੁਹਾਵਣੇ ਮੌਸਮ ਦੇ ਨਾਲ ਰੇਡੀਓ ਦਾ ਜਿਹੜਾ ਸਾਥ ਹੈ ਉਹ ਵੀ ਮਾਣ ਰਹੇ ਹੋ, ਔਰ ਅਸੀਂ ਤੁਹਾਡੇ ਦੋਨੋਂ ਸਾਥ ਮਾਣ ਰਹੇ ਹਾਂ, ਸਾਨੂੰ ਬੜਾ ਚੰਗਾ ਲੱਗ ਰਿਹਾ। ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਚ ਅੱਗੇ ਸਾਡੇ ਨਾਲ ਬਣੇ ਵੀਰੋ। ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਤੁਹਾਡੇ ਸਾਰਿਆਂ ਦੇ ਮੈਸੇਜਸ, ਤੁਹਾਡੇ ਸਾਰਿਆਂ ਦੇ ਸੁਨੇਹੇ ਅਸੀਂ ਸ਼ਾਮਿਲ ਕਰਦੇ ਰਹਾਂਗੇ, ਪਰ ਫਿਲਹਾਲ ਜਿਹੜਾ ਅਗਲਾ ਸਿਲਸਿਲਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਖਬਰਾਂ ਦਾ। ਸੋ ਖਬਰਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਖਬਰ ਮੈਂ ਸਾਂਝੀ ਕਰਨਾ ਚਾਹੁੰਦੀ ਹਾਂ ਭਾਰਤ ਤੋਂ, ਕਿਉਂਕਿ ਖਬਰਾਂ ਜਿਹੜੀਆਂ ਆ ਰਹੀਆਂ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਜਿਹੜਾ ਆ ਕਾਫੀ ਤੇਜ਼ੀ ਦੇ ਨਾਲ ਹੁਣ ਇੱਕ ਵਾਰ ਫਿਰ ਤੋਂ ਫੈਲਣ ਲੱਗ ਗਿਆ। ਇਸੇ ਕਾਰਨ ਬਹੁਤ ਸਾਰੇ ਸੂਬਿਆਂ ਦੇ ਵਿੱਚ ਦੁਬਾਰਾ ਜਿਹੜੀ ਤਾਲਾਬੰਦੀ ਆ, ਲੋਕਡਾਊਨ ਆ, ਉਹਨੂੰ ਲਾਗੂ ਕੀਤਾ ਜਾ ਰਿਹਾ। ਪਿਛਲੇ 24 ਘੰਟਿਆਂ ਦੇ ਵਿੱਚ ਦੇਖਿਆ ਜਾਵੇ ਜਾਂ ਇੱਕ ਦਿਨ ਦੇ ਵਿੱਚ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ 325 ਮੌਤਾਂ ਜਿਹੜੀਆਂ ਉਹ ਕੋਰੋਨਾ ਵਾਇਰਸ ਕਾਰਨ ਦਰਜ ਹੋਣ ਦੀ ਖਬਰ ਹੈ। 11,502 ਨਵੇਂ ਮਾਮਲੇ ਜਿਹੜੇ ਆ ਲਾਗ ਦੇ ਉਹ ਵੀ ਸਾਹਮਣੇ ਆਏ ਆ, ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਜਿਹੜੀ ਹੋਈ ਆ ਉਹ 9,520 ਹੋ ਗਈ ਹੈ। ਸੋ ਭਾਰਤ ਵਿਚ ਲਗਾਤਾਰ ਕੋਰੋਨਾ ਵਾਇਰਸ ਲਾਗ ਦੇ 11,000 ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਹੁਣ ਇਹ ਜਿਹੜੀ ਚਿੰਤਾ ਆ ਹੋਰ ਜ਼ਿਆਦਾ ਵੱਧਦੀ ਜਾ ਰਹੀ ਆ, ਤੇ ਸੋਮਵਾਰ ਨੂੰ ਲਾਗ ਦੇ ਮਾਮਲੇ ਜਿਹੜੇ ਵੱਧ ਕੇ 3,32,424 ਹੋ ਗਏ ਆ। ਸੋ 325 ਮੌਤਾਂ ਹੋਈਆਂ ਆ, ਮਰਨ ਵਾਲਿਆਂ ਦੀ ਜਿਹੜੀ ਟੋਟਲ ਗਿਣਤੀ ਆ ਕੁੱਲ ਗਿਣਤੀ ਆ 9,520 ਤੇ ਪਹੁੰਚ ਗਈ ਆ। ਤੇ ਜੇ ਦੂਜੇ ਪਾਸੇ ਨਜ਼ਰ ਮਾਰੀ ਜਾਵੇ ਤਾਂ ਸਿਹਤ ਮੰਤਰਾਲੇ ਦੇ ਜਿਹੜੇ ਅੰਕੜੇ ਆ ਉਹ ਇਹ ਕਹਿੰਦੇ ਆ ਕਿ 1,53,106 ਲੋਕਾਂ ਦਾ ਇਲਾਜ ਚੱਲ ਰਿਹਾ ਇਸ ਵੇਲੇ, ਤੇ 1,69,797 ਲੋਕ ਜਿਹੜੇ ਆ ਉਹ ਇਸ ਲਾਗ ਤੋਂ ਮੁਕਤ ਵੀ ਹੋ ਚੁੱਕੇ ਆ। ਇਹ ਜ਼ਰੂਰ ਸੁਣਨ ਚ ਆ ਰਿਹਾ ਕਿ ਨਾਲ ਹੀ ਨਾਲ ਜੇਕਰ ਕੋਰੋਨਾ ਵਾਇਰਸ ਤੋਂ ਲੋਕ ਪ੍ਰਭਾਵਿਤ ਹੋ ਰਹੇ ਆ ਪਰ ਉਹ ਠੀਕ ਵੀ ਹੋ ਰਹੇ ਆ, ਔਰ ਇਹ ਇੱਕ ਚੰਗੀ ਖਬਰ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਜੇ ਪ੍ਰਕੋਪ ਭਾਰਤ ਦੇ ਵਿੱਚ ਵੱਧਦਾ ਤਾਂ ਆਬਾਦੀ ਦੇ ਹਿਸਾਬ ਦੇ ਨਾਲ ਇਹ ਪ੍ਰਕੋਪ ਰੋਕਣਾ ਜਿਹੜਾ ਉਹ ਬਹੁਤ ਮੁਸ਼ਕਲ ਹੋ ਸਕਦਾ ਸਰਕਾਰਾਂ ਦੇ ਲਈ, ਪ੍ਰਸ਼ਾਸਨ ਦੇ ਲਈ। ਸੋ ਇਸ ਕਰਕੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਨਾਲੋਂ ਵੀ ਜਿਹੜੀ ਪਹਿਲ ਹੈ ਉਹ ਲੋਕਾਂ ਨੂੰ ਕਰਨੀ ਚਾਹੀਦੀ ਹੈ, ਜਨਤਾ ਨੂੰ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਬਚਾਅ ਆ ਉਹ ਕਿਸ ਤਰ੍ਹਾਂ ਕਰਨਾ ਆ। ਪਰ ਇਹਦੇ ਬਾਵਜੂਦ ਜਿਹੜੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਜਿਹੜੀ ਆ ਉਹ ਚਿੰਤਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ। ਚੇਨਈ ਦੇ ਵਿੱਚ 12 ਦਿਨਾਂ ਦੇ ਲਈ ਮੁੜ ਤਾਲਾਬੰਦੀ ਜਿਹੜੀ ਆ ਮੁਕੰਮਲ ਲਾਗੂ ਕਰ ਦਿੱਤੀ ਗਈ ਆ। ਤਾਮਿਲਨਾਡੂ ਚ ਕੋਰੋਨਾ ਵਾਇਰਸ ਦੇ ਮਾਮਲਿਆਂ ਚ ਵੱਡੇ ਪੱਧਰ ਤੇ ਜਿਹੜੇ ਵਾਧੇ ਨੂੰ ਦੇਖਦਿਆਂ ਰਾਜਧਾਨੀ ਚੇਨਈ ਤੇ ਇਹਦੇ ਨਾਲ ਲੱਗਦੇ 3 ਜ਼ਿਲ੍ਹਿਆਂ ਦੇ ਵਿੱਚ 19 ਤੋਂ 30 ਜੂਨ ਤੱਕ ਸਖ਼ਤ ਪਾਬੰਦੀਆਂ ਨਾਲ ਪੂਰੀ ਤੌਰ ਤੇ ਜਿਹੜੀ ਤਾਲਾਬੰਦੀ ਕਰਨ ਦਾ ਫੈਸਲਾ ਲਿਆ ਗਿਆ ਆ। ਤੇ ਭਾਰਤ ਦੀ ਖਬਰਾਂ ਦੇ ਵਿਚ ਅਗਲੀ ਖਬਰ ਦੋਸਤੋ ਸ਼ਾਮਲ ਕਰਦੇ ਆ ਕਿ ਇਸਲਾਮਾਬਾਦ ਚ ਭਾਰਤੀ ਸਫਾਰਤਖਾਨੇ ਦੇ 2 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਸ਼ਾਮ ਨੂੰ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਔਰ ਭਾਰਤ ਵੱਲੋਂ ਪਾਕਿਸਤਾਨੀ ਸਫਾਰਤਖਾਨੇ ਦਾ ਅਧਿਕਾਰੀ ਤਲਬ ਕੀਤਾ ਗਿਆ ਸੀ ਔਰ ਇਸ ਤੋਂ ਬਾਅਦ ਇਹੋ ਜਿਹੀ ਘਟਨਾ ਜਿਹੜੀ ਵਾਪਰਨੀ ਔਰ ਉਸ ਘਟਨਾ ਦੇ ਉੱਤੇ ਇਤਰਾਜ਼ ਪੱਤਰ ਜਿਹੜਾ ਆ ਉਹ ਵੀ ਜਾਰੀ ਕੀਤਾ ਗਿਆ। ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਰਾਜਦੂਤ ਨੂੰ ਸੰਮਨ ਕਰਕੇ ਇਸਲਾਮਾਬਾਦ ਵਿਚ ਭਾਰਤੀ ਸਫਾਰਤਖਾਨੇ ਦੇ 2 ਅਧਿਕਾਰੀਆਂ ਨੂੰ ਕਥਿਤ ਤੌਰ ਤੇ ਗ੍ਰਿਫ਼ਤਾਰ ਕੀਤੇ ਜਾਣ ਤੇ ਸਖ਼ਤ ਵਿਰੋਧ ਦਰਜ ਕਰਾਇਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਸੋਮਵਾਰ ਦੀ ਸਵੇਰ ਲਾਪਤਾ 2 ਭਾਰਤੀ ਮੁਲਾਜ਼ਮਾਂ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਟੱਕਰ ਮਾਰ ਕੇ ਭੱਜਣ ਵਿਚ ਕਥਿਤ ਤੌਰ ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਸੂਤਰਾਂ ਅਨੁਸਾਰ ਦੋਵੇਂ ਅਧਿਕਾਰੀ ਸਵੇਰੇ 8:30 ਵਜੇ ਦਫ਼ਤਰੀ ਕੰਮ ਲਈ ਵਾਹਨ ਚ ਸਫਾਰਤਖਾਨੇ ਤੋਂ ਬਾਹਰ ਗਏ ਸਨ ਪਰ ਉਹ ਆਪਣੇ ਮੁਕਾਮ ਤੇ ਨਹੀਂ ਪਹੁੰਚੇ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਮਿਸ਼ਨ ਦੇ ਇੰਚਾਰਜ ਨੂੰ ਵਿਦੇਸ਼ ਮੰਤਰਾਲੇ ਨੇ ਸੰਮਨ ਕੀਤਾ ਕਿ 2 ਭਾਰਤੀ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਬਾਰੇ ਇਤਰਾਜ਼ ਪੱਤਰ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਤਰਾਜ਼ ਪੱਤਰ ਵਿਚ ਪਾਕਿਸਤਾਨ ਮਿਸ਼ਨ ਦੇ ਇੰਚਾਰਜ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਭਾਰਤੀ ਅਧਿਕਾਰੀਆਂ ਕੋਲੋਂ ਪੁੱਛ ਪੜਤਾਲ ਨਹੀਂ ਹੋਣੀ ਚਾਹੀਦੀ ਜਾਂ ਉਸ ਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪਾਕਿਸਤਾਨੀ ਅਧਿਕਾਰੀਆਂ ਤੇ ਹੈ। ਦੂਜੇ ਪਾਸੇ ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨੀ ਧਿਰ ਨੂੰ ਦੋਹਾਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਰਕਾਰ ਨੂੰ ਕਾਰ ਨਾਲ ਵਾਪਸ ਕੀਤਾ ਜਾਵੇ। ਇਸਲਾਮਾਬਾਦ ਵਿਚ ਸਵੇਰੇ 2 ਅਧਿਕਾਰੀ ਲਾਪਤਾ ਹੋ ਗਏ ਜਿਸ ਤੋਂ ਬਾਅਦ ਭਾਰਤ ਨੇ ਮਾਮਲੇ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਸਾਹਮਣੇ ਵੀ ਉਠਾਇਆ ਤੇ ਭਾਰਤ ਦੁਆਰਾ ਪਾਕਿਸਤਾਨ ਸਫਾਰਤਖਾਨੇ ਦੇ 2 ਅਧਿਕਾਰੀਆਂ ਨੂੰ ਜਸੂਸੀ ਦੇ ਦੋਸ਼ ਹੇਠ ਮੁਅੱਤਲ ਕੀਤੇ ਜਾਣ ਦੇ 2 ਹਫ਼ਤਿਆਂ ਮਗਰੋਂ ਇਹ ਘਟਨਾ ਜਿਹੜੀ ਆ ਇਹ ਵਾਪਰੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਫਾਰਤਖਾਨੇ ਦੇ 2 ਅਧਿਕਾਰੀਆਂ ਆਬਿਦ ਹੁਸੈਨ ਤੇ ਮੁਹੰਮਦ ਤਾਹਿਰ ਨੂੰ ਦਿੱਲੀ ਪੁਲਿਸ ਨੇ ਉਸ ਵਕਤ ਗ੍ਰਿਫ਼ਤਾਰ ਕੀਤਾ ਜਦ ਉਹ ਪੈਸਿਆਂ ਬਦਲੇ ਭਾਰਤੀ ਨਾਗਰਿਕ ਕੋਲੋਂ ਭਾਰਤੀ ਸੁਰੱਖਿਆ ਟਿਕਾਣਿਆਂ ਨਾਲ ਸੰਬੰਧਿਤ ਸੰਵੇਦਨਸ਼ੀਲ ਦਸਤਾਵੇਜ਼ ਹਾਸਲ ਕਰ ਰਹੇ ਸਨ। ਸੋ ਸਰਕਾਰਾਂ ਦੇ ਪੱਧਰ ਦੇ ਉੱਤੇ ਜਾਂ ਦੇਸ਼ਾਂ ਦੇ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਖੁਫੀਆ ਏਜੰਸੀਆਂ ਵੱਲੋਂ ਕੁਛ ਇਹੋ ਜਿਹੜੇ ਕਦਮ ਆ ਉਹ ਚੁੱਕੇ ਜਾਂਦੇ ਆ, ਔਰ ਸ਼ਾਇਦ ਉਹਨਾਂ ਕਦਮਾਂ ਦੇ ਤਹਿਤ ਹੀ ਦੋਨਾਂ ਦੇਸ਼ਾਂ ਦੇ ਵਿੱਚ ਕੁਛ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਆ ਉਹ ਸਾਹਮਣੇ ਆਉਂਦੀਆਂ ਆ। ਅਗਲੀ ਖਬਰ ਵੱਲ ਦੋਸਤੋ ਵਧਦੇ ਆ। ਅਗਲੀ ਖਬਰ ਪੰਜਾਬ ਤੋਂ ਆ। ਪੰਜਾਬ ਦੇ ਵਿੱਚ ਵੀ ਕੋਰੋਨਾ ਦੇ ਜਿਹੜੇ ਕੇਸਿਸ ਆ ਉਹ ਕਾਫੀ ਜ਼ਿਆਦਾ ਵੱਧ ਰਹੇ ਆ, ਔਰ ਪਿਛਲੇ ਕੁਛ ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੋਰੋਨਾ ਦੇ ਹੋਰ 150 ਜਿਹੜੇ ਨਵੇਂ ਮਾਮਲੇ ਆ ਉਹ ਸਾਹਮਣੇ ਆਏ ਆ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦਾ ਅਸਰ ਜਿਹੜਾ ਮੁੜ ਤੇਜ਼ੀ ਦੇ ਨਾਲ ਵੱਧ ਰਿਹਾ, ਮੌਤਾਂ ਦੇ ਨਾਲ ਨਾਲ ਪੋਜ਼ਿਟਿਵ ਮਰੀਜ਼ਾਂ ਦਾ ਅੰਕੜਾ ਜਿਹੜਾ ਉਹ ਵੀ ਉੱਪਰ ਨੂੰ ਚੜਨ ਲੱਗ ਪਿਆ। ਸੂਬੇ ਵਿੱਚ 24 ਘੰਟਿਆਂ ਦੌਰਾਨ 4 ਹੋਰ ਮੌਤਾਂ ਦੀ ਖਬਰ ਆਈ ਹੈ ਤੇ 150 ਨਵੇਂ ਹੋਰ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਇਹ ਸਾਰੀਆਂ ਮੌਤਾਂ ਇਕੋ ਜ਼ਿਲ੍ਹੇ ਅੰਮ੍ਰਿਤਸਰ ਚ ਹੋਈਆਂ, ਜਿਹੜੀਆਂ 4 ਮੌਤਾਂ ਨਵੀਆਂ ਹੋਈਆਂ ਸੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਚ ਹੋਈਆਂ ਤੇ ਇਸ ਤਰ੍ਹਾਂ ਇਸ ਜ਼ਿਲ੍ਹੇ ਦੇ ਵਿਚ ਸਭ ਤੋਂ ਵੱਧ 22 ਮੌਤਾਂ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ। ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿਚ 11-11 ਮੌਤਾਂ ਹੋਈਆਂ ਤੇ ਇਹ ਤਿੰਨੇ ਜ਼ਿਲ੍ਹੇ ਹੀ ਇਸ ਸਮੇਂ ਸੂਬੇ ਵਿਚ ਕੋਰੋਨਾ ਦਾ ਹੌਟ ਸਪੌਟ ਬਣੇ ਹੋਏ ਨੇ। ਹੁਣ ਤੱਕ ਮੌਤਾਂ ਦਾ ਕੁੱਲ ਅੰਕੜਾ 74 ਤੱਕ ਪਹੁੰਚਿਆ ਤੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ 44 ਮੌਤਾਂ ਹੋਈਆਂ ਤੇ ਕੱਲ ਸ਼ਾਮ ਤੱਕ ਹੋਰ ਨਵੇਂ ਆਏ ਪੋਜ਼ਿਟਿਵ ਮਾਮਲਿਆਂ ਦੇ ਨਾਲ ਇਹ ਗਿਣਤੀ ਜਿਹੜੀ ਆ ਹੁਣ 150 ਤੱਕ ਪਹੁੰਚ ਗਈ ਆ ਤੇ 24 ਘੰਟਿਆਂ ਵਿਚ ਇੰਨੇ ਪੋਜ਼ਿਟਿਵ ਕੇਸ ਆਉਣ ਦਾ ਇਹ ਰਿਕਾਰਡ ਹੈ, ਕਿਉਂਕਿ ਹੁਣ ਤੱਕ 70-80 ਤੱਕ ਦਾ ਜਿਹੜਾ ਅੰਕੜਾ ਸੀ ਉਹ ਹਰ ਰੋਜ਼ ਆ ਰਿਹਾ ਸੀ, ਪਰ ਹੁਣ ਇਹ ਅੰਕੜਾ ਜਿਹੜਾ ਆ ਇਕਦਮ ਵੱਧ ਕੇ 150 ਤੇ ਪਹੁੰਚਿਆ। ਸੋ ਕੱਲੇ ਲੁਧਿਆਣੇ ਜ਼ਿਲ੍ਹੇ ਚ ਹੀ 37 ਤੋਂ ਵੱਧ ਨਵੇਂ ਕੇਸ ਜਿਹੜੇ ਆ ਉਹ ਪਿਛਲੇ ਕੱਲ ਦੇ ਵਿਚ ਸਾਹਮਣੇ ਆਏ ਆ ਤੇ BSF ਅਜਨਾਲਾ ਖੇਤਰ ਨਾਲ ਸੰਬੰਧਿਤ 16 ਜਵਾਨਾਂ ਦੀ ਰਿਪੋਰਟ ਜਿਹੜੀ ਆ ਉਹ ਵੀ ਪੋਜ਼ਿਟਿਵ ਆਉਣ ਦੇ ਨਾਲ ਸੁਰੱਖਿਆ ਬਲਾਂ ਦੇ ਵਿਚ ਵੀ ਹੁਣ ਇਹ ਚਿੰਤਾ ਵਧੀ ਹੈ। ਸੋ 3300 ਦੇ ਨੇੜੇ ਜਿਹੜਾ ਪੰਜਾਬ ਦਾ ਅੰਕੜਾ ਆ ਉਹ ਪਹੁੰਚ ਚੁੱਕਿਆ। ਸੋ ਇਹ ਆਪਣੇ ਆਪ ਦੇ ਵਿਚ ਬੜੀ ਚਿੰਤਾਜਨਕ ਸਥਿਤੀ ਆ ਕਿ ਇੰਨੀ ਤੇਜ਼ੀ ਦੇ ਨਾਲ ਪੰਜਾਬ ਦੇ ਵਿਚ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਆ ਉਹ ਵੱਧ ਰਿਹਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜ਼ਿੰਦਗੀ ਅਤੇ ਰੁਜ਼ਗਾਰ ਬਚਾਉਣ ਵਾਸਤੇ 80,845 ਕਰੋੜ ਦੀ ਵਿੱਤੀ ਤੇ ਗੈਰ ਵਿੱਤੀ ਸਹਾਇਤਾ ਮੰਗੀ ਹੈ। COVID-19 ਮਹਾਮਾਰੀ ਕਾਰਨ ਰਾਜ ਵਿਚ ਵੱਡੀ ਪੱਧਰ ਤੇ ਹੋ ਰਹੇ ਨੁਕਸਾਨ ਅਤੇ ਪ੍ਰੇਸ਼ਾਨੀ ਦੇ ਆਲਮ ਵੱਲ ਇਸ਼ਾਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜ ਕੇ ਨਵੇਂ ਹਾਲਾਤ ਦੇ ਮੱਦੇਨਜ਼ਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਅਤੇ ਰੋਜ਼ੀ ਰੋਟੀ ਸੁਰੱਖਿਅਤ ਰੱਖਣ ਲਈ ਭਾਰਤ ਸਰਕਾਰ ਤੋਂ ਗੈਰ ਵਿੱਤੀ ਅਸਾਸਿਆਂ ਸਮੇਤ 80,845 ਰੁਪਏ ਦੀ ਵਿੱਤੀ ਸਹਾਇਤਾ 845 ਕਰੋੜ ਦੀ ਜਿਹੜੀ ਵਿੱਤੀ ਸਹਾਇਤਾ ਆ ਉਹ ਮੰਗੀ ਗਈ ਆ। ਸੋ ਮੁੱਖ ਮੰਤਰੀ ਵੱਲੋਂ ਮੰਗੀ ਗਈ ਗੈਰ ਵਿੱਤੀ ਸਹਾਇਤਾ ਵਿਚ ਲੰਮੇ ਸਮੇਂ ਦੇ CCL ਕਰਜ਼ੇ ਮਾਫ ਕਰਨਾ, ਮਨਰੇਗਾ ਦੇ ਟੀਚਿਆਂ ਵਿਚ ਪੂੰਜੀ ਖਰਚਿਆਂ ਵਿਚ ਵਾਧਾ ਅਤੇ ਕੇਂਦਰ ਸਰਕਾਰ ਦੇ ਹੋਰ ਪ੍ਰਮੁੱਖ ਪ੍ਰੋਗਰਾਮ ਜਿਵੇਂ ਸਮਾਰਟ ਸਿਟੀ ਪ੍ਰੋਗਰਾਮ, ਅਮਰੂਤ ਨਵੀਂ ਰਾਸ਼ਟਰੀ ਸ਼ਹਿਰੀ ਰੁਜ਼ਗਾਰ ਗਰੰਟੀ ਯੋਜਨਾ ਅਤੇ ਖੇਤੀਬਾੜੀ ਤੇ ਉਦਯੋਗਿਕ ਮਜ਼ਦੂਰਾਂ ਦੇ ਬੁਨਿਆਦੀ ਅਧਿਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਅੰਤਰਰਾਜੀ ਪ੍ਰਵਾਸੀ ਮਜ਼ਦੂਰ ਐਕਟ ਵਿਚ ਸੋਧ ਅਤੇ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਨਾ ਸ਼ਾਮਲ ਹੈ। ਯਾਨੀ ਕਿ 80,845 ਕਰੋੜ ਦੀ ਜਿਹੜੀ ਵਿੱਤੀ ਤੇ ਗੈਰ ਵਿੱਤੀ ਸਹਾਇਤਾ ਮੰਗੀ ਗਈ ਆ ਉਹਦੇ ਵਿਚ ਇਹ ਸਾਰੇ ਜਿਹੜੇ ਟੀਚੇ ਆ ਉਹ ਸ਼ਾਮਲ ਨੇ, ਜਿਨ੍ਹਾਂ ਦੇ ਵਿਚ ਕਰਜ਼ਿਆਂ ਦੀ ਮਾਫ਼ੀ CCL ਕਰਜ਼ਿਆਂ ਦੀ ਮਾਫ਼ੀ ਹੈ ਤੇ ਨਾਲ ਨਾਲ ਮਨਰੇਗਾ ਦੇ ਟੀਚਿਆਂ ਵਿਚ ਪੂੰਜੀ ਖਰਚਿਆਂ ਦੇ ਵਿਚ ਜਿਹੜਾ ਵਾਧਾ ਹੈ ਉਹ ਵੀ ਹੈ। ਸੋ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਦੇ ਅੱਗੇ ਇਹ ਅਜੇ ਇਕ ਅਪੀਲ ਹੀ ਕੀਤੀ ਗਈ ਹੈ। ਅਗਲੀ ਖ਼ਬਰ ਵੱਲ ਦੋਸਤੋ ਵਧੀਏ ਤਾਂ ਅਗਲੀ ਖ਼ਬਰ ਜਿਹੜੀ ਆ ਉਹ ਆ ਰਹੀ ਹੈ ਕਿ ਪਿਛਲੇ ਦਿਨੀ ਜਥੇਦਾਰ ਹਰਪ੍ਰੀਤ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ 6 ਜੂਨ ਨੂੰ ਜਿਹੜਾ ਘੱਲੂਘਾਰਾ ਦਿਵਸ ਸੀਗਾ ਉਸ ਸਮੇਂ ਇੱਕ ਬਿਆਨ ਜਿਹੜਾ ਸੀ ਉਹ ਦਿੱਤਾ ਗਿਆ ਸੀ। ਸੋ ਉਸ ਬਿਆਨ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਪ੍ਰਤੀਕਰਮ ਸੀ ਸਿਆਸੀ ਔਰ ਗੈਰ ਸਿਆਸੀ ਜਿਹੜੇ ਸੀ ਉਹ ਦੇਖਣ ਨੂੰ ਮਿਲੇ ਸੀ। ਬਹੁਤ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਆ ਉਹਨਾਂ ਦੇ ਆਗੂਆਂ ਨੇ ਵੀ ਇਸ ਬਿਆਨ ਉੱਪਰ ਵੱਖੋ ਵੱਖਰੇ ਜਿਹੜੇ ਆਪਣੇ ਪ੍ਰਤੀਕਰਮ ਸੀ ਉਹ ਦਿੱਤੇ ਸੀ। ਸੋ ਅਕਾਲ ਤਖ਼ਤ ਦੇ ਜਥੇਦਾਰ ਨੇ ਖਾਲਿਸਤਾਨ ਮੰਗ ਵਾਲੇ ਬਿਆਨ ਤੇ ਆਪਣੀ ਹੁਣ ਸਥਿਤੀ ਜਿਹੜੀ ਆ ਉਹ ਸਪਸ਼ਟ ਕੀਤੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 6 ਜੂਨ ਨੂੰ ਮਨਾਏ ਗਏ ਘੱਲੂਘਾਰਾ ਦਿਵਸ ਮੀਡੀਆ ਨੂੰ ਖਾਲਿਸਤਾਨ ਦੀ ਮੰਗ ਦੇ ਹੱਕ ਵਿਚ ਦਿੱਤੇ ਤਿੱਖੇ ਬਿਆਨ ਉਪਰੰਤ ਕੌਮਾਂਤਰੀ ਕੌਮੀ ਪੰਜਾਬ ਅਤੇ ਸਿੱਖ ਕੌਮ ਚ ਛਿੜੇ ਵਿਵਾਦ ਬਾਅਦ ਸਥਿਤੀ ਸਪਸ਼ਟ ਕਰਨ ਸਿੱਧੇ ਸਿੱਧੇ ਢੰਗ ਦੇ ਨਾਲ ਇਸ ਨੂੰ ਜੋੜੇ ਤੋੜੇ ਜਾਣ ਦੇ ਉੱਤੇ ਆਪਣਾ ਬਿਆਨ ਦਿੱਤਾ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਾਰੀ ਬਿਆਨ ਅਨੁਸਾਰ ਕੇਂਦਰ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਗਈ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜ਼ਾਦੀ ਉਪਰੰਤ ਕੀਤੇ ਗਏ ਵਿਸ਼ਵਾਸਘਾਤ ਤੋਂ ਬਾਅਦ ਸੁਹਿਰਦ ਸਿੱਖ ਆਗੂਆਂ ਨੇ ਦੇਸ਼ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਹਲੀਮੀ ਰਾਜ ਦੇ ਸੰਕਲਪ ਨੂੰ ਤਰਜੀਹ ਦਿੱਤੀ ਹੈ। ਇਹ ਸਿੱਖਾਂ ਅੰਦਰ ਪੈਦਾ ਹੋਇਆ ਆਪ ਮੁਹਾਰਾ ਸੰਘਰਸ਼ ਜਾਂ ਹਿੰਸਕ ਪ੍ਰਵਿਰਤੀ ਦਾ ਪ੍ਰਗਟਾ ਨਹੀਂ ਸੀ ਬਲਕਿ ਸਰਕਾਰੀ ਧੱਕੇਸ਼ਾਹੀਆਂ ਦਾ ਪ੍ਰਤੀਕਰਮ ਸੀ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਜੇਕਰ ਪੰਜਾਬ ਨੇ ਇੰਨਾ ਲੰਮਾ ਸਮਾਂ ਸੰਤਾਪ ਹੰਡਾਇਆ ਤਾਂ ਅੱਤਵਾਦ ਦੇ ਨਾਮ ਹੇਠ ਹਕੂਮਤੀ ਜਬਰ ਦੁਆਰਾ ਕੀਤਾ ਗਿਆ ਸਿੱਖਾਂ ਦਾ ਨਸਲਘਾਤ ਇਸ ਦਾ ਪ੍ਰਮੁੱਖ ਜ਼ਿੰਮੇਵਾਰ ਹੈ। ਸੋ ਅਕਾਲ ਤਖ਼ਤ ਦੇ ਜਥੇਦਾਰ ਨੇ ਕੇਂਦਰ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਦੇ ਲਈ ਕੇਂਦਰ ਸਰਕਾਰ ਦੇ ਉੱਤੇ ਇਹ ਦੋਸ਼ ਜਿਹੜਾ ਉਹ ਲਗਾਇਆ। ਜਥੇਦਾਰ ਨੇ ਇਹ ਵੀ ਕਿਹਾ ਕਿ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਸਦੇ ਬੁਢਾਪੇ ਦੇ ਸਹਾਰੇ ਨੂੰ ਨਕਲੀ ਪੁਲਿਸ ਮੁਕਾਬਲੇ ਵਿਚ ਖਤਮ ਕਰਕੇ ਉਸਦੀ ਲਾਸ਼ ਤੱਕ ਨਾ ਦਿੱਤੀ ਜਾਵੇ ਅਤੇ ਅਣਪਛਾਤਾ ਅੱਤਵਾਦੀ ਕਹਿ ਕੇ ਸਮੇਂ ਦੀ ਧੂੜ ਚ ਦਫ਼ਨ ਕਰ ਦਿੱਤਾ ਜਾਵੇ। ਸੋ ਜਥੇਦਾਰ ਸਾਹਿਬ ਅਨੁਸਾਰ ਇਹ ਠੀਕ ਹੈ ਕਿ ਭਾਰਤ ਵਿਚ ਹੋਰ ਲੋਕਾਂ ਨਾਲ ਵੀ ਪੱਖਪਾਤ ਹੋ ਰਿਹਾ ਕਿ ਸਿੱਖਾਂ ਦਾ ਵੱਡਾ ਗੁਨਾਹ ਇਹੀ ਹੈ ਕਿ ਉਹ ਧੱਕੇ ਬਾਰੇ ਸਿਆਸੀ ਤੌਰ ਤੇ ਚੇਤਨ ਹਨ। ਇਹ ਗੱਲ ਠੀਕ ਹੈ, ਸਿੱਖਾਂ ਨੂੰ ਸਿਰਫ਼ ਅਤੇ ਸਿਰਫ਼ ਖਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਹੈ ਜਿਸ ਨੇ ਦੁਨੀਆਂ ਵਿਚ ਠੰਡ ਵਰਤਾਉਣੀ ਹੈ। ਜਥੇਦਾਰ ਨੇ ਸਪਸ਼ਟ ਕੀਤਾ ਕਿ ਅਸਲ ਵਿਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ਼ ਹੋਈ ਹੈ ਜੋ ਸਿੱਖਾਂ ਨੂੰ ਸਿਰਫ਼ ਸਰਕਾਰੀ ਪ੍ਰੋਪੋਗੰਡਾ ਮਸ਼ੀਨਰੀ ਦੀ ਵਰਤੋਂ ਕਰਕੇ ਖਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਵਿਤ ਕਰਨਾ ਚਾਹੁੰਦੇ ਆ, ਪ੍ਰਭਾਸ਼ਿਤ ਕਰਨਾ ਚਾਹੁੰਦੇ ਆ। ਸੋ ਅਗਲੀ ਖਬਰ ਵੱਲ ਦੋਸਤੋ ਵੱਧਦੇ ਆ। ਅਗਲੀ ਖਬਰ ਹੈ ਕਿ ਆਸਟ੍ਰੇਲੀਆ ਦੇ ਵਿਚ ਆਸਟ੍ਰੇਲੀਆ ਭਰ ਤੋਂ ਗੁਆਚੇ ਲੋਕਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਅੱਜ ਤੋਂ ਦੁੱਧ ਦੀਆਂ ਬੋਤਲਾਂ ਤੇ ਦਿਖਾਈ ਦੇਣਗੀਆਂ। ਦੇਰ ਤੋਂ ਗੁੰਮ ਹੋਏ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦੀ ਆਸ ਵਿਚ ਇਹ ਉਪਰਾਲਾ ਆਸਟ੍ਰੇਲੀਅਨ ਫੈਡਰਲ ਪੁਲਿਸ, ਨੈਸ਼ਨਲ ਮਿਸਿੰਗ ਪਰਸਨਸ ਕੋਆਰਡੀਨੇਸ਼ਨ ਸੈਂਟਰ ਅਤੇ ਕੈਨਬਰਾ ਮਿਲਕ ਵੱਲੋਂ ਇਕ ਸਾਂਝੀ ਮੁਹਿੰਮ ਦੇ ਅਧੀਨ ਕੀਤਾ ਜਾ ਰਿਹਾ। ਇਨ੍ਹਾਂ ਲੋਕਾਂ ਦੀਆਂ ਤਸਵੀਰਾਂ ਦੁੱਧ ਦੀ ਬੋਤਲ ਉੱਤੇ ਪ੍ਰਿੰਟ ਹੋਣਗੀਆਂ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਨ੍ਹਾਂ ਲੋਕਾਂ ਦੇ ਨਾਲ ਜੁੜੀਆਂ ਕਹਾਣੀਆਂ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਸੋ ਇਹ ਆਪਣੇ ਆਪ ਦੇ ਵਿਚ ਬੜਾ ਵਿਲੱਖਣ ਉਪਰਾਲਾ ਜਿਹੜਾ ਆ ਉਹ ਮੰਨਿਆ ਜਾ ਰਿਹਾ, ਕਿਉਂਕਿ ਇਸ ਉਪਰਾਲੇ ਦਾ ਜਿਹੜਾ ਮਕਸਦ ਹੈ ਇਹ ਚਿਰਾਂ ਤੋਂ ਗੁੰਮ ਹੋਏ ਲੋਕਾਂ ਨੂੰ ਦੁਬਾਰਾ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਹੈ। ਸੋ ਇਸ ਕੋਸ਼ਿਸ਼ ਤਹਿਤ ਦੁੱਧ ਦੀਆਂ ਬੋਤਲਾਂ ਦੇ ਉੱਤੇ ਉਨ੍ਹਾਂ ਦੀਆਂ ਗੁੰਮ ਹੋਏ ਲੋਕਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਛਾਪੀਆਂ ਜਾਣਗੀਆਂ ਤਾਂ ਕਿ ਉਹ ਆਪਣੇ ਪਰਿਵਾਰਾਂ ਦੇ ਨਾਲ ਮੁੜ ਜਿਹੜਾ ਜੋੜ ਆ ਉਹ ਕਰ ਸਕਣ। ਆਸਟ੍ਰੇਲੀਆ ਦੇ ਵਿਚ ਜੇ ਅਸੀਂ ਕੋਰੋਨਾ ਦੀ ਜਿਹੜੀ ਹਾਲਤ ਆ ਉਹ ਹੁਣ ਦੇਖੀਏ, ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸੂਬਿਆਂ ਦੀ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਕੁਝ ਜਿਹੜੇ ਸੂਬੇ ਆ ਉਹ ਕੋਰੋਨਾ ਮੁਕਤ ਹੀ ਕਹੇ ਜਾ ਸਕਦੇ ਆ, ਜਿਨ੍ਹਾਂ ਦੇ ਵਿੱਚੋਂ ਸਾਊਥ ਆਸਟ੍ਰੇਲੀਆ ਸੂਬੇ ਦੀ ਗੱਲ ਕਰਨੀ ਬਣਦੀ ਹੈ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਕੋਈ ਵੀ ਜਿਹੜਾ ਕੇਸ ਹੈ ਉਹ ਕੋਰੋਨਾ ਪ੍ਰਭਾਵਿਤ ਨਹੀਂ ਦੇਖਿਆ ਗਿਆ। ਪਰ ਅਜੇ ਵੀ ਨਿਊ ਸਾਊਥ ਵੇਲਸ, ਵਿਕਟੋਰੀਆ ਜਾਂ ਵੈਸਟਰਨ ਆਸਟ੍ਰੇਲੀਆ ਦੇ ਵਿਚ 1-2 ਕਰਕੇ ਜਿਹੜੇ ਕੇਸਿਸ ਆ ਉਹ ਸਾਹਮਣੇ ਆਉਂਦੇ ਆ, ਪਰ ਵਿਕਟੋਰੀਆ ਦੇ ਵਿਚ ਜੇ ਅਸੀਂ ਪਿਛਲੇ ਕੱਲ ਸ਼ਾਮ ਤੱਕ ਦੇ ਕੇਸਾਂ ਦੀ ਗਿਣਤੀ ਉੱਤੇ ਨਜ਼ਰ ਮਾਰੀਏ ਤਾਂ 12 ਨਵੇਂ ਕੇਸ ਜਿਹੜੇ ਆ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਆਏ ਆ। ਔਰ ਇੱਥੇ ਇਹ ਦੱਸਣਾ ਵੀ ਜ਼ਰੂਰੀ ਬਣਦਾ ਕਿ ਮੈਲਬਰਨ ਦੇ ਵਿਚ ਬਲੈਕ ਲਾਈਵਜ਼ ਮੈਟਰ ਮੂਵਮੈਂਟ ਜਿਹੜੀ ਹੋਈ ਸੀ ਉਹਦੇ ਵਿਚ ਸ਼ਾਮਲ ਲੋਕਾਂ ਦੇ ਵਿਚੋਂ ਇਕ ਹੋਰ ਜਿਹੜਾ ਵਿਅਕਤੀ ਆ ਉਹ ਕੋਰੋਨਾ ਦੀ ਲਾਗ ਦਾ ਸ਼ਿਕਾਰ ਪਾਇਆ ਗਿਆ। ਸੋ ਕੁੱਲ ਲਾਗ ਵਾਲੇ ਜਿਹੜੇ 12 ਲੋਕਾਂ ਦੇ ਕੇਸ ਸਾਹਮਣੇ ਆਏ ਆ ਉਹਨਾਂ ਦੇ ਵਿੱਚੋਂ ਉਸ ਰੈਲੀ ਵਿੱਚ ਸ਼ਾਮਲ ਹੋਣ ਵਾਲਾ ਵੀ ਇੱਕ ਵਿਅਕਤੀ ਜਿਹੜਾ ਆ ਉਹ ਇਸ ਲਾਗ ਦਾ ਸ਼ਿਕਾਰ ਹੋਇਆ। ਜੇਕਰ ਕੁੱਲ ਗਿਣਤੀ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਦੇਖੀ ਜਾਵੇ ਤਾਂ 7,335 ਜਿਹੜੀ ਆ ਹੁਣ ਤੱਕ ਹੋ ਚੁੱਕੀ ਹੈ। 102 ਮੌਤਾਂ ਜਿਹੜੀਆਂ ਆ ਉਹ ਦਰਜ ਕੀਤੀਆਂ ਗਈਆਂ, ਜਦਕਿ 6,851 ਜਿਹੜੇ ਮਰੀਜ਼ ਆ ਉਹ ਠੀਕ ਹੋਏ ਆ, ਸੋ ਕੋਰੋਨਾ ਤੋਂ ਮੁਕਤ ਹੋਏ ਆ। ਤੇ ਦੂਜੇ ਪਾਸੇ 1,18,28,000 ਜਿਹੜੇ ਟੈਸਟ ਆ ਉਹ ਆਸਟ੍ਰੇਲੀਆ ਭਰ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਕੀਤੇ ਗਏ ਆ, ਔਰ ਅੰਕੜੇ ਇਹ ਕਹਿੰਦੇ ਆ ਕਿ 18,28,000 ਜਿਹੜੇ ਟੈਸਟ ਆ ਉਹ ਲੋਕਾਂ ਦੇ ਉੱਤੇ ਕੀਤੇ ਜਾ ਚੁੱਕੇ ਆ। ਪਰ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੋਰੋਨਾ ਦੀ ਹਾਲਤ ਉਹ ਇੰਨੀ ਗੰਭੀਰ ਨਹੀਂ ਆ, ਪਰ ਫਿਰ ਵੀ ਜੇ ਅਸੀਂ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਵਰਗੇ ਸੂਬਿਆਂ ਦੀ ਗੱਲ ਕਰੀਏ ਜਾਂ ਫਿਰ ਕੁਈਨਜ਼ਲੈਂਡ ਦੇ ਵਿੱਚ ਕਦੇ ਕਦਾਈ ਜਿਹੜਾ ਉਤਰਾਅ ਚੜਾਇਆ ਅੰਕੜਿਆਂ ਦੇ ਵਿੱਚ ਆ ਰਿਹਾ ਉਹ ਅਜੇ ਵੀ ਇਸ ਤੋਂ ਮੁਕਤ ਹੋਣ ਦਾ ਐਲਾਨ ਕਰਨ ਦੀ ਸਥਿਤੀ ਦੇ ਵਿੱਚ ਸਾਨੂੰ ਨਹੀਂ ਦਿਖਾ ਰਿਹਾ। ਇਹੀ ਕਾਰਨ ਹੈ ਕਿ ਵਿਕਟੋਰੀਆ ਦੇ ਵਿੱਚ ਵੀ ਆਏ ਦਿਨ ਇਨ੍ਹਾਂ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਉਪਰ ਥੱਲੇ ਹੋ ਰਹੀ ਆ। ਸੋ ਪਿਛਲੇ ਕੱਲ ਦੇ ਵਿੱਚ ਹੀ ਦੇਖਿਆ ਜਾਵੇ ਤਾਂ 12 ਨਵੇਂ ਕੇਸ ਆਉਣ ਦੇ ਨਾਲ ਇੱਕ ਵਾਰ ਫਿਰ ਜਿਹੜੀ ਸੂਬਾ ਸਰਕਾਰ ਆ ਉਸ ਨੂੰ ਲੋਕਾਂ ਨੂੰ ਚੇਤਨ ਕਰਨਾ ਪਿਆ, ਲੋਕਾਂ ਨੂੰ ਜਾਗਰੂਕ ਕਰਨਾ ਪਿਆ ਆ। ਇਸ ਦੇ ਬਾਵਜੂਦ ਕੁਛ ਪਾਬੰਦੀਆਂ ਦੇ ਵਿੱਚ ਜਿਹੜੀ ਛੋਟ ਆ ਉਹ ਜਾਰੀ ਹੈ, ਔਰ ਕਿਹਾ ਇਹ ਜਾ ਰਿਹਾ ਕਿ ਜੇਕਰ ਕੇਸ ਲਗਾਤਾਰ ਵੱਧਦੇ ਆ ਤਾਂ ਫਿਰ ਕੁਛ ਪਾਬੰਦੀਆਂ ਨੂੰ ਦੁਬਾਰਾ ਲਗਾਏ ਜਾਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਪਰ ਫਿਲਹਾਲ ਕਾਫੀ ਪਾਬੰਦੀਆਂ ਜਿਹੜੀਆਂ ਆ ਉਹ ਆਸਟ੍ਰੇਲੀਆ ਭਰ ਦੇ ਵਿੱਚ ਉਹਨਾਂ ਦੇ ਵਿੱਚ ਖੁੱਲ ਜਿਹੜੀ ਆ ਉਹ ਦੇ ਦਿੱਤੀ ਗਈ ਹੈ। ਤੇ ਲਓ ਦੋਸਤੋ, ਖਬਰਾਂ ਜਿਹੜੀਆਂ ਉਹ ਅੱਜ ਇੰਨੀਆਂ ਹੀ ਲਵਾਂਗੇ, ਪਰ ਖਬਰਾਂ ਦੇ ਨਾਲ ਨਾਲ ਅੱਜ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਜ਼ਰੂਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪਾਉਣੀ ਆ। ਸੋ ਉਹ ਵਿਸ਼ਾ ਹੈ ਜੀ ਕਿ ਸਾਡੇ ਨੌਜਵਾਨਾਂ ਦੇ ਵਿੱਚ ਜਿਹੜਾ ਨਿਰਾਸ਼ਾ ਦਾ, ਉਦਾਸੀ ਦਾ ਜਿਹੜਾ ਆਲਮ ਹੈ ਉਹ ਆ ਰਿਹਾ ਹੈ। ਮਾਨਸਿਕ ਤੌਰ ਦੇ ਉੱਤੇ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ, ਮਾਨਸਿਕ ਤਣਾਅ ਦਾ ਜਿਹੜਾ ਸ਼ਿਕਾਰ ਅਸੀਂ ਹੁੰਦੇ ਜਾ ਰਹੇ ਹਾਂ। ਸੋ ਇਹ ਸਭ ਕਿਉਂ ਵਾਪਰ ਰਿਹਾ ਆ, ਜ਼ਿੰਦਗੀ ਦੇ ਜਿਹੜੇ ਮਾਇਨੇ ਆ ਉਹ ਸਾਡੇ ਲਈ ਕਿਸ ਕਦਰ ਬਦਲੇ ਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਸੰਘਰਸ਼ ਆ ਜਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਔਖੀਆਂ ਘੜੀਆਂ ਆ ਉਹਨਾਂ ਦਾ ਸਾਹਮਣਾ ਕਰਨ ਦੇ ਨਾਲੋਂ ਅਸੀਂ ਹਾਰ ਮੰਨਣਾ ਜਿਹੜਾ ਉਹ ਛੇਤੀ ਸਿੱਖ ਗਏ ਆ। ਸੋ ਹਾਰ ਮੰਨਣਾ ਜਿਹੜਾ ਉਹ ਕਿਉਂ ਸਾਡੇ ਲਈ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਸੋ ਜ਼ਿੰਦਗੀ ਦੇ ਵਿੱਚ ਹਾਰ ਤੇ ਜਿੱਤ ਦੋਵੇਂ ਚੱਲਦੇ ਰਹਿੰਦੇ ਆ, ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਵਿੱਚ ਹਾਰ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਹਮੇਸ਼ਾ ਜਿਹੜੀਆਂ ਜਿੱਤਾਂ ਆ ਉਹੀ ਨਹੀਂ ਹੁੰਦੀਆਂ, ਜ਼ਿੰਦਗੀ ਦੇ ਵਿੱਚ ਬਦਲਾਅ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈ। ਜੇਕਰ ਅੱਜ ਸੁੱਖ ਆ ਤੇ ਅਗਲੇ ਪਲ ਦੁੱਖ ਹੋਣ ਦੀ ਜਿਹੜੀ ਉਮੀਦ ਆ ਉਹ ਬਣਾ ਕੇ ਰੱਖਣੀ ਪੈਂਦੀ ਹੈ ਸਾਨੂੰ। ਸੋ ਇਸ ਕਰਕੇ ਇਹ ਮੰਨਣਾ ਕਿ ਜੇ ਅੱਜ ਸੁੱਖ ਆ ਤੇ ਇਹ ਸੁੱਖ ਜਿਹੜਾ ਆ ਇਹ ਕਦੇ ਵੀ ਖਤਮ ਨਹੀਂ ਹੋਣਾ ਜਾਂ ਫਿਰ ਆਉਣ ਵਾਲਾ ਜਿਹੜਾ ਸਮਾਂ ਆ ਉਹ ਦੁੱਖਦਾਈ ਨਹੀਂ ਹੋਣਾ, ਇਹ ਸਾਡਾ ਬਹੁਤ ਵੱਡਾ ਭੁਲੇਖ ਹੈ। ਸੋ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਹੀ ਇਸ ਤਰ੍ਹਾਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਚਾਹੀਦਾ ਹੈ ਕਿ ਅੱਜ ਜੇਕਰ ਸਾਡੇ ਕੋਲ ਸਫਲ ਮੁਕਾਮ ਹੈ ਤਾਂ ਹੋ ਸਕਦਾ ਅਗਲਾ ਜਿਹੜਾ ਪੜਾਅ ਆ ਉਹ ਅਸਫਲਤਾ ਵਾਲਾ ਵੀ ਹੋਵੇ। ਸੋ ਅਸਫਲਤਾ ਤੋਂ ਬਾਅਦ ਉਸ ਤੋਂ ਅਗਲਾ ਪੜਾਅ ਜਿਹੜਾ ਉਹ ਸਫਲਤਾ ਵਾਲਾ ਵੀ ਹੋ ਸਕਦਾ। ਸੋ ਜ਼ਿੰਦਗੀ ਦੇ ਵਿੱਚ ਜਿੱਤਾਂ ਹਾਰਾਂ ਦੁੱਖ ਸੁੱਖ ਖੁਸ਼ੀਆਂ ਗਮੀਆਂ ਜਿਹੜੀਆਂ ਇਹਨਾਂ ਨੂੰ ਸਮ ਕਰਕੇ ਜਾਣਨ ਦੀ ਲੋੜ ਬਹੁਤ ਵੱਡੀ ਲੋੜ ਹੈ ਇਸ ਵੇਲੇ, ਔਰ ਅੱਜ ਅਸੀਂ ਪ੍ਰੋਗਰਾਮ ਦੌਰਾਨ ਇਸ ਵਿਸ਼ੇ ਦੇ ਉੱਤੇ ਹੋਰ ਜ਼ਿਆਦਾ ਵਿਸਥਾਰ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਕਰਨੀ ਆ, ਪਰ ਫਿਲਹਾਲ ਕੁਛ ਦੋਸਤ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਸ਼ਾਮਲ ਕਰਦੇ ਹਾਂ। ਗੁਰਿੰਦਰ ਸਿੰਘ ਜੀ ਇੱਕ ਵਾਰ ਫਿਰ ਸਾਡੇ ਨਾਲ ਬਣੇ ਨੇ, ਕਹਿੰਦੇ ਗਰਮੀ ਦੇ ਮੌਸਮ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਮੇਰੀ ਛੋਟੀ ਬੇਟੀ ਪੂਲ ਜਾਣ ਲਈ ਤਿਆਰ ਬਰ ਤਿਆਰ ਬੈਠੀ ਹੈ। ਕਿਆ ਬਾਤ ਹੈ ਜੀ। ਬਾਕੀ ਰਹੀ ਕਹਿੰਦੇ ਡਿਪਰੈਸ਼ਨ ਦੀ ਗੱਲ, ਇਹ ਹੁਣ ਇਸ ਲਈ ਜ਼ਿਆਦਾ ਕਿਉਂਕਿ ਅੱਜ ਕੱਲ ਅਸੀਂ ਇਕੱਲੇ ਰਹਿਣ ਨੂੰ ਤਰਜੀਹ ਦੇ ਰਹੇ ਹਾਂ। ਬਿਲਕੁਲ ਸਹੀ, ਔਰ ਗੁਰਿੰਦਰ ਸਿੰਘ ਜੀ ਬੜਾ ਸੋਹਣਾ ਤੁਸੀਂ ਆਪਣਾ ਜਿਹੜਾ ਵਿਚਾਰ ਹੈ ਉਹ ਦਿੱਤਾ ਕਿ ਅਸੀਂ ਇਕੱਲਤਾ ਨੂੰ ਤਰਜੀਹ ਦੇ ਰਹੇ ਹਾਂ। ਇੱਕ ਸਮਾਂ ਹੁੰਦਾ ਸੀ ਸਾਂਝੇ ਪਰਿਵਾਰ ਹੁੰਦੇ ਸੀਗੇ ਹਨਾ, ਔਰ ਸਾਂਝੇ ਪਰਿਵਾਰਾਂ ਦੇ ਵਿੱਚ ਸਾਨੂੰ ਇੱਕ ਦੂਸਰੇ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਸੀ। ਅਸੀਂ ਖੁੱਲਦੇ ਸਾਂ, ਹੱਸਦੇ ਸਾਂ, ਰੋਂਦੇ ਸਾਂ, ਨਾਰਾਜ਼ ਹੁੰਦੇ ਸਾਂ, ਔਰ ਉਹ ਸਾਰਾ ਕੁਝ ਜਿਹੜਾ ਸੀ ਉਹ ਸਾਡਾ ਇੱਕ ਦੂਸਰੇ ਦੇ ਨਾਲ ਸਾਂਝਾ ਹੁੰਦਾ ਸੀ। ਸਾਨੂੰ ਕਿਸੇ ਦੀ ਗੱਲ ਚੁੱਭਦੀ ਨਹੀਂ ਸੀ, ਸਾਨੂੰ ਕਿਸੇ ਦੀ ਗੱਲ ਸਤਾਉਂਦੀ ਨਹੀਂ ਸੀ, ਕਿਉਂਕਿ ਅਸੀਂ ਉਹ ਸਾਰਾ ਕੁਝ ਸਾਂਝਾ ਕਰ ਲੈਂਦੇ ਸੀ। ਪਰ ਹੁਣ ਕਿਉਂਕਿ ਇਕਹਿਰੇ ਪਰਿਵਾਰ ਨੇ, ਇਕਹਿਰੇ ਪਰਿਵਾਰਾਂ ਦਾ ਵੀ ਜਿਹੜਾ ਰੁਝਾਨ ਆ ਉਹ ਅੱਜ ਤੋਂ 10-20 ਸਾਲ ਪਹਿਲਾਂ ਤੋਂ ਸ਼ੁਰੂ ਹੋ ਚੁੱਕਿਆ, ਔਰ ਉਹ ਰੁਝਾਨ ਹੋਣ ਦੇ ਕਾਰਨ ਹੁਣ ਸਾਨੂੰ ਇੱਕ ਦੂਸਰੇ ਦੀ ਜਿਹੜੀ ਗੱਲ ਸੁਣਨੀ ਆ ਉਹ ਵੀ ਗਵਾਰਾ ਨਹੀਂ ਆ, ਅਸੀਂ ਆਪਣਾ ਦਿਲ ਵੀ ਫਰੋਲਣ ਦੇ ਲਈ ਤਿਆਰ ਨਹੀਂ ਆ। ਸੋ ਇਹੀ ਕਾਰਨ ਹੁੰਦਾ ਆ ਕਿ ਇਹ ਜਿਹੜੀਆਂ ਸਮੱਸਿਆਵਾਂ ਆ ਉਹ ਦਿਨ ਪ੍ਰਤੀ ਦਿਨ ਸਾਡੇ ਉੱਤੇ ਹਾਵੀ ਹੁੰਦੀਆਂ ਜਾ ਰਹੀਆਂ ਆ। ਅਗਲੇ ਹਿੱਸੇ ਦੇ ਵਿੱਚ ਮੈਂ ਅੰਕੜੇ ਸਾਂਝੇ ਕਰਾਂਗੀ ਕਿ ਅਸੀਂ ਅੱਜ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ ਤਾਂ ਸਾਂਝੀ ਕਰ ਰਹੇ ਹਾਂ, ਪਰ ਡਿਪਰੈਸ਼ਨ ਦਾ ਸ਼ਿਕਾਰ ਜਾਂ ਫਿਰ ਖੁਦਕੁਸ਼ੀ ਕਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਕਿੰਨੀ ਜ਼ਿਆਦਾ ਆ, ਇਸ ਗਿਣਤੀ ਨੂੰ ਸੁਣ ਕੇ ਜਿਹੜੀ ਹੈਰਾਨੀ ਆ ਉਹ ਜ਼ਰੂਰ ਹੋਏਗੀ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਹ ਸਾਰੀ ਜਿਹੜੀ ਗੱਲਬਾਤ ਉਹ ਅਸੀਂ ਵਿਸਥਾਰ ਦੇ ਵਿੱਚ ਕਰਾਂਗੇ। ਬਾਕੀ ਤੁਸੀਂ ਕਿਹਾ ਵੀ ਗਰਮੀ ਦੇ ਮੌਸਮ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਤੁਹਾਡੀ ਬੇਟੀ ਪੂਲ ਤੇ ਜਾਣ ਲਈ ਤਿਆਰ ਬੈਠੀ ਹੈ। ਕਿਆ ਬਾਤ ਹੈ, ਕਿਉਂਕਿ ਗਰਮੀਆਂ ਦੇ ਵਿੱਚ ਹੀ ਜਿਹੜੀਆਂ ਇਹੋ ਜਿਹੀਆਂ ਰੌਣਕਾਂ ਆ ਉਹਨਾਂ ਦਾ ਅਸੀਂ ਹਿੱਸਾ ਬਣਦੇ ਹਾਂ, ਔਰ ਇਹ ਬੱਚਿਆਂ ਦੇ ਲਈ ਵੀ ਬੜਾ ਇੰਜੋਏਬਲ ਇੱਕ ਆਨੰਦਿਤ ਸਮਾਂ ਹੁੰਦਾ ਆ ਜਦੋਂ ਉਹ ਪਾਣੀ ਦੇ ਨਾਲ ਖੇਡਦੇ ਆ ਔਰ ਪਾਣੀ ਦੇ ਨਾਲ ਅਠਖੇਲੀਆਂ ਕਰਦੇ ਆ ਹਨਾ। ਸੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਜੀ ਇਹ ਸਮਾਂ ਇੰਜੋਏ ਕਰੋ, ਆਨੰਦ ਲਓ, ਔਰ ਪਰਿਵਾਰ ਦਾ ਜਿਹੜਾ ਸਾਥ ਹੈ ਉਹ ਮਾਣੋ, ਤੇ ਨਾਲ ਹੀ ਨਾਲ ਮਾਣੋ ਰੇਡੀਓ ਦਾ ਸਾਥ, ਅਸੀਂ ਤੁਹਾਡਾ ਸਾਥ ਮਾਣਦੇ ਹਾਂ। ਇਸ ਵੇਲੇ ਕੁਛ ਹੋਰ ਦੋਸਤ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਚ ਨੇ, ਤੁਹਾਡੇ ਸਾਰਿਆਂ ਦੇ ਅਸੀਂ ਸੁਨੇਹੇ ਸਾਂਝੇ ਕਰਾਂਗੇ। ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਇੱਕ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਫਿਰ ਬਹੁਤ ਜਲਦੀ ਆਉਂਦੇ ਹਾਂ ਵਾਪਸ। ਬਣੇ ਰਹੋ, ਜੁੜੇ ਰਹੋ।
ਅੱਜ ਰੱਜ ਕੇ ਦਿਲ ਮੇਰਾ ਰੋਣਾ ਰੋਣਾ, ਅੱਜ ਦਿਲ ਮੇਰਾ ਰੱਜ ਕੇ, ਅੱਜ ਰੱਜ ਕੇ ਦਿਲ ਮੇਰਾ ਰੋਣਾ ਰੋਣਾ, ਅੱਜ ਦਿਲ ਮੇਰਾ ਰੱਜ ਕੇ, ਅੱਜ ਰੱਜ ਕੇ ਦਿਲ ਮੇਰਾ ਰੋਣਾ, ਕੋਈ ਚੁੱਪ ਨਾ ਕਰਾਵੇ ਤੇਰਾ ਕੀ ਹੋਣਾ, ਦਿਲ ਨੇ ਤੈਨੂੰ ਦਿਲ ਚੋਂ ਕੱਢਿਆ ਕੱਢਿਆ ਤੈਨੂੰ ਦਿਲ ਚੋਂ ਮੈਨੂੰ ਜ਼ਖਮ ਦਿੱਤੇ ਹੁਣ ਦਰਦ ਦਾ ਕੋਈ ਅਹਿਸਾਸ ਨਹੀਂ, ਇਸ ਦਰਦ ਜਿਹਾ ਕੋਈ ਮਰਜ਼ ਨਹੀਂ, ਜਦੋਂ ਹੋ ਕੇ ਵੀ ਤੂੰ ਮੇਰੇ ਪਾਸ ਨਹੀਂ, ਜੇ ਮੈਂ ਹੀ ਮਨਾਵਾਂ ਮੈਂ ਮਨਾਵਾਂ ਜਦ ਤੂੰ ਰੁੱਸ ਜੇ, ਜਦ ਰੁੱਸ ਜੇ ਮੈਂ ਹੀ ਮਨਾਵਾਂ ਮੈਂ ਮਨਾਵਾਂ ਜਦ ਤੂੰ ਰੁੱਸ ਜੇ, ਜਦੋਂ ਮੈਂ ਇਸ ਜਗ ਤੋਂ ਰੁੱਸਣਾ ਕੌਣ ਮਨਾਉ ਤੇਰਾ ਕੀ ਹੋਣਾ, ਬੋਲ ਦਿਲਾਵੇ ਤੇਰਾ, ਦਿਲਾਵੇ ਤੇਰਾ, ਬੋਲ ਦਿਲਾਵੇ ਤੇਰਾ ਕੀ ਦੁਬਾਰਾ ਤੈਨੂੰ ਪਿਆਰ ਦੁਬਾਰਾ ਤੈਨੂੰ ਨਹੀਂ ਹੋਣਾ, ਬੋਲ ਦਿਲਾਵੇ ਤੇਰਾ, ਦਿਲਾਵੇ ਤੇਰਾ, ਬੋਲ ਦਿਲਾਵੇ ਤੇਰਾ ਕੀ ਹੋਣਾ, ਦਿਲ ਨੇ ਤੈਨੂੰ ਦਿਲ ਚੋਂ ਕੱਢਿਆ ਕੱਢਿਆ ਤੈਨੂੰ ਦਿਲ ਚੋਂ, ਦਿਲ ਨੇ ਤੈਨੂੰ ਦਿਲ ਚੋਂ ਕੱਢਿਆ
ਲੋ ਜੀ ਭਿੰਦਾ ਔਜਲਾ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਇਹ ਗੀਤ ਤੁਸੀਂ ਸੁਣਿਆ। ਗੀਤ ਤੋਂ ਬਾਅਦ ਦੋਸਤੋ ਤੁਹਾਡਾ ਸਾਰਿਆਂ ਦਾ ਇਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿਚ ਹੁਣ ਵੇਲਾ ਹੋ ਚੁੱਕਿਆ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਨ ਦਾ। ਵੈਸੇ ਤੁਸੀਂ ਕਹੋਗੇ ਵੀ ਪਹਿਲਾਂ ਵੀ ਜੋ ਮਾਰੇ ਸੀ ਉਹ ਵੀ ਗੱਲਾਂ ਬਾਤਾਂ ਹੀ ਸੀ, ਬਿਲਕੁਲ ਵੀ ਗੱਲਾਂ ਬਾਤਾਂ ਸੀ। ਪਰ ਅੱਜ ਜਿਹੜਾ ਵਿਸ਼ਾ ਅਸੀਂ ਰੱਖਿਆ ਗੱਲਾਂ ਬਾਤਾਂ ਦਾ, ਉਹ ਰੱਖਿਆ ਕਿ ਅੱਜ ਦੇ ਨੌਜਵਾਨਾਂ ਦੇ ਵਿਚ ਉਦਾਸੀ ਜਾਂ ਨਿਰਾਸ਼ਾ ਦਾ ਆਲਮ ਕਿਉਂ। ਸੋ ਇਸ ਵਿਸ਼ੇ ਨੂੰ ਚੁਣਨ ਦਾ ਜਿਹੜਾ ਮੇਰਾ ਮਕਸਦ ਉਹ ਇਹ ਸੀ ਕਿ ਅਸੀਂ ਬਹੁਤ ਵਾਰ ਰੇਡੀਓ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ। ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਅੱਜ ਦੀ ਨੌਜਵਾਨੀ ਜਿਹੜੀ ਹੈ ਉਹ ਚਿੰਤਾਗ੍ਰਸਤ ਹੈ, ਨਿਰਾਸ਼ਾ ਦੇ ਵਿੱਚ ਹੈ, ਉਦਾਸੀ ਦੇ ਵਿੱਚ ਹੈ। ਸੋ ਹਾਲ ਹੀ ਚ ਜਿਹੜੀ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕੀਤੀ ਹੈ, ਜਿਹੜਾ ਉਹਨੇ ਸੁਸਾਈਡ ਅਟੈਂਪਟ ਕੀਤਾ, ਉਸ ਨੇ ਕੁੱਲ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਅਸੀਂ ਹਮੇਸ਼ਾ ਹੁਣ ਤੱਕ ਇਹੀ ਸੋਚਦੇ ਆਏ ਸੀ ਕਿ ਜਿਹੜੇ ਖੁਦਕੁਸ਼ੀ ਕਰਨ ਵਾਲੇ ਲੋਕ ਹੁੰਦੇ ਆ ਉਹ ਅਸਲ ਦੇ ਵਿੱਚ ਆਰਥਿਕ ਲੋੜਾਂ ਦੇ ਲਤਾੜੇ ਹੋਏ ਹੁੰਦੇ ਆ, ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਸਿਆਸੀ ਜਾਂ ਸਮਾਜਿਕ ਤੌਰ ਦੇ ਉੱਤੇ ਕੁਛ ਜਿਹੜੇ ਬਦਲਾਅ ਆ ਉਹਨਾਂ ਨੇ ਝੰਬਿਆ ਹੁੰਦਾ, ਜਿਹਦੇ ਕਾਰਨ ਉਹ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਜਾਂਦੇ ਆ, ਜਾਂ ਫਿਰ ਉਹ ਨਸ਼ਿਆਂ ਦੀ ਮਾਰ ਚੱਲ ਰਹੇ ਹੁੰਦੇ ਆ, ਨਸ਼ਿਆਂ ਦੀ ਮਾਰ ਚੱਲਦੇ ਹੋਏ ਉਹ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੁੰਦੇ ਆ, ਜਾਂ ਫਿਰ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਅਸਫਲਤਾਵਾਂ ਦਾ ਲਗਾਤਾਰ ਸਾਹਮਣਾ ਕਰ ਰਹੇ ਹੁੰਦੇ ਆ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੁੰਦੇ ਆ। ਪਰ ਜੇਕਰ ਸੁਸ਼ਾਂਤ ਸਿੰਘ ਦੀ ਜਿਹੜੀ ਘਟਨਾ ਦੇਖੀ ਜਾਵੇ ਤਾਂ ਸੁਸ਼ਾਂਤ ਸਿੰਘ ਨੂੰ ਹੁਣ ਤੱਕ ਇਹੀ ਮੰਨਿਆ ਜਾਂਦਾ ਸੀ ਕਿ ਉਹ ਇੱਕ ਸਫਲ ਅਭਿਨੇਤਾ ਸੀ, ਇੱਕ ਸਫਲ ਬਾਲੀਵੁੱਡ ਅਦਾਕਾਰ ਸੀ। ਸੋ ਉਹਦੇ ਕੋਲ ਪੈਸੇ ਦੀ, ਸ਼ੋਹਰਤ ਦੀ ਕੋਈ ਕਮੀ ਨਹੀਂ ਸੀ। ਔਰ ਅਜੇ ਤੱਕ ਉਸ ਦੀ ਜ਼ਿੰਦਗੀ ਨੂੰ ਵੇਖਿਆ ਇਹੀ ਪਤਾ ਲੱਗਦਾ ਕਿ ਉਹਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਇਸ ਤਰ੍ਹਾਂ ਦੇ ਜਿਹੜਾ ਬਦਲਾਅ ਦੀ ਲੋੜ ਨਹੀਂ ਸੀ ਜ਼ਿੰਦਗੀ ਦੇ ਵਿੱਚ, ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਉਦਾਸੀ ਭਰ ਰਿਹਾ ਸੀ, ਯਾਨੀ ਕਿ ਉਹਦਾ ਇਹ ਕਦਮ ਜਿਹੜਾ ਆ ਉਸ ਨੂੰ ਚੁੱਕਣ ਦੀ ਲੋੜ ਨਹੀਂ ਸੀ। ਪਰ ਫਿਰ ਵੀ ਉਸਨੇ ਇਹ ਜਿਹੜਾ ਕਦਮ ਆ ਕਿਉਂ ਚੁੱਕਿਆ, ਇਹ ਘਟਨਾ ਜਿਹੜੀ ਸੀ ਉਹ ਉਸਦੇ ਕੋਲੋਂ ਟਾਲੀ ਕਿਉਂ ਨਹੀਂ ਜਾ ਸਕੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਔਰ ਜੇਕਰ ਦੁਨਿਆਵੀ ਤੌਰ ਦੇ ਉੱਤੇ ਦੇਖਿਆ ਜਾਵੇ, ਸੰਸਾਰ ਪੱਧਰ ਦੇ ਉੱਤੇ ਦੱਸਿਆ ਜਾ ਰਿਹਾ ਕਿ ਜਿਹੜਾ ਮਾਨਸਿਕ ਤਣਾਅ ਆ ਉਸ ਦੇ ਜਿਹੜੇ ਕੇਸਿਸ ਆ ਉਹ ਲਗਾਤਾਰ ਸਾਹਮਣੇ ਆ ਰਹੇ ਆ। ਯੂਨਾਈਟਿਡ ਸਟੇਟਸ, ਚੀਨ, ਜਪਾਨ ਵਰਗੇ ਵੀ ਜਿਹੜੇ ਦੇਸ਼ ਆ ਉਹ ਇਹਦੀ ਲਪੇਟ ਦੇ ਵਿੱਚ ਨੇ। WHO ਅਨੁਸਾਰ 2020 ਤੱਕ ਭਾਰਤ ਜਿਹੜਾ ਆ ਉਹ ਮਾਨਸਿਕ ਤਣਾਅ ਦੇ ਕੇਸਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਜਾਣਾ, ਤੇ ਪੂਰੀ ਦੁਨੀਆ ਦੇ ਵਿੱਚ 300 ਮਿਲੀਅਨ ਲੋਕ ਜਿਹੜੇ ਆ ਉਹ ਮਾਨਸਿਕ ਤਣਾਅ ਦੇ ਸ਼ਿਕਾਰ ਹੈ, ਤੇ ਭਾਰਤ ਦੇ ਵਿੱਚ 7 ਕਰੋੜ ਲੋਕ ਜਿਹੜੇ ਆ ਉਹ ਡਿਪਰੈਸ਼ਨ ਦੇ ਨਾਲ ਲੜ ਰਹੇ। ਪਰ ਦੋਸਤੋ ਇਹ ਅੰਕੜੇ ਉਹ ਹੈ ਜਿਹੜੇ ਸਿਰਫ ਤੇ ਸਿਰਫ ਦਰਜ ਹੋਏ ਆ, ਜਿਹੜੇ ਅੰਕੜੇ ਦਰਜ ਨਹੀਂ ਹੋਏ ਜਿਹੜੇ ਲੋਕਾਂ ਦੇ ਬਾਰੇ ਅਜੇ ਸਰਕਾਰਾਂ ਜਾਂ ਪ੍ਰਸ਼ਾਸਨ ਜਿਹੜਾ ਆ ਉਹ ਜਾਗਰੂਕ ਨਹੀਂ ਆ, ਉਹਨਾਂ ਦੇ ਅੰਕੜੇ ਜਿਹੜੇ ਆ ਉਹ ਇਹਨਾਂ ਚ ਸ਼ਾਮਲ ਨਹੀਂ ਆ। ਹੋ ਸਕਦਾ ਇਹ ਗਿਣਤੀ 7 ਕਰੋੜ ਤੋਂ ਵੀ ਕਿਤੇ ਜ਼ਿਆਦਾ ਹੋਵੇ। ਪਰ ਸੋਚਣ ਦੀ ਗੱਲ ਇਹ ਹੈ ਕਿ ਜਿਹੜਾ ਇਹ ਮਾਨਸਿਕ ਤਣਾਅ ਆ ਇਹ ਇਸ ਵੇਲੇ ਸਾਡੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਆਪਣੀ ਲਪੇਟ ਦੇ ਵਿੱਚ ਲੈ ਰਿਹਾ, ਉਸ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਜਿਹੜੀ ਆ ਉਹ ਅੱਜ ਕਰਨੀ ਚਾਹਵਾਂਗੇ। ਇਸ ਤੋਂ ਪਹਿਲਾਂ ਇੱਕ ਵਿਚਾਰ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਾਂ, ਵਿਚਾਰ ਜਿਹੜਾ ਹੈ ਉਹ ਵੀ ਆਤਮ ਬਲ ਦੇ ਬਾਰੇ ਹੈ, ਕਿਉਂਕਿ ਅੱਜ ਜੇ ਅਸੀਂ ਇਸ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਰਹੇ ਹਾਂ ਤਾਂ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੋ ਰਹੇ ਹਾਂ, ਆਤਮਕ ਤੌਰ ਦੇ ਉੱਤੇ ਅਸੀਂ ਕਮਜ਼ੋਰ ਹੋ ਰਹੇ ਹਾਂ। ਵਿਚਾਰ ਹੈ ਕਿ ਔਖੇ ਸਮੇਂ ਅਤੇ ਹਾਲਾਤ ਵਿੱਚ ਸੰਘਰਸ਼ ਨਾਲ ਇੱਕ ਬਹੁਮੁੱਲੀ ਸੰਪਤੀ ਵਿਕਸਿਤ ਹੁੰਦੀ ਹੈ ਜਿਹਦਾ ਨਾਮ ਹੈ ਆਤਮ ਬਲ। ਸੋ ਆਤਮ ਬਲ ਜਿਹੜਾ ਆ ਉਹ ਹੋਣਾ ਬਹੁਤ ਜ਼ਰੂਰੀ ਹੈ ਹਰ ਇਨਸਾਨ ਦੇ ਵਿੱਚ। ਔਰ ਇਹ ਆਤਮ ਬਲ ਜਿਹੜਾ ਆ ਇਹ ਸਾਨੂੰ ਜ਼ਿੰਦਗੀ ਦੇ ਵਿੱਚ ਔਕੜਾਂ ਦੇ ਨਾਲ, ਮੁਸ਼ਕਲਾਂ ਦੇ ਨਾਲ ਲੜਨਾ ਸਿਖਾਉਂਦਾ। ਔਰ ਜਦੋਂ ਸਾਡੇ ਅੰਦਰ ਆਤਮ ਬਲ ਹੁੰਦਾ, ਜਦੋਂ ਸਾਡੇ ਅੰਦਰ ਜਿਹੜਾ ਮਾਨਸਿਕ ਤੌਰ ਦੇ ਉੱਤੇ ਜਦੋਂ ਅਸੀਂ ਸਿਹਤਮੰਦ ਹੁੰਦੇ ਹਾਂ, ਔਰ ਇਸ ਸਿਹਤਮੰਦੀ ਦੇ ਨਾਲ ਅਸੀਂ ਔਖੇ ਤੋਂ ਔਖੇ ਜਿਹੜੇ ਪਹਾੜ ਆ ਉਹ ਵੀ ਪਾਰ ਕਰ ਜਾਂਦੇ ਹਾਂ, ਔਖੇ ਤੋਂ ਔਖੇ ਜਿਹੜੇ ਪਰਬਤ ਆ ਉਹ ਵੀ ਪਾਰ ਕਰ ਜਾਂਦੇ ਆ, ਜਿਹੜੇ ਔਖਿਆਈਆਂ ਰੂਪੀ ਪਰਬਤ ਹੁੰਦੇ ਆ, ਜਿਹੜੇ ਮੁਸ਼ਕਲਾਂ ਰੂਪੀ ਪਰਬਤ ਹੁੰਦੇ ਆ। ਸੋ ਇਹੋ ਜਿਹੇ ਸੰਘਰਸ਼ ਦੇ ਵਿੱਚ ਅਸੀਂ ਆਪਣੇ ਆਤਮ ਬਲ ਨੂੰ ਮਜ਼ਬੂਤ ਕਿਵੇਂ ਕਰਨਾ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਇਹ ਸਿਰਫ ਇਕਹਿਰਾ ਇਨਸਾਨ ਨਹੀਂ ਕਰ ਸਕਦਾ, ਇਹਦੇ ਲਈ ਸਾਡੇ ਆਲੇ ਦੁਆਲੇ ਵੀ ਕੁਛ ਇਹੋ ਜਿਹੇ ਉਸਾਰੂ ਸੋਚ ਵਾਲੇ ਲੋਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਜਦੋਂ ਅਸੀਂ ਸੋਚਣ ਲੱਗਦੇ ਹਾਂ ਕਿ ਕੋਈ ਉਦਾਸੀ ਸਾਨੂੰ ਘੇਰ ਰਹੀ ਆ, ਸਾਨੂੰ ਬਹੁਤ ਸਾਰੇ ਜਿਹੜੇ ਕਾਰਨ ਆ ਉਹ ਵੀ ਨਜ਼ਰ ਆਉਂਦੇ ਹੁੰਦੇ ਆ, ਅਸੀਂ ਜਾਣਦੇ ਹੁੰਦੇ ਆ ਕਿ ਉਦਾਸੀ ਜਿਹੜੀ ਆ ਸਾਡੇ ਅੰਦਰ ਕਿਉਂ ਪੈਦਾ ਹੋ ਰਹੀ ਹੈ, ਇੱਕ ਜ਼ਿੰਦਗੀ ਦੇ ਵਿੱਚ ਖਲਾਅ ਜਿਹੜਾ ਉਹ ਕਿਉਂ ਪੈਦਾ ਹੋ ਰਿਹਾ। ਔਰ ਇਸ ਚੀਜ਼ ਨੂੰ ਜਾਣਦਿਆਂ ਹੋਇਆਂ ਵੀ ਜਦੋਂ ਅਸੀਂ ਸਿਰਫ ਤੇ ਸਿਰਫ ਆਪਣੇ ਆਪ ਦੇ ਵਿੱਚ ਸਿਮਟ ਕੇ ਰਹਿਣਾ ਚਾਹੁੰਦੇ ਆ, ਤਾਂ ਫੇਰ ਇਹੋ ਜਿਹੇ ਜਿਹੜੇ ਕਦਮ ਆ ਉਹ ਚੁੱਕਣ ਦੇ ਲਈ ਅਸੀਂ ਮਜਬੂਰ ਹੁੰਨੇ ਆ, ਜਿਹੜਾ ਕਦਮ ਸੁਸ਼ਾਂਤ ਸਿੰਘ ਨੇ ਚੁੱਕਿਆ। ਸੋ ਜਦੋਂ ਅਸੀਂ ਉਦਾਸੀ ਦੇ ਆਲਮ ਦੇ ਵਿੱਚੋਂ ਗੁਜ਼ਰ ਰਹੇ ਹੁੰਨੇ ਆ, ਜਦੋਂ ਅਸੀਂ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਗੁਜ਼ਰ ਰਹੇ ਹੁੰਨੇ ਆ, ਤਾਂ ਉਹਨਾਂ ਦੇ ਕਾਰਨਾਂ ਨੂੰ ਜਾਣਦਿਆਂ ਹੋਇਆਂ ਸਾਨੂੰ ਇਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਕਿ ਇੱਕ ਦੂਸਰੇ ਦੇ ਨਾਲ ਗੱਲਬਾਤ ਜ਼ਰੂਰ ਕੀਤੀ ਜਾਵੇ, ਚੁੱਪ ਜਿਹੜੀ ਆਪਣੀ ਜ਼ਰੂਰ ਤੋੜੀ ਜਾਵੇ। ਜਿਹੜੇ ਅੰਕੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਵੀ ਇਹੀ ਕਹਿੰਦੇ ਆ ਕਿ ਖੁਦਕੁਸ਼ੀ ਕਰਨ ਵਾਲੇ ਜਿਹੜੇ ਲੋਕ ਆ ਜਾਂ ਫਿਰ ਮੈਂਟਲ ਸਟ੍ਰੈਸ ਦੇ ਜਿਹੜੇ ਇਫੈਕਟਡ ਲੋਕ ਨੇ, ਮਾਨਸਿਕ ਤਣਾਉ ਤੋਂ ਪ੍ਰਭਾਵਿਤ ਲੋਕ ਨੇ, ਉਹਨਾਂ ਦੀ ਜਿਹੜੀ ਉਮਰ ਹੈ 15 ਤੋਂ 44 ਸਾਲ ਦੇ ਵਿੱਚ ਵਿੱਚ ਹੈ। ਸੋ ਇਸ ਉਮਰ ਦੇ ਜ਼ਿਆਦਾਤਰ ਜਿਹੜੇ ਲੋਕ ਆ ਉਹ ਮੈਂਟਲ ਸਟ੍ਰੈਸ ਤੋਂ ਪ੍ਰਭਾਵਿਤ ਹੁੰਦੇ ਆ, ਔਰ ਇਸੇ ਤਰ੍ਹਾਂ ਸੁਸਾਈਡ ਜਿਹੜੇ ਕੇਸਿਸ ਖੁਦਕੁਸ਼ੀਆਂ ਕਰਨ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਵੀ ਇਸੇ ਉਮਰ ਦੇ ਪੜਾਅ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵਧੇਰੇ ਪਾਈ ਜਾ ਰਹੀ ਹੈ। ਸੋ ਦੋਸਤੋ ਹੁਣ ਗੱਲ ਜਿਹੜੀ ਆ ਉਹ ਇਹ ਆਉਂਦੀ ਆ ਕਿ ਅਸੀਂ ਇੰਨੇ ਕੁ ਮਾਨਸਿਕ ਤੌਰ ਤੇ ਕਮਜ਼ੋਰ ਕਿਉਂ ਹੋ ਗਏ ਆ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਇੱਕ ਜਿਹੜਾ ਹੋਰ ਵਿਚਾਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂ। ਪ੍ਰਸਿੱਧ ਪੰਜਾਬੀ ਗੀਤਕਾਰ ਤੇ ਫਿਲਮਕਾਰ ਨਿਰਦੇਸ਼ਕ ਅਮਰਦੀਪ ਗਿੱਲ ਹੁਰੀ, ਉਹਨਾਂ ਨੇ ਕੱਲ ਇੱਕ ਬਹੁਤ ਸੋਹਣੀ ਪੋਸਟ ਸਾਂਝੀ ਕੀਤੀ ਸੀ। ਉਹਨਾਂ ਨੇ ਕਿਹਾ ਵੀ ਆਤਮ ਹੱਤਿਆ ਕੋਈ ਕਿਉਂ ਕਰਦਾ, ਇਹ ਆਤਮ ਹੱਤਿਆ ਬਾਰੇ ਗੱਲਾਂ ਕਰਨ ਵਾਲੇ ਜਾਂ ਮੇਰੇ ਵਰਗੇ ਲੇਖ ਲਿਖਣ ਵਾਲੇ ਕਦੇ ਨਹੀਂ ਸਮਝ ਸਕਦੇ। ਆਤਮ ਹੱਤਿਆ ਗਲਤ ਹੈ, ਆਤਮ ਹੱਤਿਆ ਨਹੀਂ ਕਰਨੀ ਚਾਹੀਦੀ। ਆਤਮ ਹੱਤਿਆ ਤਾਂ ਬੁੱਝ ਦਿਲ ਕਰਦੇ ਨੇ, ਮਰਨਾ ਤਾਂ ਸੌਖਾ ਹੀ ਹੈ, ਔਖਾ ਤਾਂ ਜਿਉਣਾ। ਇਹੋ ਜਿਹੇ ਅਨੇਕਾਂ ਖਿਆਲ ਕਿਸੇ ਵੀ ਆਤਮ ਹੱਤਿਆ ਤੋਂ ਬਾਅਦ ਸਾਨੂੰ ਪੜ੍ਹਨ ਸੁਣਨ ਨੂੰ ਮਿਲ ਜਾਂਦੇ ਆ। ਪਰ ਆਤਮ ਹੱਤਿਆ ਕਿਉਂ ਕੀਤੀ ਗਈ ਜਾਂ ਕੀ ਉਹ ਆਤਮ ਹੱਤਿਆ ਰੋਕੀ ਜਾ ਸਕਦੀ ਸੀ, ਇਸ ਬਾਰੇ ਮੈਨੂੰ ਅਕਸਰ ਕੋਈ ਤਸੱਲੀ ਬਖਸ਼ ਵਿਚਾਰ ਕਦੇ ਨਹੀਂ ਮਿਲਿਆ। ਆਪਣੀ ਹੁਣ ਤੱਕ ਦੀ ਜ਼ਿੰਦਗੀ 'ਚ ਮੈਂ ਆਪਣੇ ਨਜ਼ਦੀਕ 2-3 ਆਤਮ ਹੱਤਿਆਵਾਂ ਵੇਖੀਆਂ ਨੇ। ਇੱਕ ਤੋਂ ਬਾਅਦ ਇੱਕ ਆਤਮ ਹੱਤਿਆ ਬਾਰੇ ਕਹਿਣ ਵਾਲੇ ਬੰਦੇ ਜਿਹੜੇ ਆ ਉਹ ਕੁਛ ਵੀ ਕਹਿ ਦਿੰਦੇ ਆ। ਉਹਨਾਂ ਨੇ ਲਿਖਿਆ ਕਿ ਆਤਮ ਹੱਤਿਆ ਤਾਂ ਬੁੱਝ ਦਿਲ ਕਰਦੇ ਆ, ਸਾਲ ਬਾਅਦ ਆਪ ਵੀ ਉਸੇ ਬੰਦੇ ਨੇ ਆਤਮ ਹੱਤਿਆ ਕਰ ਲਈ ਸੀ। ਮੈਨੂੰ ਇਹ ਵੀ ਨਹੀਂ ਸਮਝ ਆਇਆ ਕਿ ਮੇਰੇ ਕਰੀਬੀ ਲੋਕਾਂ ਨੇ ਆਖਿਰ ਆਤਮ ਹੱਤਿਆ ਕਿਉਂ ਕੀਤੀ। ਬਸ ਕੁਝ ਅਫਵਾਹਾਂ ਉੱਡੀਆਂ, ਕੁਝ ਖਬਰਾਂ ਬਣੀਆਂ। ਜਵਾਨ ਮੁੰਡੇ ਦੀ ਆਤਮ ਹੱਤਿਆ ਉੱਤੇ ਉਸਦੀ ਪਤਨੀ ਵੱਲ ਉਂਗਲਾਂ ਉੱਠੀਆਂ। ਕਿਸੇ ਬਜ਼ੁਰਗ ਨੇ ਆਤਮ ਹੱਤਿਆ ਕੀਤੀ ਤਾਂ ਉਸਦੇ ਨੂੰਹ ਪੁੱਤ ਧੀ ਜਾਂ ਪਤਨੀ ਅਫਵਾਹਾਂ 'ਚ ਘਿਰੇ, ਪਰ ਸੱਚ ਕੀ ਸੀ ਇਹ ਦੁਨੀਆਂ ਨੂੰ ਕਦੇ ਪਤਾ ਨਹੀਂ ਲੱਗਿਆ। ਜਦੋਂ ਕੋਈ ਆਤਮ ਹੱਤਿਆ ਕਰਦਾ ਤਾਂ ਅਸੀਂ ਕਹਿੰਦੇ ਹਾਂ ਕਿ ਕਿਸੇ ਨਾਲ ਗੱਲ ਕਰ ਲੈਂਦਾ, ਕਿਸੇ ਨਾਲ ਦੁੱਖ ਸੁੱਖ ਫੋਲ ਲੈਂਦਾ, ਐਡਾ ਕੀ ਦੁੱਖ ਸੀ, ਇੰਨੀ ਵੱਡੀ ਕੀ ਗੱਲ ਹੋਈ ਕਿ ਮਰ ਗਿਆ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਸਾਡੇ ਹਿਰਦੇ ਦੇ ਉੱਤੇ ਸੱਟ ਮਾਰਦੀ ਹੈ। ਇਹ ਸਭ ਕਹਿਣ ਦੀਆਂ ਗੱਲਾਂ ਨੇ। ਤੁਸੀਂ ਆਪ ਦੱਸੋ ਤੁਸੀਂ ਕਿੰਨੇ ਕੁ ਦੁਖੀਆਂ ਦਾ ਦੁੱਖ ਸੁਣਦੇ ਹੋ ਜਾਂ ਕਿੰਨੇ ਕੁ ਤੁਹਾਡਾ ਦੁੱਖ ਸੁਣਨ ਵਾਲੇ ਤੁਹਾਡੇ ਸ਼ੁਭ ਚਿੰਤਕ ਨੇ। ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਮਾਂ ਬਾਪ ਤੱਕ ਨੂੰ ਸਮਾਂ ਨਹੀਂ ਦਿੰਦੇ, ਬਾਕੀ ਤਾਂ ਸਾਰੇ ਦੂਰ ਰਹਿ ਗਏ। ਜੋ ਮਰਦਾ ਉਹ ਉਦੋਂ ਮਰਦਾ ਜਦ ਉਹਦੇ ਲਈ ਜਿਉਣਾ ਅਸੰਭਵ ਹੋ ਜਾਂਦਾ, ਤੇ ਜਿਉਣਾ ਸੰਭਵ ਕੌਣ ਕਰਦਾ ਇਹ ਸਾਡੇ ਸਾਰਿਆਂ ਲਈ ਸਵਾਲ ਹੈ। ਕੋਈ ਨਹੀਂ ਸੁਣਦਾ ਜਿਉਂਦੇ ਜੀ, ਬਹੁਤ ਦੁਖੀ ਹੁੰਦਾ ਹੋਵੇਗਾ ਮਰਨ ਵਾਲਾ, ਕੋਸ਼ਿਸ਼ ਵੀ ਕਰਦਾ ਹੋਵੇਗਾ ਪਰ ਆਖਿਰ ਹਾਰ ਜਾਂਦਾ। ਅੱਜ ਸਾਡਾ ਨੌਜਵਾਨ ਪ੍ਰਤਿਭਾਵਾਨ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੀ ਹਾਰ ਗਿਆ। ਸੋ ਗੱਲਾਂ ਬਹੁਤ ਨੇ, ਸਵਾਲ ਬਹੁਤ ਨੇ, ਜਵਾਬ ਵੀ ਬਹੁਤ ਹੋਣਗੇ, ਪਰ ਗਿਆ ਹੋਇਆ ਨੇ ਕਦੇ ਵਾਪਸ ਨਹੀਂ ਮੁੜਨਾ। ਰਹੀ ਗੱਲ ਸਾਡੀ, ਅਸੀਂ ਤਾਂ ਇੰਨੇ ਕੁ ਭਾਵਕ ਹਾਂ ਕਿ ਸੁਸ਼ਾਂਤ ਦੇ ਸਾਹਹੀਣ ਸਰੀਰ ਦੀਆਂ ਫੋਟੋਆਂ ਫੋਨ ਤੇ ਇੱਕ ਦੂਜੇ ਨੂੰ ਵਟਸਐਪ ਕਰ ਰਹੇ ਹਾਂ, ਫੇਸਬੁੱਕ ਤੇ ਪੋਸਟ ਕਰ ਰਹੇ ਹਾਂ। ਇਹ ਕਿਸੇ ਮਰ ਗਏ ਦੀ ਮਿੱਟੀ ਵਿਰਾਨ ਕਰਨ ਦਾ ਅਤਿ ਆਧੁਨਿਕ ਤਰੀਕਾ। ਅਸੀਂ ਕਿਸੇ ਆਤਮ ਹੱਤਿਆ ਬਾਰੇ ਸੋਚ ਰਹੇ ਦੁਖੀ ਦਾ ਦੁੱਖ ਵੰਡਾਵਾਂਗੇ? ਅਸੀਂ ਕਿਸੇ ਨੂੰ ਮਰਨ ਨੂੰ ਬਚਾਵਾਂਗੇ? ਸੋ ਸਾਡੀ ਜਿਹੜੀ ਜ਼ਿੰਦਗੀ ਆ ਉਹ ਕਿਸ ਹੱਦ ਤੱਕ ਆਧੁਨਿਕਤਾ ਦੀ ਭੇਟ ਚੜ ਰਹੀ ਆ, ਔਰ ਇਸ ਆਧੁਨਿਕਤਾ ਦੇ ਵਿਚ ਜਿਵੇਂ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਇਕੱਲੇ ਰਹਿਣ ਦੀ ਜਿਹੜੀ ਆਦਤ ਆ ਉਹ ਪਾ ਲਈ ਆ। ਸੋ ਉਸ ਇਕੱਲਤਾ ਦੇ ਵਿਚ ਅਸੀਂ ਵਟਸਐਪ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਫੋਟੋਆਂ ਆ ਉਹ ਇੱਕ ਦੂਜੇ ਨੂੰ ਭੇਜ ਰਹੇ ਹਾਂ। ਬਹੁਤ ਸਾਰੀਆਂ ਜਿਹੜੀਆਂ ਸਨੈਪਸ ਆ ਉਹ ਅਸੀਂ ਇੱਕ ਦੂਸਰੇ ਨੂੰ ਭੇਜ ਰਹੇ ਹਾਂ। ਬਹੁਤ ਸਾਰੇ ਸੁਨੇਹੇ ਜਿਹੜੇ ਆ ਉਹ ਸਿਰਫ ਤੇ ਸਿਰਫ ਅਸੀਂ ਅਟੈਚਮੈਂਟਸ ਦੇ ਵਿਚ ਇੱਕ ਦੂਸਰੇ ਨੂੰ ਭੇਜ ਸਕਦੇ ਹਾਂ, ਪਰ ਕੀ ਅਸੀਂ ਇੱਕ ਦੂਸਰੇ ਦੇ ਨਾਲ ਦੁੱਖ ਵੰਡਾਉਣ ਦੇ ਲਈ ਕਦੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਇਹ ਅੱਜ ਦੇ ਦੌਰ ਦੀ ਬਹੁਤ ਵੱਡੀ ਸਮੱਸਿਆ। ਔਰ ਅੱਜ ਜੇ ਅਸੀਂ ਗੱਲ ਕਰਨੀ ਆ ਤਾਂ ਅੱਜ ਜਿਹੜੇ ਨੌਜਵਾਨ ਵਿਦਿਆਰਥੀ ਵੀਜ਼ੇ ਦੇ ਉੱਤੇ ਸਾਡੇ ਮੁਲਕਾਂ ਦੇ ਵਿਚ ਆਉਂਦੇ ਆ, ਚਾਹੇ ਉਹ ਕੈਨੇਡਾ ਚਾਹੇ ਉਹ ਆਸਟ੍ਰੇਲੀਆ, ਇਹਨਾਂ ਮੁਲਕਾਂ ਦੇ ਵਿਚ ਆਉਂਦੇ ਆ, ਉਹਨਾਂ ਦੇ ਜਿਹੜੇ ਸੁਪਨੇ ਆ ਉਹ ਕੀ ਹੁੰਦੇ ਆ, ਔਰ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਿਚ ਉਹ ਕਿਸ ਹੱਦ ਤੱਕ ਸਹਾਈ ਹੁੰਦੇ ਆ, ਔਰ ਜੇਕਰ ਉਹ ਸਹਾਈ ਨਹੀਂ ਹੁੰਦੇ ਤਾਂ ਉਹਨਾਂ ਅੰਦਰ ਉਹ ਨਿਰਾਸ਼ਾ, ਉਹ ਜਿਹੜੀ ਉਦਾਸੀ ਆ ਉਹ ਕਿਉਂ ਪੈਦਾ ਹੋ ਜਾਂਦੀ ਆ? ਔਰ ਉਸ ਨਿਰਾਸ਼ਾ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਸਾਡੇ ਆਪਣੇ ਲੋਕਾਂ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ? ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਪ੍ਰੋਗਰਾਮ ਦੇ ਵਿਚ ਅਸੀਂ ਚਰਚਾ ਕਰਾਂਗੇ। ਤੁਸੀਂ ਵੀ ਇਸ ਚਰਚਾ ਦੇ ਵਿਚ ਸਾਡਾ ਸਾਥ ਦੇਣਾ। ਫਿਲਹਾਲ ਇੱਕ ਗੀਤ ਫਿਰੋਜ਼ ਖਾਨ ਦੀ ਆਵਾਜ਼ ਦੇ ਵਿਚ ਅਸੀਂ ਤੁਹਾਨੂੰ ਸੁਣਾਉਣਾ, ਔਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਦਾ ਸਮਾਂ ਵੀ ਹੋ ਗਿਆ। ਸੋ ਪਹਿਲਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰੋਜ਼ ਖਾਨ ਦੀ ਆਵਾਜ਼ ਦੇ ਵਿਚ ਗੀਤ ਸੁਣਾਵਾਂਗੇ। ਤਰੱਕੀਆਂ ਤੇ ਤਰੱਕੀਆਂ ਤੋਂ ਬਾਅਦ ਵਾਪਸ ਆਉਂਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿਚ। ਤੁਸੀਂ ਸਾਡੇ ਨਾਲ ਜੁੜੇ ਰਹੋ, ਬਣੇ ਰਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਥ ਚੋਂ ਫੜ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਮਾਮਾ ਮਾਮਾ ਮੈਨੇ ਇਸ ਪਜਮੇ ਨਾ ਲਹਿੰਗਾ ਹੀ ਡਾਲਨਾ।
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ? ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਲੈ ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids।
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK Kids।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Safe and customer focused bus company. Superior service and good value of money in every market segment. Excel in anticipating, quick responding to customer needs.
AS Hazar Sandhu Bus Lines da. Chahe hove business tour, academic, ja hove sports tour, hove vyah ja hove janmdin, khas party da sabab bane countryside. Ja le jani hove dharmik yatra. Apne naal safar, apne de ehsaas. Sandhu Bus Lines.
Vidhere jankari ate tickets book karan layi pahuncho saadi website te. sandhubuslines.com.au.
For more info, 0424-115-551. You can email us.
info@sandhubuslines.com.au.
Proceda na Sandhu Bus Line.
Roti hajam nahi hundi. Varto golden grain flour milta. Garewal chakki aata. Taja. Cut chemical di varton wali kanak. Jedi ke siddhi khetan cho mil ch lai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸੈਨ ਗੈਲਰੀ ਕੋਲ ਜੋ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਪ੍ਰੋਸੇ ਨਾਲ ਸਾਈਨ ਗੈਲਰੀ 9761630 ਜਾਂ ਫਿਰ ਈਮੇਲ ਕਰੋ info@signgallery.com.au
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ ਦ ਵੈਡਿੰਗ ਗੁਰੂ ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0330044772 0430044772 ਤੇ ਸੰਪਰਕ ਕਰੋ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਜਿਹੜਾ ਕਿ 24 ਘੰਟੇ 7 ਦਿਨ ਆਪਣੀਆਂ ਸੇਵਾਵਾਂ ਦਿੰਦਾ ਹੈ ਔਰ ਪੰਜਾਬ ਦੇ ਪੰਜਾਬੀਅਤ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਇਸ ਵੇਲੇ ਰੇਡੀਓ ਦੇ ਉੱਤੇ ਸਮਾਂ ਜਿਹੜਾ ਜੇ ਮੈਂ ਦੱਸਾਂ ਮੈਲਬਰਨ ਦੇ ਵਿੱਚ ਜੋ ਹੋਇਆ 9:08 ਦਾ ਹੋ ਚੁੱਕਿਆ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ ਵੀ ਇਹੀ ਸਮਾਂ ਔਰ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਜਿਹੜਾ ਅੱਗੇ ਗੱਲਬਾਤ ਦਾ ਹੀ ਬਣਿਆ ਹੋਇਆ ਪਰ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਮੈਂ ਉਨ੍ਹਾਂ ਨੂੰ ਜ਼ਰੂਰ ਸ਼ਾਮਲ ਕਰਦੀ ਹਾਂ ਪ੍ਰੋਗਰਾਮ ਚ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ ਔਰ ਧੰਨਵਾਦ ਤੁਸੀਂ ਪ੍ਰੋਗਰਾਮ ਚ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੁਹਾਡੇ ਵਿਚਾਰਾਂ ਦੀ ਜਿਹੜੀ ਸਾਨੂੰ ਸ਼ਿੱਦਤ ਦੇ ਨਾਲ ਉਡੀਕ ਹੁੰਦੀ ਹੈ ਅੱਜ ਅਸੀਂ ਜਿਹੜੀ ਵਿਚਾਰ ਚਰਚਾ ਉਹ ਕਰ ਰਹੇ ਹਾਂ ਕਿ ਨੌਜਵਾਨਾਂ ਦੇ ਵਿੱਚ ਉਦਾਸੀ ਤੇ ਨਿਰਾਸ਼ਾ ਦਾ ਜਿਹੜਾ ਆਲਮ ਆ ਉਹ ਕਿਉਂ ਆ ਔਰ ਖਾਸ ਤੌਰ ਦੇ ਉੱਤੇ ਜਦੋਂ ਅੱਜ ਦੇ ਦੌਰ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਹਰ ਤਰ੍ਹਾਂ ਦੀਆਂ ਜਿਹੜੀਆਂ ਪਦਾਰਥਕ ਲੋੜਾਂ ਆ ਉਹ ਸਾਨੂੰ ਮਿਲ ਰਹੀਆਂ ਆ ਔਰ ਬਹੁਤ ਤਰ੍ਹਾਂ ਦੇ ਹੋਰ ਸੁਪਨੇ ਜਿਹੜੇ ਆ ਉਹ ਪੂਰੇ ਹੋ ਰਹੇ ਆ ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਉਦਾਸੀ ਜਾਂ ਨਿਰਾਸ਼ਾ ਜਿਹੜੀ ਉਹ ਸਾਡੇ ਅੰਦਰ ਘਾਰ ਕਰ ਚੁੱਕੀ ਹੈ ਮਾਨਸਿਕ ਤਣਾਅ ਦੇ ਅਸੀਂ ਸ਼ਿਕਾਰ ਹੋ ਰਹੇ ਹਾਂ ਮਾਨਸਿਕ ਤੌਰ ਦੇ ਉੱਤੇ ਅਸੀਂ ਕਮਜ਼ੋਰ ਹੋ ਰਹੇ ਹਾਂ ਆਤਮਕ ਤੌਰ ਦੇ ਉੱਤੇ ਅਸੀਂ ਕਮਜ਼ੋਰ ਹੋ ਰਹੇ ਹਾਂ ਸੋ ਇਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਉਹ ਅੱਜ ਕਰ ਰਹੇ ਹਾਂ ਔਰ ਬਹੁਤ ਸਾਰੇ ਜਿਹੜੇ ਅੰਕੜੇ ਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਕਿ ਕਿਸ ਹੱਦ ਤੱਕ ਸਾਡੇ ਆਸਟ੍ਰੇਲੀਆ ਦੇ ਵਿੱਚ ਵੀ ਮਾਨਸਿਕ ਤਣਾਉ ਜਾਂ ਖੁਦਕੁਸ਼ੀਆਂ ਜਿਹੜੀਆਂ ਆ ਉਹ ਵੱਧਦੀਆਂ ਜਾ ਰਹੀਆਂ ਆ। ਧੰਨਵਾਦ ਤੁਹਾਡਾ ਜੁੜਨ ਦੇ ਲਈ। ਅੱਗੇ ਗੁਰਿੰਦਰ ਸਿੰਘ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਨੇ, ਕਹਿੰਦੇ ਜਦੋਂ ਅਸੀਂ ਇਕੱਠੇ ਰਹਿੰਦੇ ਹਾਂ ਤਾਂ ਘਰ ਦਾ ਕੋਈ ਵੀ ਵਿਅਕਤੀ ਪਰੇਸ਼ਾਨ ਹੋਵੇ ਤਾਂ ਸਾਰੇ ਉਸਦੀ ਪਰੇਸ਼ਾਨੀ ਦਾ ਕਾਰਨ ਪੁੱਛਦੇ ਨੇ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਵਿੱਚੋਂ ਗੁਜ਼ਰਨ ਲਈ ਪ੍ਰੇਰਿਤ ਕਰਦੇ ਆ। ਬਿਲਕੁਲ ਜੀ, ਔਰ ਇਹੀ ਪੁਰਾਣੇ ਪਰਿਵਾਰਾਂ ਦਾ ਇੱਕ ਵਧੀਆ ਜਿਹੜਾ ਇੱਕ ਖੂਬਸੂਰਤੀ ਜਿਹੜੀ ਸੀ ਉਹ ਇਹੀ ਸੀ, ਔਰ ਇਹ ਵਧੀਆ ਹਿੱਸਾ ਵੀ ਇਹੀ ਸੀ ਕਿ ਜਿਹੜੇ ਸਾਂਝੇ ਪਰਿਵਾਰ ਹੁੰਦੇ ਸੀ ਉਹਨਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਦੇ ਜਿਹੜੇ ਮੌਕੇ ਸੀ ਉਹ ਤੁਰੇ ਰਹਿੰਦੇ ਸੀਗੇ, ਹਨਾ। ਸੋ ਹੱਸਦਿਆਂ ਖੇਡਦਿਆਂ ਰੋਂਦਿਆਂ ਸਾਰਾ ਕੁਛ ਜਿਹੜਾ ਸੀ ਉਹ ਸਾਂਝੇ ਜਿਹੜੇ ਜਜ਼ਬਾਤ ਆ ਉਹ ਚੱਲਦੇ ਸੀਗੇ, ਸਾਰੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਦੀ ਇੱਕ ਸਾਂਝ ਸੀ ਉਹ ਹਮੇਸ਼ਾ ਪੈਂਦੀ ਸੀ। ਪਰ ਜਦੋਂ ਅੱਜ ਦੀ ਗੱਲ ਕਰਦੇ ਹਾਂ ਤਾਂ ਇਕੱਲਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਸਾਡੇ ਉੱਤੇ ਭਾਰੂ ਹੋ ਰਹੀ ਆ, ਔਰ ਇਹ ਇੱਕ ਇਹੋ ਜਿਹਾ ਸੱਭਿਆਚਾਰ ਜਿਹੜਾ ਆ ਉਹ ਗਲੋਬਲਾਈਜੇਸ਼ਨ ਜਿਹੜਾ ਕਲਚਰ ਆ ਉਹਦੇ ਅਧੀਨ ਹੀ ਪੈਦਾ ਹੋ ਰਿਹਾ। ਔਰ ਅਸੀਂ ਆਪਣੇ ਭਾਰਤ ਵਰਗੇ ਦੇਸ਼ਾਂ ਦੀ ਗੱਲ ਕਰੀਏ ਜਿੱਥੋਂ ਦਾ ਜਿਹੜਾ ਸੱਭਿਆਚਾਰ ਆ ਬੜਾ ਅਮੀਰ ਆ, ਔਰ ਜੇ ਅੱਜ ਅਸੀਂ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਜਿਹੜਾ ਯੋਗਾ ਆ ਉਹਨੂੰ ਗੋਰੇ ਅਪਣਾ ਰਹੇ ਆ, ਭਾਰਤ ਦੇ ਸੰਯੁਕਤ ਪਰਿਵਾਰਾਂ ਤੋਂ ਇਹ ਲੋਕ ਪ੍ਰਭਾਵਿਤ ਹੋ ਰਹੇ ਆ ਜਿਹੜੇ ਪੱਛਮੀ ਤਰਜ਼ ਤੇ ਜ਼ਿੰਦਗੀ ਜੀ ਰਹੇ ਸੀ। ਪਰ ਜੇ ਅਸੀਂ ਆਪਣੇ ਲੋਕਾਂ ਦੀ ਗੱਲ ਕਰੀਏ ਤਾਂ ਹੁਣ ਅਸੀਂ ਇਹਨਾਂ ਦੀ ਜਿਹੜੀ ਪੱਛਮੀ ਜਿਹੜੀ ਤਰਜ਼ੀ ਆ ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਸ਼ੁਰੂ ਕਰ ਦਿੱਤਾ ਆ। ਸੋ ਉਸ ਤਰਜ਼ੀ ਦੇ ਉੱਤੇ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਨਿਰਾਸ਼ਾ ਵੱਧ ਹੈ ਤੇ ਆਸ਼ਾ ਦੀ ਜਿਹੜੀ ਆਸ ਆ ਉਹ ਘਟਦੀ ਜਾ ਰਹੀ ਹੈ, ਯਾਨੀ ਕਿ ਜ਼ਿੰਦਗੀ ਦੇ ਵਿੱਚ ਉਸਾਰੂਪਨ ਜਿਹੜਾ ਆ ਉਹ ਘਟਦਾ ਜਾ ਰਿਹਾ, ਜਦਕਿ ਢਹਿੰਦੀ ਕਲਾ ਵੱਲ ਅਸੀਂ ਬਹੁਤ ਛੇਤੀ ਜਾ ਰਹੇ ਹਾਂ, ਵੱਧ ਰਹੇ ਹਾਂ। ਸੋ ਗੁਰਿੰਦਰ ਸਿੰਘ ਜੀ ਤੁਹਾਡੇ ਵਿਚਾਰਾਂ ਦੇ ਲਈ ਧੰਨਵਾਦ, ਇਸੇ ਤਰ੍ਹਾਂ ਸਾਂਝ ਜ਼ਰੂਰ ਬਣਾਉਂਦੇ ਰਹੋ। ਜਗਤਾਰ ਗਿੱਲ ਸਾਡੇ ਨਾਲ ਜੁੜੇ ਨੇ ਹਾਂਗਕਾਂਗ ਤੋਂ, ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ, ਔਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਗਿੱਲ ਸਾਹਿਬ ਤੁਹਾਡਾ। ਇਹਨਾਂ ਨੇ ਇੱਕ ਸੋਹਣਾ ਵਿਚਾਰ ਭੇਜਿਆ, ਕਹਿੰਦੇ ਕਈ ਲੋਕ ਹਰ ਗੱਲ ਤੇ ਕਿੰਤੂ ਪਰੰਤੂ ਨੂੰ ਹੀ ਸਿਆਣਪ ਮੰਨ ਲੈਂਦੇ ਨੇ, ਪਰ ਕਈ ਵਾਰ ਬੇਲੋੜੀ ਬਿਆਨਬਾਜ਼ੀ ਨੁਕਸਾਨਦੇਹ ਹੋ ਜਾਂਦੀ ਹੈ। ਸ਼ੁਭ ਸਵੇਰ ਦੋਸਤੋ, ਬਹੁਤ ਹੀ ਖੂਬਸੂਰਤ ਵਿਚਾਰ, ਔਰ ਆਪਣੀ ਜ਼ਿੰਦਗੀ ਦੇ ਇਸ ਅਨੁਭਵ ਦੇ ਵਿੱਚੋਂ ਇਸ ਵਿਚਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਵੀ ਤੁਹਾਡਾ ਜਗਤਾਰ ਗਿੱਲ ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਇਹ ਗੱਲ ਮੰਨਣ ਵਾਲੀ ਹੈ ਕਿ ਕਿੰਤੂ ਪਰੰਤੂ ਨੂੰ ਅਸੀਂ ਸਿਆਣਪ ਮੰਨਦੇ ਹਾਂ ਬਹੁਤੀ ਵਾਰ, ਔਰ ਬੇਲੋੜੀ ਬਿਆਨਬਾਜ਼ੀ ਜਿਹੜੀ ਆ ਉਹ ਅਕਸਰ ਨੁਕਸਾਨਦੇਹ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਇਸ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ। ਸੋ ਦੋਸਤੋ, ਜਿਵੇਂ ਅਸੀਂ ਗੱਲਬਾਤ ਜਿਹੜੀ ਕਰ ਰਹੇ ਹਾਂ ਕਿ ਅੱਜ ਦੀ ਨੌਜਵਾਨੀ ਜਿਹੜੀ ਆ ਨਿਰਾਸ਼ਾ ਦੇ ਵਿੱਚ, ਅੱਜ ਦੀ ਨੌਜਵਾਨੀ ਉਦਾਸੀ ਦੇ ਵਿੱਚ ਕਿਉਂ ਡੁੱਬਦੀ ਜਾ ਰਹੀ ਹੈ, ਕੀ ਕਾਰਨ ਹੋ ਸਕਦੇ ਆ, ਅਸੀਂ ਇੱਕ ਓਪਰੀ ਝਾਤ ਮਾਰੀਏ ਤਾਂ ਜੇਕਰ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਦੇਖੀਏ ਤਾਂ ਉਹਨਾਂ ਦੀ ਜ਼ਿਆਦਾ ਹੈ ਜਿਹੜੇ ਵਿਦਿਆਰਥੀ ਵੀਜ਼ਿਆਂ ਦੇ ਉੱਤੇ ਪੜ੍ਹਨ ਪਹੁੰਚੇ ਹੋਏ ਲੋਕ ਹੈ, ਔਰ ਇਹਨਾਂ ਵਿਦਿਆਰਥੀ ਵੀਜ਼ਿਆਂ ਦੇ ਉੱਤੇ ਸੰਘਰਸ਼ ਕਰ ਰਹੇ ਜਿਹੜੇ ਨੌਜਵਾਨ ਹੈ ਇਹਨਾਂ ਦੀ ਕਹਾਣੀ ਭਾਰਤ ਦੇ ਵਿੱਚ ਰਹਿ ਰਹੇ ਨੌਜਵਾਨਾਂ ਤੋਂ ਬਹੁਤ ਜ਼ਿਆਦਾ ਵੱਖਰੀ ਹੈ। ਕਾਰਨ ਕੀ ਹੈ ਕਿ ਬਹੁਤ ਤਰ੍ਹਾਂ ਦੇ ਸੁਪਨੇ ਸੰਜੋ ਕੇ ਉਹ ਵੀ ਇਹਨਾਂ ਓਪਰੀਆਂ ਧਰਤੀਆਂ ਦੇ ਉੱਤੇ ਪੈਰ ਰੱਖਦੇ ਆ, ਔਰ ਜਿਹੜੇ ਕੋਰਸਾਂ ਦੇ ਵਿੱਚ ਉਹ ਇੱਥੇ ਆਉਂਦੇ ਆ ਉਹਨਾਂ ਕੋਰਸਾਂ ਨੂੰ ਛੇਤੀ ਕਰਕੇ ਉਹਨਾਂ ਨੂੰ ਪੀ ਆਰ ਲੈ ਕੇ ਤੇ ਉਸ ਤੋਂ ਬਾਅਦ ਅੱਗੇ ਜਿਹੜੇ ਹੋਰ ਜਿਹੜੇ ਉੱਚ ਦਰਜੇ ਦੇ ਜਿਹੜੇ ਸੁਪਨੇ ਉਹਨਾਂ ਨੂੰ ਪੂਰੇ ਕਰਨ ਦੀ ਜਿਹੜੀ ਉਮੀਦ ਹੈ ਉਹ ਹੁੰਦੀ ਹੈ, ਪਰ ਸਾਰਾ ਕੁਛ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਾਪਤ ਹੋਣਾ ਇਹ ਇੱਕ ਬਹੁਤ ਲੰਮੀ ਕਹਾਣੀ ਬਣ ਜਾਂਦਾ, ਕਿਉਂਕਿ ਵਿਦਿਆਰਥੀ ਜੀਵਨ ਜਿਹੜਾ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਸੌਖਾ ਨਹੀਂ ਆ, ਔਰ ਬਹੁਤ ਤਰ੍ਹਾਂ ਦੇ ਜਿਹੜੇ ਪਾਪੜ ਆ ਉਹ ਬੇਲਣੇ ਪੈਂਦੇ ਆ, ਫੀਸਾਂ ਦੇ ਖਰਚੇ ਨੇ ਉਹਨਾਂ ਨੂੰ ਜਿਹੜੀਆਂ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ, ਔਰ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਮੁਸ਼ਕਲਾਂ ਉਹਨਾਂ ਦੇ ਲਈ ਹਰ ਪਲ ਤਿਆਰ ਰਹਿੰਦੀਆਂ, ਜਿਨ੍ਹਾਂ ਦਾ ਸਾਹਮਣਾ ਕਰਨਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਉਹਨਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਪਰ ਜਿਹੜੀਆਂ ਤਰੱਕੀਆਂ ਨੂੰ ਕਰਨ ਦੀ ਆਸ ਉਹ ਲਾ ਕੇ ਬੈਠੇ ਹੁੰਦੇ ਆ ਉਹਨਾਂ ਤਰੱਕੀਆਂ ਨੂੰ ਕਰਨ ਦੇ ਲਈ ਇੱਕ ਸਹਿਜ ਜਿਹੜਾ ਇੱਕ ਸਲੀਕਾ ਜਿਹੜਾ ਆ ਉਹ ਜ਼ਿੰਦਗੀ ਦੇ ਵਿੱਚ ਅਪਣਾਉਣਾ ਬਹੁਤ ਜ਼ਰੂਰੀ ਹੁੰਦਾ, ਉਹ ਸਹਿਜ ਅਤੇ ਸਲੀਕਾ ਜਿਹੜਾ ਆ ਉਹ ਨਾ ਹੋਣ ਕਾਰਨ ਕਈ ਵਾਰ ਬਹੁਤ ਕਾਲ ਦੇ ਵਿੱਚ ਜਿਹੜੇ ਲਏ ਹੋਏ ਫੈਸਲੇ ਜਿਹੜੇ ਆ ਉਹ ਉਹਨਾਂ ਦੇ ਲਈ ਹੀ ਕਈ ਵਾਰ ਮਾਰੂ ਸਿੱਧ ਹੁੰਦੇ ਆ, ਸੋ ਉਹਨਾਂ ਮਾਰੂ ਫੈਸਲਿਆਂ ਦੇ ਕਾਰਨ ਕਈ ਵਾਰ ਉਹ ਉਦਾਸੀ ਦੇ ਵਿੱਚ ਨਿਰਾਸ਼ਾ ਦੇ ਵਿੱਚ ਚਲੇ ਜਾਂਦੇ, ਔਰ ਨਿਰਾਸ਼ਾ ਦੇ ਵਿੱਚ ਗਏ ਹੋਏ ਉਹੀ ਲੋਕ ਜਿਹੜੇ ਆ ਕਈ ਵਾਰ ਖੁਦਕੁਸ਼ੀ ਦਾ ਸਹਾਰਾ ਜਿਹੜਾ ਉਹ ਲੈਂਦੇ ਆ। ਪਰ ਅਸੀਂ ਗੱਲਬਾਤ ਜਿਹੜੀ ਆ ਉਹ ਦੂਸਰੇ ਪੱਖ ਦੀ ਵੀ ਕਰਾਂਗੇ, ਪੋਜ਼ਿਟਿਵ ਉਸਾਰੂ ਸੋਚ ਜਿਹੜੀ ਆ ਉਹ ਕਿਸ ਤਰ੍ਹਾਂ ਅਸੀਂ ਧਾਰਨ ਕਰਨੀ ਆ, ਸਾਡਾ ਮਾਪਿਆਂ ਦੇ ਤੌਰ ਦੇ ਉੱਤੇ ਕੀ ਫਰਜ਼ ਆ ਕਿ ਬੱਚਿਆਂ ਨੂੰ ਇਹ ਸੇਧ ਕਿਉਂ ਨਹੀਂ ਦਿੱਤੀ ਜਾ ਰਹੀ ਕਿ ਉਹ ਆਤਮਿਕ ਤੌਰ ਤੇ ਮਜ਼ਬੂਤ ਹੋਣ, ਜਿੱਤਾਂ ਦੇ ਨਾਲ ਉਹਨਾਂ ਨੂੰ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਹਾਰਾਂ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਖੈਰ, ਇਸ ਉੱਤੇ ਗੱਲਬਾਤ ਜਿਹੜੀ ਆ ਉਹ ਅਸੀਂ ਜਾਰੀ ਰੱਖਾਂਗੇ। ਤੁਹਾਡੇ ਵਿਚਾਰਾਂ ਦੀ ਸਾਨੂੰ ਹੁਣ ਵੀ ਉਡੀਕ ਬਣੀ ਹੋਈ ਹੈ, ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਪ੍ਰੋਫੈਸਰ ਕਰਨੈਲ ਸਿੰਘ ਨਿੱਜਰ ਹੋਰਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ। ਉਥੋਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ, ਕਿਉਂਕਿ ਪ੍ਰੋਫੈਸਰ ਸਾਹਿਬ ਲੰਮਾ ਜਿਹੜਾ ਅਧਿਆਪਨ ਦਾ ਤਜਰਬਾ ਰੱਖਦੇ ਔਰ ਬਹੁਤ ਸਾਲਾਂ ਤੋਂ ਕੈਨੇਡਾ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਾ ਰਹੇ ਆ, ਔਰ ਉਹਨਾਂ ਤੋਂ ਅਸੀਂ ਜਾਣਾਂਗੇ ਕਿ ਉਥੋਂ ਦੇ ਰਹਿਣ ਵਾਲੇ ਜਿਹੜੇ ਵਿਦਿਆਰਥੀ ਆ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਆ ਤੇ ਕਿਉਂ ਜਿਹੜੀ ਨਿਰਾਸ਼ਾ ਜਾਂ ਜਿਹੜੀ ਉਦਾਸੀ ਆ ਉਹ ਉਥੇ ਵੀ ਪਸਰ ਰਹੀ ਆ। ਫਿਲਹਾਲ ਫਿਰੋਜ਼ ਖਾਨ ਦੀ ਆਵਾਜ਼ ਚ ਗੀਤ ਤਰੱਕੀਆਂ, ਗੀਤ ਤੋਂ ਬਾਅਦ ਆਉਂਦੇ ਆ ਅਗਲੀ ਗੱਲਬਾਤ ਦੇ ਨਾਲ ਆਪਣੇ ਅਗਲੇ ਮਹਿਮਾਨ ਦੇ ਨਾਲ।
ਖਿੱਚਦੇ ਆ ਫੁੱਟੇ ਫੁੱਟੇ ਖਿੱਚਦੇ ਆ ਕੰਮ
ਸੋ ਹੌਲੀ ਹੌਲੀ ਤਰੱਕੀਆਂ ਕਰਨ ਦੀ ਕਾਲ ਜਿਹੜੀ ਆ ਉਹ ਬਾਅਦ ਵਿੱਚ ਤੇਜ਼ ਕਿਉਂ ਹੁੰਦੀ ਹੈ, ਇਸ ਦੇ ਬਾਰੇ ਕੀ ਕਾਰਨ ਰਹਿੰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਤਰੱਕੀ ਦਾ ਸੁਪਨਾ ਅਸੀਂ ਵੇਖਿਆ ਹੁੰਦਾ ਔਰ ਉਹ ਸੁਪਨੇ ਜਿਹੜੇ ਆ ਸਾਡੀ ਕਾਲ ਦੇ ਵਿੱਚ ਸਾਡੀ ਤੇਜ਼ੀ ਦੇ ਵਿੱਚ ਚਕਨਾ ਚੂਰ ਜਦੋਂ ਹੁੰਦੇ ਆ ਤਾਂ ਫੇਰ ਸਾਡੇ ਲਈ ਉਹ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ। ਸੋ ਇਹਨਾਂ ਕਾਰਨਾਂ ਦੇ ਉੱਤੇ ਜਿਹੜੀ ਅਗਲੀ ਗੱਲਬਾਤ ਉਹ ਅਸੀਂ ਪ੍ਰੋਫੈਸਰ ਕਰਨੈਲ ਨਿੱਜਰ ਹੋਰਾਂ ਦੇ ਨਾਲ ਕਰਦੇ ਹਾਂ। ਜੀ ਦੋਸਤੋ, ਜਿਵੇਂ ਕਿ ਆਪਾਂ ਦੱਸਦੇ ਆ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਖਾਸ ਗੱਲਬਾਤ ਕਰਨੀ ਆ ਉਹ ਅੱਜ ਦੇ ਯੰਗਸਟਰਸ ਦੇ ਬਾਰੇ ਚ ਕਰਨੀ ਆ, ਯੂਥ ਦੇ ਬਾਰੇ ਚ ਕਰਨੀ ਆ, ਔਰ ਜਿਹੜਾ ਸਾਡਾ ਯੂਥ ਗੁੰਮਰਾਹ ਹੋ ਰਿਹਾ, ਜਿਹੜੀ ਸਾਡੀ ਨੌਜਵਾਨੀ ਗੁੰਮਰਾਹ ਹੋ ਰਹੀ ਆ, ਜਾਂ ਫਿਰ ਉਨ੍ਹਾਂ ਨੂੰ ਜਿਹੜਾ ਇੱਕ ਸਹੀ ਰਸਤਾ ਦਿਖਾਉਣ ਵਾਲਾ ਕੋਈ ਨਹੀਂ ਦਿਖਾਈ ਦੇ ਰਿਹਾ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਆ। ਸੋ ਗੱਲਬਾਤ ਕਰਨ ਦੇ ਲਈ ਇਸ ਵੇਲੇ ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ ਪ੍ਰੋਫੈਸਰ ਕਰਨੈਲ ਨਿੱਜਰ ਜੀ। ਪ੍ਰੋਫੈਸਰ ਸਾਹਿਬ ਦੇ ਬਾਰੇ ਗੱਲ ਕਰਾਂ ਤਾਂ ਮੇਰੇ ਮੈਂਟਰ ਵੀ ਨੇ ਔਰ ਬਹੁਤ ਲੰਮੇ ਤਜਰਬੇ ਤੋਂ ਉਹ ਅਧਿਆਪਨ ਦੇ ਇਸ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਲਗਭਗ 32 ਸਾਲ ਦਾ ਜਿਹੜਾ ਉਹਨਾਂ ਦਾ ਟੀਚਿੰਗ ਐਕਸਪੀਰੀਅੰਸ ਆ, ਅਧਿਆਪਨ ਦਾ ਜਿਹੜਾ ਤਜਰਬਾ, ਤੇ ਇਹਦੇ ਨਾਲ ਮੈਂ ਇਹ ਜ਼ਰੂਰ ਦੱਸਦੀ ਜਾਵਾਂ ਕਿ ਜਿਹੜਾ NSS ਦਾ ਯੂਨਿਟ ਉਹਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਲਗਭਗ 22 ਸਾਲ ਤੱਕ ਪ੍ਰੋਗਰਾਮ ਆਫਿਸਰ ਵਜੋਂ ਜਿਹੜੀਆਂ ਆਪਣੀਆਂ ਸੇਵਾਵਾਂ ਆ ਉਹ ਦਿੱਤੀਆਂ ਆ, ਤੇ ਪਿਛਲੇ ਕਾਫੀ ਸਾਲਾਂ ਤੋਂ ਕੈਨੇਡਾ ਦੇ ਵਿੱਚ ਉਹ ਕਾਲਜਿਸ ਤੇ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਾ ਰਹੇ ਆ। ਜਦੋਂ ਅਸੀਂ ਇਹਨਾਂ ਤੋਂ ਪੜ੍ਹਦੇ ਸੀ ਤਾਂ ਇਕਨੋਮਿਕਸ ਦਾ ਵਿਸ਼ਾ ਜਿਹੜਾ ਉਹ ਅਸੀਂ ਇਹਨਾਂ ਤੋਂ ਪੜ੍ਹਿਆ, ਪਰ ਇਸ ਵੇਲੇ ਕੈਨੇਡਾ ਦੇ ਵਿੱਚ ਕਿਸ ਵਿਸ਼ੇ ਤੇ ਪੜ੍ਹਾਈ ਕਰਾ ਰਹੇ ਆ ਉਹ ਅਸੀਂ ਇਹਨਾਂ ਤੋਂ ਹੀ ਪੁੱਛਾਂਗੇ। ਪਰ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਦੇ ਇਸ ਮੰਚ ਤੇ ਜੀ ਆਇਆਂ ਨੂੰ।
ਹਾਂਜੀ ਹਰਮਨ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਤੇ ਪ੍ਰੋਫੈਸਰ ਸਾਹਿਬ ਤੁਹਾਡੇ ਬਾਰੇ ਗੱਲ ਕਰਾਂ ਤਾਂ ਜਿੰਨਾ ਲੰਮਾ ਤੁਹਾਡਾ ਤਜਰਬਾ ਔਰ ਜਿੰਨਾ ਕੁ ਨੇੜਿਓਂ ਤੁਸੀਂ ਵਿਦਿਆਰਥੀਆਂ ਨੂੰ ਜਾਣਨ ਦਾ ਜਿਹੜਾ ਮੌਕਾ ਆ ਉਹ ਹਮੇਸ਼ਾ ਰੱਖਦੇ ਆਇਓ, ਅਸੀਂ ਅੱਜ ਚਾਹੁੰਦੇ ਸੀ ਕਿ ਜਿਹੜੇ ਤੁਹਾਡੇ ਕੀਮਤੀ ਵਿਚਾਰ ਆ ਉਹ ਅਸੀਂ ਜ਼ਰੂਰ ਤੁਹਾਡੇ ਤੋਂ ਲਈਏ। ਔਰ ਇਸ ਵੇਲੇ ਤੁਸੀਂ ਕੈਨੇਡਾ ਦੇ ਕਾਲਜਿਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਟੋਰਾਂਟੋ ਦੇ ਵਿੱਚ ਪੜ੍ਹਾ ਰਹੇ ਹੋ, ਸੋ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਸ ਵੇਲੇ ਕਿਹੜਾ ਵਿਸ਼ਾ ਤੁਸੀਂ ਪੜ੍ਹਾ ਰਹੇ ਹੋ, ਔਰ ਜੇਕਰ ਯੂਥ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦਾ ਯੂਥ ਤੁਸੀਂ ਵੇਖਦੇ ਹੋ?
ਇਸ ਵਕਤ ਮੈਂ ਕਾਲਜ ਤੇ ਯੂਨੀਵਰਸਿਟੀ ਵਿੱਚ ਮਾਈਕਰੋ ਇਕਨੋਮਿਕਸ ਤੇ ਮੈਕਰੋ ਇਕਨੋਮਿਕਸ ਦੇ ਵਿਸ਼ੇ ਪੜ੍ਹਾ ਰਿਹਾ
ਜੀ।
ਜੇ ਆਪਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਇਹੋ ਜਿਹੇ ਪੜ੍ਹਨ ਆ ਰਹੇ ਨੇ ਜਿਨ੍ਹਾਂ ਦਾ ਮੁੱਖ ਮਕਸਦ ਪੜ੍ਹਨਾ ਨਹੀਂ ਹੁੰਦਾ, ਸਗੋਂ ਕਿਸੇ ਢੰਗ ਨਾਲ ਪਰਮਾਨੈਂਟ ਰੈਜੀਡੈਂਟ ਬਣਨਾ ਹੁੰਦਾ
ਜੀ ਜੀ।
ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੇਨ ਸਮੱਸਿਆ ਹੁੰਦੀ ਹੈ ਕਿ ਕਿਵੇਂ ਇਸ ਦੇਸ਼ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕੀਤਾ ਜਾਵੇ
ਜੀ।
ਸ਼ੁਰੂ ਸ਼ੁਰੂ ਦੇ ਦਿਨਾਂ ਵਿੱਚ ਤਾਂ ਉਹਨਾਂ ਦੇ ਕੋਲ ਕੁਛ ਪੈਸੇ ਹੁੰਦੇ ਆ ਜਿਹੜੇ ਉਹ ਘਰੋਂ ਲੈ ਕੇ ਆਏ ਹੁੰਦੇ ਆ, ਬਾਅਦ ਵਿੱਚ ਉਹਨਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ।
ਬਿਲਕੁਲ,
ਉਹ ਰਾਤੋ ਰਾਤ ਅਮੀਰ ਬਣਨਾ ਚਾਹੁੰਦੇ ਆ, ਜਦੋਂ ਉਹ ਇਹਦੀ ਜ਼ਿੰਦਗੀ ਦੇਖਦੇ ਆ ਬੜੀ ਤੜਕ ਭੜਕ ਵਾਲੀ ਜ਼ਿੰਦਗੀ ਹੁੰਦੀ ਹੈ, ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਹੁੰਦੀ ਹੈ, ਉਹ ਵੀ ਉਦਾਂ ਦਾ ਬਣਨਾ ਚਾਹੁੰਦੇ ਆ
ਜੀ।
ਪਰ ਅਜਿਹਾ ਕਰਨ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੁੰਦੀ ਹੈ।
ਬਿਲਕੁਲ,
ਜਦੋਂ ਵਿਦਿਆਰਥੀ ਰਾਤੋ ਰਾਤ ਅਮੀਰ ਬਣਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਕਈ ਗਲਤ ਢੰਗ ਵੀ ਅਪਣਾ ਲੈਂਦੇ ਨੇ
ਜੀ,
ਜਿਨ੍ਹਾਂ ਦਾ ਉਹਨਾਂ ਨੂੰ ਬਹੁਤ ਸਾਰਾ ਖਮਿਆਜਾ ਬਾਅਦ ਵਿੱਚ ਭੁਗਤਣਾ ਪੈਂਦਾ
ਜੀ। ਜੀ ਬਿਲਕੁਲ। ਸੋ ਪ੍ਰੋਫੈਸਰ ਸਾਹਿਬ ਤੁਹਾਨੂੰ ਬਹੁਤ ਨੇੜਿਓਂ,
ਇਸ ਤੋਂ ਇਲਾਵਾ ਜਦੋਂ
ਇਹਨਾਂ ਵਿਦਿਆਰਥੀਆਂ ਨੂੰ ਦੇਖਣ ਦਾ, ਇਹਨਾਂ ਨੂੰ ਅਬਜ਼ਰਵ ਕਰਨ ਦਾ ਜਿਹੜਾ ਮੌਕਾ ਮਿਲਦਾ, ਜਿਹਦੇ ਵਿੱਚੋਂ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਆ ਅਸਲ ਦੇ ਵਿੱਚ ਜਿਹੜਾ ਇੱਥੋਂ ਦਾ, ਯਾਨੀ ਕਿ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦਾ, ਜਾਂ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜਿਹੜਾ ਆਸਟ੍ਰੇਲੀਆ ਦਾ ਜੀਵਨ ਢੰਗ ਆ, ਜਿਹੜਾ ਲਾਈਫ ਸਟਾਈਲ ਆ, ਉਹ ਉਹਨਾਂ ਨੂੰ ਆਪਣੇ ਵੱਲ ਖਿੱਚਦਾ। ਸੋ ਉਹੋ ਜਿਹਾ ਲਾਈਫ ਸਟਾਈਲ ਜਿਹੜਾ ਆ ਅਪਣਾਉਣ ਦੇ ਲਈ ਕਈ ਵਾਰ ਕੁਛ ਗਲਤ ਤਰ੍ਹਾਂ ਦੇ ਜਿਹੜੇ ਤਰੀਕੇ ਆ ਉਹ ਵੀ ਉਹ ਅਪਣਾਉਂਦੇ, ਸੋ ਨਜ਼ਰ ਆਉਂਦੇ ਆ, ਸੋ ਤੁਹਾਡਾ ਇਹ ਤਜਰਬਾ ਕਹਿੰਦਾ। ਤੇ ਜਦੋਂ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕਰਦੇ ਆ, ਯੰਗਸਟਰਸ ਜਿਹੜੇ ਆਉਂਦੇ ਆ ਦੂਜੇ ਦੇਸ਼ਾਂ ਦੇ ਵਿੱਚ, ਤਾਂ ਦੂਜਿਆਂ ਦੇ ਨਾਲੋਂ ਇਹਨਾਂ ਦੇ ਵਿੱਚ ਕੀ ਫਰਕ ਵੇਖਦੇ ਹੋ, ਜਿਹੜੇ ਸਾਡੇ ਆਪਣੇ ਪੰਜਾਬੀ ਨੇ ਜਾਂ ਭਾਰਤੀ ਵਿਦਿਆਰਥੀ ਨੇ, ਤੇ ਜਿਹੜੀਆਂ ਦੂਸਰੀਆਂ ਕੌਮਾਂ ਦੇ ਜਿਹੜੇ ਚਾਈਨੀਜ਼ ਆਉਂਦੇ ਆ ਜਾਂ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਆ, ਕੀ ਫਰਕ ਕੀ ਦੇਖਦੇ ਹੋ ਉਹਨਾਂ ਦੇ ਵਿੱਚ?
ਜਿੱਦਾਂ ਜਿਹੜੇ ਆਪਣੇ ਖਾਸ ਕਰਕੇ ਪੰਜਾਬ ਤੋਂ ਵਿਦਿਆਰਥੀ ਆਉਂਦੇ ਨੇ
ਜੀ,
ਉਹਨਾਂ ਵਿੱਚੋਂ ਬਹੁਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਮੇਨ ਜਿਹੜਾ ਆਈਡੀਆ ਟਾਰਗੇਟ ਕੋਈ ਹਾਇਰ ਲੈਵਲ ਦੀ ਪੜ੍ਹਾਈ ਨਹੀਂ ਕਰਨਾ ਹੁੰਦਾ
ਜੀ,
ਸਗੋਂ ਪੜ੍ਹਾਈ ਨੂੰ ਇੱਕ ਜ਼ਰੀਆ ਬਣਾਇਆ ਜਾਂਦਾ ਕਿ ਕਿਵੇਂ ਇੱਥੇ ਪਰਿਵਾਰ ਸਮੇਤ ਆਪਣੇ ਆਪ ਨੂੰ ਸੈਟਲ ਕੀਤਾ ਜਾਵੇ। ਕੁਛ ਵਿਦਿਆਰਥੀ ਵਾਕਈ ਇੱਥੇ ਪੜ੍ਹਨ ਆਉਂਦੇ ਨੇ, ਉਹ ਬੜੇ ਹੀ ਸੂਝਵਾਨ ਤਰੀਕੇ ਦੇ ਨਾਲ ਪੜ੍ਹਾਈ ਵੀ ਕਰਦੇ ਆ, ਨਾਲ ਦੀ ਨਾਲ ਆਪਣੇ ਕੰਮ ਵੀ ਕਰਦੇ ਆ। ਪਰ ਬਹੁਤ ਸਾਰੇ ਹਾਲਾਤਾਂ ਵਿੱਚ ਇਹ ਦੇਖਣ ਨੂੰ ਮਿਲਦਾ ਕਿ ਵਿਦਿਆਰਥੀ ਲੋੜ ਨਾਲੋਂ ਜ਼ਿਆਦਾ ਕੰਮ ਕਰਦੇ ਆ, ਜੋ ਕਾਨੂੰਨੀ ਤੌਰ ਤੇ ਉਹਨਾਂ ਨੂੰ ਮਿਲਿਆ ਹੁੰਦਾ ਕਿ ਤੁਸੀਂ ਇੰਨਾ ਕੰਮ ਕਰ ਸਕਦੇ, ਉਸ ਤੋਂ ਵੀ ਜ਼ਿਆਦਾ ਕੰਮ ਕਰਦੇ ਆ। ਨਾ ਕੇਵਲ ਇਹ ਕੰਮ ਜ਼ਿਆਦਾ ਕਰਦੇ ਆ, ਪਰ ਜਿਹੜਾ ਇਥੋਂ ਦਾ ਮਿਨੀਮਮ ਵੇਜ ਰੇਟ ਹੈ ਕਈ ਵਾਰੀ ਉਸ ਤੋਂ ਵੀ ਘੱਟ ਤਨਖਾਹ ਦੇ ਉੱਪਰ ਕੰਮ ਕਰਦੇ ਆ, ਜਿਹਦੇ ਨਾਲ ਜਿਹੜੇ ਇਧਰਲੇ ਲੋਕੀ ਹਨ, ਜਿਹੜੇ ਇਧਰਲੇ ਨਾਗਰਿਕ ਹਨ, ਉਹਨਾਂ ਨੂੰ ਵੀ ਬੜਾ ਨੁਕਸਾਨ ਪਹੁੰਚਦਾ ਹੈ।
ਬਿਲਕੁਲ,
ਵਿਦਿਆਰਥੀਆਂ ਦੀ ਵੀ ਬਹੁਤਿਆਂ ਦੀ ਕੋਈ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਵੀ ਕਸੂਰ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀਆਂ ਜਿੰਮੇਵਾਰੀਆਂ ਇੱਥੇ ਇੰਨੀਆਂ ਵੱਧ ਜਾਂਦੀਆਂ ਕਿ ਉਹਨਾਂ ਨੂੰ ਇਹ ਜਿਹੜੇ ਹੋਰ ਢੰਗ ਤਰੀਕੇ ਉਹ ਵਰਤ ਕੇ ਆਪਣਾ ਖਰਚਾ ਪੂਰਾ ਕਰਨਾ ਪੈਂਦਾ। ਨਾ ਕੇਵਲ ਉਹ ਆਪਣੀ ਪੜ੍ਹਾਈ ਦਾ ਖਰਚਾ ਕਰਦੇ ਆ, ਪਰ ਜਿਹੜੇ ਪਿੱਛੇ ਪਰਿਵਾਰ ਹੁੰਦੇ ਆ ਉਹਨਾਂ ਦੇ ਵੀ ਬੜੇ ਸੁਪਨੇ ਹੁੰਦੇ ਆ ਕਿ ਸਾਡਾ ਲੜਕਾ ਜਾਂ ਸਾਡੀ ਲੜਕੀ ਕੈਨੇਡਾ ਵਿੱਚ ਪਹੁੰਚੇ ਹੋਏ ਹਨ, ਉਹ ਵੀ ਇੱਥੇ ਜਲਦੀ ਤੋਂ ਜਲਦੀ ਆਉਣਾ ਚਾਹੁੰਦੇ ਹਨ। ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਸਤੇ ਵੀ ਕਈ ਵਾਰੀ ਵਿਦਿਆਰਥੀ ਬਹੁਤ ਜ਼ਿਆਦਾ ਕੰਮ ਕਰਦੇ ਆ, ਪੜ੍ਹਨ ਵੇਲੇ ਜਦੋਂ ਕਾਲਜ ਯੂਨੀਵਰਸਿਟੀ ਆਉਂਦੇ ਉਹ ਥੱਕੇ ਹੋਏ ਮਹਿਸੂਸ ਕਰਦੇ ਆ, ਕਿਉਂਕਿ ਕੰਮ ਹੀ ਇੰਨਾ ਜ਼ਿਆਦਾ ਸਖ਼ਤ ਉਹਨਾਂ ਨੂੰ ਕਰਨਾ ਪੈਂਦਾ ਹੈ। ਫਿਰ ਜਿੱਥੇ ਉਹ ਘਰਾਂ ਵਿੱਚ ਰਹਿੰਦੇ ਹਨ ਉਹਨਾਂ ਦਾ ਕਿਰਾਇਆ, ਉਹਨਾਂ ਦੀ ਜਿਹੜੀ ਟਿਊਸ਼ਨ ਫੀਸ ਹੈ ਉਹ ਆਮ ਤੌਰ ਦੇ ਉੱਪਰ 3 ਤੋਂ 4 ਗੁਣਾ ਜ਼ਿਆਦਾ ਹੁੰਦੀ ਹੈ ਜਿਹੜੇ ਇਧਰਲੇ ਨਾਗਰਿਕ ਨੇ ਜਾਂ ਇਧਰਲੇ ਪਰਮਨੈਂਟ ਰੈਜੀਡੈਂਟ ਹੈ। ਉਸ ਗੈਪ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਬੜੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ। ਕੁਛ ਹਾਲਤਾਂ ਦੇ ਵਿੱਚ ਉਹ ਆਪਣੀ ਪੜ੍ਹਾਈ ਨੂੰ ਸੈਕਰੀਫਾਈਸ ਕਰਕੇ ਕੰਮ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਜਿਹੜੇ ਇੱਥੋਂ ਦੇ ਜੰਮ ਪਲ ਆ ਫਿਰ ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲਣਾ ਥੋੜਾ ਔਖਾ ਹੋ ਜਾਂਦਾ, ਕਿਉਂਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਹੈ ਉਹ ਘੱਟ ਮਜ਼ਦੂਰੀ ਦਰ ਉੱਪਰ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ।
ਜੀ ਬਿਲਕੁਲ। ਸੋ ਇਹ ਜਿਹੜਾ ਇੱਕ ਵਕਫਾ ਆ ਉਹ ਤਾਂ ਵੱਧ ਹੀ ਰਿਹਾ ਆ, ਇਹ ਬਹੁਤ ਸਾਰੇ ਕਾਰਨ ਤੁਸੀਂ ਦੱਸੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਇਹ ਦਿਖਾਈ ਦੇ ਰਿਹਾ ਕਿ ਕਿਉਂਕਿ PR ਲੈਣੀ ਜਿਹੜੀ ਆ ਉਹ ਉਹਨਾਂ ਦਾ ਸਭ ਤੋਂ ਵੱਡਾ ਗੋਲ ਆ, ਔਰ ਉਹਦੇ ਲਈ ਇੱਕ ਪ੍ਰੈਸ਼ਰ ਜਿਹੜਾ ਉਹ ਹਮੇਸ਼ਾ ਹੀ ਉਹਨਾਂ ਦੇ ਉੱਤੇ ਬਣਿਆ ਰਹਿੰਦਾ। ਪ੍ਰੋਫੈਸਰ, ਉਹ ਪ੍ਰੈਸ਼ਰ ਇਸ ਕਰਕੇ ਵੀ ਬਣਿਆ ਰਹਿੰਦਾ ਕਿਉਂਕਿ ਪਿੱਛੇ ਜਿਹੜਾ ਪਰਿਵਾਰ ਆ, ਜੇ ਮਾਪਿਆਂ ਨੇ ਪੈਸੇ ਲਾ ਕੇ ਮੁੰਡਾ ਭੇਜਿਆ ਜਾਂ ਕੁੜੀ ਭੇਜੀ ਆ ਕੈਨੇਡਾ ਦੇ ਵਿੱਚ, ਤਾਂ ਉਹਨਾਂ ਨੂੰ ਵੀ ਇਹੀ ਲੱਗਦਾ ਕਿ ਜਿੰਨੀ ਜਲਦੀ ਹੋ ਸਕਦਾ ਕਿ ਉਹ ਆਪਣੀ PR ਦੇ ਉੱਤੇ ਫੋਕਸ ਕਰੇ, ਹਨਾ। ਸੋ PR ਦੇ ਉੱਤੇ ਫੋਕਸ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਕੋਰਸਿਸ ਉਹ ਲੈ ਕੇ ਆਏ ਆ ਉਹ ਤਾਂ ਕੰਪਲੀਟ ਕਰਨੇ, ਜਿਵੇਂ ਤੁਸੀਂ ਦੱਸਿਆ ਵੀ ਉਹ ਇੱਕ ਜ਼ਰੀਆ ਆ ਉਹਨਾਂ ਦੇ ਲਈ, ਸੋ ਇਸ ਕਰਕੇ ਉਹ ਕੋਰਸਿਸ ਤਾਂ ਉਹਨਾਂ ਨੇ ਕੰਪਲੀਟ ਕਰਨੇ ਆ। ਪਰ ਕਈ ਵਾਰ ਕੀ ਹੁੰਦਾ ਆ ਕਿ ਉਸ ਕੋਰਸ ਨੂੰ ਲੈ ਕੇ ਕੁਛ ਨਿਯਮ ਜਿਹੜੇ ਆ ਉਹ ਬਦਲ ਜਾਂਦੇ ਆ, ਸੋ ਨਿਯਮ ਬਦਲਣ ਦੇ ਨਾਲ ਉਹਨਾਂ ਦੀ ਉਹ PR ਦਾ ਜਿਹੜਾ ਸੰਘਰਸ਼ ਆ ਉਹ ਹੋਰ ਲੰਮਾ ਹੁੰਦਾ ਜਾਂਦਾ। ਸੋ ਅੱਜ ਜਿਹੜੀ ਅਸੀਂ ਗੱਲਬਾਤ ਕਰ ਰਹੇ ਆ ਉਹਦੇ ਵਿੱਚ ਇੱਕ ਜਿਹੜੀ ਨੈਗੇਟਿਵਿਟੀ ਜਿਹੜੇ ਨੌਜਵਾਨਾਂ ਦੇ ਵਿੱਚ ਆ ਰਹੀ ਆ ਕਿ ਜਦੋਂ ਸੰਘਰਸ਼ ਲੰਬਾ ਹੋ ਜਾਂਦਾ ਆ ਤਾਂ ਫੇਰ ਉਹਨਾਂ ਨੂੰ ਐਂ ਲੱਗਦਾ ਆ ਕਿ ਹੁਣ ਅੱਗੇ ਕਰਨ ਲਈ ਕੁਛ ਨਹੀਂ ਆ, ਜੋ ਅਸੀਂ ਕਰਨਾ ਸੀ ਕਰ ਲਿਆ, ਸੋ ਵਾਹ ਅਸੀਂ ਲਾਉਣੀ ਸੀ, ਮਿਹਨਤ ਅਸੀਂ ਕਰਨੀ ਸੀ, ਕਾਫੀ ਕਰ ਲਈ, ਹੁਣ ਮਿਹਨਤ ਮੁਸ਼ਕਤ ਕਰਨ ਦੇ ਬਾਵਜੂਦ ਜਦੋਂ PR ਹਾਸਲ ਨਹੀਂ ਹੋ ਰਹੀ ਤਾਂ ਫੇਰ ਕਈ ਵਾਰ ਉਹ ਨਕਾਰਾਤਮਕ ਰਵੱਈਆ ਜਿਹੜਾ ਆ ਉਹ ਅਪਣਾਉਂਦੇ ਆ। ਸੋ ਹਾਲ ਚ ਬਹੁਤ ਤਰ੍ਹਾਂ ਦੇ ਇਹੋ ਜਿਹੇ ਕੇਸਿਸ ਆ ਉਹ ਦੇਖਣ ਨੂੰ ਆਏ ਆ, ਆਸਟ੍ਰੇਲੀਆ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਤਾਂ ਨੌਜਵਾਨ ਅਜੇ ਥੋੜੀ ਉਮਰ ਦੇ ਹੁੰਦੇ ਆ ਪਰ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਬੜੀ ਛੇਤੀ ਮੰਨ ਜਾਂਦੇ ਆ, ਪਰ ਜਿਹੜੀਆਂ ਉਹਨਾਂ ਨੇ ਇੱਕ ਵੱਖਰੇ ਤੌਰ ਤੇ ਆਪਣੀਆਂ ਜ਼ਰੂਰਤਾਂ ਵਧਾ ਲਈਆਂ ਆ, ਚਾਹੇ ਉਹ ਪਿੱਛੇ ਪੈਸੇ ਭੇਜਣ ਵਾਲੀਆਂ ਜਾਂ ਫਿਰ ਇੱਥੇ ਟੌਰ ਮਾਰਨ ਵਾਲੀਆਂ ਦਿਖਾਵੇ ਵਾਲੀਆਂ ਜ਼ਰੂਰਤਾਂ, ਕੀ ਤੁਹਾਨੂੰ ਇਹ ਲੱਗਦਾ ਆ ਕਿ ਇਹ ਵੀ ਕਿਤੇ ਨਾ ਕਿਤੇ ਨਕਾਰਾਤਮਕ ਹੋਣ ਦਾ ਇੱਕ ਕਾਰਨ ਬਣ ਜਾਂਦੀਆਂ ਬਾਅਦ ਚ?
ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਕੁਛ ਇੱਕ ਵਿਦਿਆਰਥੀ ਜਿਹੜੇ ਉਹਨਾਂ ਵਿੱਚ ਇਹ ਭਾਵਨਾ ਪਾਈ ਜਾਂਦੀ ਹੈ ਕਿ ਜੇ ਦੂਸਰੇ ਵਿਦਿਆਰਥੀਆਂ ਕੋਲ ਵਧੀਆ ਘਰ ਆ, ਉਹਨਾਂ ਕੋਲ ਵਧੀਆ ਕਾਰਾਂ, ਤੇ ਉਹਨਾਂ ਦਾ ਸੁਪਨਾ ਵੀ ਹੁੰਦਾ ਕਿ ਮੇਰੇ ਕੋਲ ਕਿਉਂ ਨਹੀਂ ਹੈਗੇ ਇੱਦਾਂ ਦੀਆਂ। ਉਹਨੂੰ ਪ੍ਰਾਪਤ ਕਰਨ ਵਾਸਤੇ ਕਈ ਉਹ ਸ਼ਾਰਟਕੱਟ ਤਰੀਕੇ ਅਪਣਾਉਂਦੇ ਆ ਜਿਹੜੇ ਕਈ ਵਾਰੀ ਗੈਰ ਕਾਨੂੰਨੀ ਵੀ ਹੁੰਦੇ ਆ, ਜਾਂ ਆਪਾਂ ਕਹਿ ਸਕਦੇ ਕਿ ਨੈਤਿਕ ਤੌਰ ਦੇ ਉੱਪਰ ਉਹਨਾਂ ਨੂੰ ਕਰਨ ਦੀ ਕੋਈ ਆਗਿਆ ਨਹੀਂ ਹੁੰਦੀ, ਤੇ ਸਿਹਤ ਪੱਖੋਂ ਵੀ ਉਹ ਇੰਨੇ ਵਧੀਆ ਕੰਮ ਨਹੀਂ ਹੁੰਦੇ। ਜਦੋਂ ਕੋਈ ਵੀ ਵਿਅਕਤੀ, ਚਾਹੇ ਵਿਦਿਆਰਥੀ ਹੋਵੇ ਚਾਹੇ ਕੋਈ ਹੋਰ ਹੋਵੇ, ਜਦੋਂ 14-14 ਘੰਟੇ ਕੰਮ ਕਰਦੇ ਨੇ, 7 ਦਿਨ ਕੰਮ ਕਰਦੇ ਨੇ, ਕੋਈ ਆਰਾਮ ਨਹੀਂ ਕਰਦੇ, ਤਾਂ ਉਹਦੇ ਨਾਲ ਉਹਨਾਂ ਦੀ ਸਿਹਤ ਦੇ ਉੱਪਰ ਵੀ ਬੜਾ ਮਾੜਾ ਅਸਰ ਪੈਂਦਾ।
ਜੀ ਫਰਜ਼ ਸਾਹਿਬ, ਇੱਕ ਹੋਰ ਜਿਹੜਾ ਪੁਆਇੰਟ ਤੁਸੀਂ ਗੱਲਾਂ ਬਾਤਾਂ ਚ ਦੱਸਿਆ ਕਿ ਜਿਹੜੇ ਉੱਥੇ ਰਹਿੰਦੇ ਹੋਏ ਜਿਹੜੇ ਸਿਟੀਜ਼ਨਸ ਆ, ਜਿਹੜੇ ਉੱਥੋਂ ਦੇ ਜੰਮਪਲ ਨੇ, ਜਿਹੜੇ ਲੋਕ ਉਹਨਾਂ ਦੇ ਜਿਹੜੇ ਮਾਂ ਪਿਓ ਆ ਉਹ ਉੱਥੋਂ ਦੇ ਬੜੇ ਸਥਾਪਿਤ ਲੋਕ ਹੁੰਦੇ ਆ, ਪਰ ਉਹਨਾਂ ਦੇ ਜਿਹੜੇ ਬੱਚੇ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਬਰਾਬਰ ਉੱਥੇ ਪੜ੍ਹਾਈ ਕਰਦੇ ਆ, ਤਾਂ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਵਿੱਚ ਇਹ ਵੀ ਇੱਕ ਜ਼ਿੱਦ ਹੁੰਦੀ ਆ ਵੀ ਅਸੀਂ ਇਹਨਾਂ ਤੋਂ ਵੀ ਵਧੀਆ ਕਰਕੇ ਦਿਖਾਉਣਾ, ਹਨਾ। ਸੋ ਜਾਂ ਫਿਰ ਇਹ ਵਧੀਆ ਕਰਕੇ ਦਿਖਾਉਣ ਦੇ ਚੱਕਰ ਦੇ ਵਿੱਚ, ਤੇ ਜਾਂ ਫਿਰ ਜਿਵੇਂ ਅਸੀਂ ਕਹਿੰਦੇ ਕਿ ਦੂਸਰੇ ਸਾਧਨ ਜੁਟਾਉਣ ਦੇ ਚੱਕਰ ਦੇ ਵਿੱਚ ਉਹ ਗਲਤ ਰਸਤਾ ਅਖਤਿਆਰ ਕਰਦੇ। ਸੋ ਬਹੁਤ ਜ਼ਿਆਦਾ ਰੌਲਾ ਜਿਹੜਾ ਪਿਛਲੇ ਦਿਨੀ ਵੀ ਪੈਂਦਾ ਰਿਹਾ ਕਿ ਬਹੁਤ ਸਾਰੀ ਜਿਹੜੀ ਨੌਜਵਾਨੀ ਆ ਉਹ ਡਰੱਗ ਦੇ ਵੱਲ ਜਾ ਰਹੀ ਆ ਜਾਂ ਫਿਰ ਬਹੁਤ ਸੁਸਾਈਡ ਕੇਸਿਸ ਆਏ ਆ। ਸੋ ਇਹ ਜਿਹੜਾ ਖੁਦਕੁਸ਼ੀ ਕਰਨ ਵੱਲ ਜਾਣਾ ਜਿਹੜਾ ਆ, ਇਹ ਕਿੱਥੋਂ ਕੁ ਤੱਕ ਤੁਹਾਨੂੰ ਲੱਗਦਾ ਜਾਇਜ਼ ਹੈ ਵੀ ਇਹ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਪਹਿਲਾਂ ਇੰਨੀ ਹਾਈ ਗੋਲ ਲੈ ਕੇ ਹਨਾ ਸੰਘਰਸ਼ ਕਰਦੇ ਔਰ ਬਾਅਦ ਵਿੱਚ ਬਿਲਕੁਲ ਹੀ ਹਾਰ ਮੰਨ ਜਾਂਦੇ ਆ?
ਬਿਲਕੁਲ, ਸੁਪਨੇ ਵੱਡੇ ਲੈਣਾ ਕੋਈ ਗੁਨਾਹ ਨਹੀਂ ਆ, ਕਿਸੇ ਦੇ ਨਾਲ ਮੁਕਾਬਲਾ ਕਰਨਾ ਵੀ ਮੇਰੇ ਖਿਆਲ ਦੇ ਵਿੱਚ ਕੋਈ ਗੁਨਾਹ ਨਹੀਂ ਹੈ
ਜੀ,
ਪਰ ਉਹਨੂੰ ਪੂਰਾ ਕਰਨ ਲਈ ਜਿਹੜੇ ਤਰੀਕੇ ਅਪਣਾਏ ਜਾਂਦੇ ਆ ਉਹਨਾਂ ਦੀ ਚੋਣ ਸਹੀ ਹੋਣੀ ਚਾਹੀਦੀ ਆ
ਜੀ।
ਇਹ ਆਪਾਂ ਸਾਰਿਆਂ ਨੂੰ ਪਤਾ ਕਿ ਕੋਈ ਵੀ ਜਦੋਂ ਚੰਗਾ ਕੰਮ ਹੋਣਾ ਹੋਵੇ ਤਾਂ ਉਹਨੂੰ ਸਮਾਂ ਜ਼ਰੂਰ ਲੱਗਦਾ ਆ।
ਬਿਲਕੁਲ,
ਜਦੋਂ ਆਪਾਂ ਉਸੇ ਕੰਮ ਨੂੰ ਬਹੁਤ ਜਲਦੀ ਕਰਨ ਦੀ ਕੋਸ਼ਿਸ਼ ਕਰਦੇ ਆ
ਜੀ,
ਉਹਦੇ ਵਾਸਤੇ ਸ਼ਾਰਟਕਟ ਤਰੀਕੇ ਲੱਭਦੇ ਆ, ਕੋਈ ਗੈਰ ਕਾਨੂੰਨੀ ਤਰੀਕੇ ਲੱਭਦੇ ਆ, ਉਹਦੇ ਨਾਲ ਫਿਰ ਪੈਸੇ ਭਾਵੇਂ ਜੇਬਾਂ ਸਾਡੀਆਂ ਭਰ ਜਾਣਗੀਆਂ ਡਾਲਰਾਂ ਦੇ ਨਾਲ ਜਾਂ ਉਸ ਦੇਸ਼ ਦੀ ਕਰੰਸੀ ਦੇ ਨਾਲ, ਪਰ ਜਿਹੜਾ ਉਹ ਮਨ ਦਾ ਸਕੂਨ ਹੈ, ਇੱਕ ਜਿਹੜਾ ਆਨੰਦ ਹੁੰਦਾ ਆਪਣੀ ਮਿਹਨਤ ਮੁਸ਼ਕਤ ਦੇ ਪੈਸੇ ਵਿੱਚ, ਉਹ ਸਾਰਾ ਖਤਮ ਹੋ ਜਾਂਦਾ
ਜੀ। ਬਿਲਕੁਲ,
ਉਹ ਜਿਹੜੇ ਵੀ ਵਿਦਿਆਰਥੀ ਹਨ ਜਾਂ ਜਿਹੜੇ ਵਿਅਕਤੀ ਏਦਾਂ ਪੈਸਾ ਕਮਾਉਂਦੇ ਨੇ ਉਹਨਾਂ ਦਾ ਜਿਹੜਾ ਸਟ੍ਰੈਸ ਲੈਵਲ ਆ ਉਹ ਵੀ ਜ਼ਿਆਦਾ ਵੱਧ ਜਾਂਦਾ, ਹਮੇਸ਼ਾ ਉਹਨਾਂ ਨੂੰ ਖਤਰਾ ਰਹਿੰਦਾ
ਜੀ।
ਤੇ ਜਿਹੜੀ ਨਕਾਰਾਤਮਕ ਸੋਚ ਆ ਉਹਦਾ ਆਉਣਾ ਇੱਕ ਸੁਭਾਵਕ ਬਣ ਜਾਂਦਾ, ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜਿਹੜੀ ਕਮਾਈ ਆ ਉਹ ਕਿਸੇ ਗਲਤ ਢੰਗ ਦੇ ਨਾਲ ਆਪਣਾ ਕਮਾਈ ਕੀਤੀ ਹੋਈ ਹੈ
ਜੀ। ਸੋ ਇੱਕ ਡਰ ਜਿਹੜਾ
ਇਹਨਾਂ ਤੋਂ, ਜੇ ਇਹਨਾਂ ਨੂੰ ਡਰ ਬੈਠਾ ਰਹਿੰਦਾ ਜੇ ਇਹਨਾਂ ਤੋਂ ਕਿਸੇ ਅਜਿਹੇ ਵਿਦਿਆਰਥੀ ਨੂੰ ਬਚਾਉਣਾ ਹੋਵੇ ਤਾਂ ਉਹਦੇ ਵਾਸਤੇ ਜਿਹੜੀਆਂ ਮੋਰਲ ਐਜੂਕੇਸ਼ਨ ਹੈ ਜਾਂ ਐਥੀਕਲ ਗੱਲਾਂ ਨੇ ਉਹਨਾਂ ਦਾ ਵੀ ਉਹਨਾਂ ਨੂੰ ਜ਼ਰੂਰ ਅਹਿਸਾਸ ਕਰਾਉਣਾ ਚਾਹੀਦਾ ਹੈ। ਪਰ ਕਿਉਂਕਿ ਵਿਦਿਆਰਥੀ ਜਿਹੜੇ ਹੁੰਦੇ ਉਹ ਕਾਫੀ ਆਪਣੀਆਂ ਸਥਿਤੀਆਂ ਦੇ ਨਾਲ ਮੁਕਾਬਲਾ ਕਰਦੇ ਹੁੰਦੇ ਆ, ਉਹਨਾਂ ਕੋਲ ਇੰਨੀਆਂ ਗੱਲਾਂ ਸੁਣਨ ਦਾ ਜਾਂ ਉਹਨਾਂ ਨੂੰ ਅਪਣਾਉਣ ਦਾ ਸਮਾਂ ਨਹੀਂ ਹੁੰਦਾ। ਕਲਾਸਾਂ ਵਿੱਚ ਵੀ ਆਉਂਦੇ ਵਿਦਿਆਰਥੀ ਉਹ ਬੜੇ ਥੱਕੇ ਥੱਕੇ ਮਹਿਸੂਸ ਕਰਦੇ ਕਿਉਂਕਿ ਕੰਮ ਇੰਨਾ ਜ਼ਿਆਦਾ ਕੀਤਾ ਹੁੰਦਾ
ਜੀ।
ਉਸ ਤੋਂ ਇਲਾਵਾ ਫਿਰ ਉਹਨਾਂ ਦੇ ਵਿੱਚ ਸਟੱਡੀ ਦਾ ਇੰਨਾ ਲੋਡ ਹੋ ਜਾਂਦਾ ਕਿ ਉਹਨੂੰ ਨਾਲ ਦੀ ਨਾਲ ਚਲਾਈ ਰੱਖਣਾ ਇੱਕ ਤਰ੍ਹਾਂ ਨਾਲ ਬਹੁਤ ਮੁਸ਼ਕਲ ਕੰਮ ਹੋ ਜਾਂਦਾ
ਜੀ।
ਫਿਰ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਪ੍ਰਤੀਯੋਗਤਾ ਹੈ ਇੱਕ ਹਾਇਰ ਸਟੈਂਡਰਡ ਲਿਵਿੰਗ ਉੱਥੇ ਤੱਕ ਪਹੁੰਚਣ ਵਾਸਤੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਚੈਲੰਜਸ ਹੈ, ਬਹੁਤ ਸਾਰੀਆਂ ਹੋਰ ਡਿਫੀਕਲਟੀਜ਼ ਉਹ ਸਾਰੀਆਂ ਫੇਸ ਕਰਨੀਆਂ ਪੈਂਦੀਆਂ
ਜੀ।
ਇਹਦੇ ਕਰਕੇ ਹੀ ਉਹਨਾਂ ਦਾ ਸਟ੍ਰੈਸ ਲੈਵਲ ਲਗਾਤਾਰ ਵੱਧਦਾ ਜਾ ਰਿਹਾ।
ਸੋ ਪ੍ਰੋਫੈਸਰ, ਤੁਹਾਨੂੰ ਕਾਫੀ ਨੇੜਿਓਂ ਇਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਦਾ ਵਿਦਿਆਰਥੀਆਂ ਦੇ ਨਾਲ, ਤੇ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਅਸੀਂ ਜਿਹੜੀਆਂ ਵੈਲਿਊਜ਼ ਦੀ ਗੱਲ ਕਰਦੇ ਹਾਂ, ਮੋਰਲ ਵੈਲਿਊਜ਼ ਦੀ ਗੱਲ ਕਰਦੇ ਹਾਂ, ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਤਾਂ ਉਹ ਸਿਖਾਉਣੀਆਂ ਜਿਹੜੀਆਂ ਉਹ ਕਿਸ ਤਰ੍ਹਾਂ ਜ਼ਰੂਰੀ ਆ, ਔਰ ਤੁਸੀਂ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਕਿੰਨਾ ਕੁ ਤੁਹਾਨੂੰ ਲੱਗਦਾ ਆ ਕਿ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਮੋਰਲ ਸਪੋਰਟ ਦੀ ਜਿਹੜੀ ਜ਼ਰੂਰਤ ਆ ਉਹ ਕਾਫੀ ਜ਼ਿਆਦਾ ਹੁੰਦੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੋਰਲ ਸਪੋਰਟ ਦੇ ਨਾਲ ਰਿਲੇਟਡ ਜਾਂ ਫਿਰ ਆਪਣੇ ਆਪਣੇ ਭਾਈਚਾਰੇ ਦੇ ਵਿੱਚੋਂ ਜਿਹੜੇ ਲੋਕ ਅਸਲ ਦੇ ਵਿੱਚ ਇਹ ਸਮਝਦੇ ਆ ਕਿ ਵਾਕਈ ਇਸ ਵੇਲੇ ਸਾਡੀ ਨੌਜਵਾਨੀ ਨੂੰ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਚਾਹੀਦੇ ਆ ਜੀਵਨ ਜਾਂਚ ਦੇ ਲਈ, ਤਾਂ ਕਿਸ ਤਰ੍ਹਾਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੋਚ ਰੱਖੀ ਜਾ ਸਕਦੀ ਹੈ ਇਹਨਾਂ ਵਿਦਿਆਰਥੀਆਂ ਨੂੰ ਸੇਧ ਦੇਣ ਦੇ ਲਈ?
ਕਾਲਜ ਯੂਨੀਵਰਸਿਟੀ ਦੇ ਜਿਹੜੇ ਸਿਲੇਬਸ ਹੈ ਜਾਂ ਉਹਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਪਾਇਆ ਜਾ ਸਕਦਾ ਮੋਰਲ ਵੈਲਿਊ ਦੇ ਬਾਰੇ ਵਿੱਚ
ਜੀ,
ਪਰ ਕਿਉਂਕਿ ਜਿੰਨੇ ਵੀ ਐਡਵਾਂਸਡ ਕੰਟਰੀਜ਼ ਹੈਗੇ ਆ ਇਹਨਾਂ ਵਿੱਚ ਤਾਂ ਕਹਿੰਦੇ ਕਿ ਟਾਈਮ ਜਿਹੜਾ ਉਹ ਹਮੇਸ਼ਾ ਹੀ ਲੱਗਦਾ ਕਿ ਘੱਟ ਆ, ਹਰ ਚੀਜ਼ ਸਿੱਖਣ ਵਾਸਤੇ, ਹਰ ਚੰਗੀ ਚੀਜ਼ ਕਰਨ ਵਾਸਤੇ, ਕੋਈ ਵੀ ਨਵੀਂ ਟ੍ਰੇਨਿੰਗ ਲਾ ਸਕਦੇ, ਸਮੇਂ ਦੀ ਘਾਟ ਹਮੇਸ਼ਾ ਹੀ ਇਹ ਮਹਿਸੂਸ ਕੀਤੇ ਜਾਂਦੇ ਆ
ਜੀ।
ਜਿਹੜੇ ਵਿਦਿਆਰਥੀ ਆ ਉਹਨਾਂ ਦੇ ਕੋਲ ਆਪਣਾ ਕੋਰਸ ਹੀ ਇੰਨੇ ਜ਼ਿਆਦਾ ਉਹਦਾ ਲੋਡ ਹੁੰਦਾ ਕਿ ਉਹਨਾਂ ਨੂੰ ਬਾਕੀ ਗੱਲਾਂ ਬਾਰੇ ਕੋਈ ਜਿਹੜੀ ਆ ਸੁੱਧ ਬੁੱਧ ਰਹਿੰਦੀ ਨਹੀਂ ਹੈਗੀ
ਜੀ ਜੀ,
ਨਾ ਹੀ ਉਹ ਇਹਨਾਂ ਗੱਲਾਂ ਨੂੰ ਛੇਤੀ ਕਿਤੇ ਅਪਣਾਉਣ ਵਾਸਤੇ ਰਾਜੀ ਹੁੰਦੇ ਆ। ਉਹਨਾਂ ਦਾ ਤਾਂ ਮੇਨ ਮਕਸਦ ਹੁੰਦਾ ਕਿ ਕਿਵੇਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਜਿਹੜੇ ਸਾਡੇ ਤੋਂ ਅੱਗੇ ਲੋਕੀ ਹਨ ਉਹਦੇ ਨਾਲ ਰਲੀਏ ਜਾਂ ਉਹਨਾਂ ਤੋਂ ਹੋਰ ਅੱਗੇ ਵਧੀਏ। ਜਦੋਂ ਵੀ ਵਿਦਿਆਰਥੀ ਜਦੋਂ ਆਉਂਦੇ ਆ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਤੁਹਾਡੇ ਕੋਰਸ ਤੋਂ ਇਲਾਵਾ ਇੱਕ ਕਲਾਸ ਹਫਤੇ ਦੇ ਵਿੱਚ ਜਾਂ ਹਰ ਮਹੀਨੇ ਦੇ ਵਿੱਚ ਇੱਕ ਕਲਾਸ ਮੋਰਲ ਵੈਲਿਊ ਦੀ ਵੀ ਹੋਏਗੀ। ਪਰ ਮੈਂ ਜਿੱਥੋਂ ਤੱਕ ਮੇਰਾ ਤਜਰਬਾ ਕਿ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਇਹਦਾ ਕੋਈ ਵੱਖਰਾ ਪ੍ਰਬੰਧ ਨਹੀਂ ਹੈਗਾ। ਕੋਈ ਵੈਸੇ ਹੀ ਕੋਈ ਟੀਚਰ ਉਹਨਾਂ ਨੂੰ ਕਹਿ ਦੇਵੇ ਕਿ ਆਓ ਤੁਹਾਡੇ ਨਾਲ ਆਪਾਂ ਗੱਲਾਂ ਕਰਦੇ ਹਾਂ ਇਸ ਸੰਬੰਧ ਵਿੱਚ ਵੀ, ਓਦਾਂ ਹੋ ਸਕਦਾ, ਪਰ ਸਿਲੇਬਸ ਦਾ ਇਹ ਇੱਕ ਹਿੱਸਾ ਨਹੀਂ ਬਣਾਇਆ ਜਾਂਦੀ।
ਇਹ ਇੱਕ ਜਿਹੜਾ ਯਤਨ ਹੈ ਉਹ ਮੈਨੂੰ ਲੱਗਦਾ ਕਿ ਭਾਈਚਾਰੇ ਦੇ ਵਿੱਚ ਜਿਹੜੇ ਉਦਮੀ ਲੋਕ ਨੇ ਉਹਨਾਂ ਨੂੰ ਵੀ ਕਰਦੇ ਰਹਿਣਾ ਚਾਹੀਦਾ ਕਿ ਇਹੋ ਜਿਹਾ ਕੋਈ ਪ੍ਰਬੰਧ ਜਿਹੜਾ ਆ ਉਹ ਕੀਤਾ ਜਾਵੇ ਜਿਸ ਪ੍ਰਬੰਧ ਅਧੀਨ ਇਹਨਾਂ ਬੱਚਿਆਂ ਨੂੰ, ਜਿਵੇਂ ਕਿ ਕੁਛ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਫਿਰ ਕੁਛ ਸਮਾਜਿਕ ਸੰਸਥਾਵਾਂ ਨੇ, ਉਹਨਾਂ ਸੰਸਥਾਵਾਂ ਦੇ ਜਿਹੜੇ ਮੁੱਖ ਕਾਰਜਕਾਰੀ ਲੋਕ ਨੇ ਜਾਂ ਜਿਹੜੇ ਉਦਮੀ ਲੋਕ ਨੇ ਉਹ ਇਹੋ ਜਿਹੀਆਂ ਸੰਸਥਾਵਾਂ ਦੇ ਨਾਲ ਜਿਹੜੇ ਇਹਨਾਂ ਵਿਦਿਆਰਥੀਆਂ ਨੂੰ ਜੋੜ ਕੇ ਸ਼ਾਇਦ ਜੇਕਰ ਮਦਦ ਕਰ ਸਕਣ, ਔਰ ਤੁਹਾਡੇ ਵਰਗੇ ਜਿਹੜੇ ਲੋਕ ਆ ਉਹ ਉੱਥੇ ਇਹਨਾਂ ਦੇ ਲਈ ਜਿਹੜੀਆਂ ਮੋਰਲ ਵੈਲਿਊਜ਼ ਦੇ ਉੱਤੇ ਲੈਕਚਰ ਕਰ ਸਕਣ, ਜ਼ਿੰਦਗੀ ਦੇ ਵਿੱਚ ਇੱਕ ਸਹੀ ਸੇਧ ਦੇਣ ਦੇ ਵਿੱਚ ਉਹਨਾਂ ਨੂੰ ਮਦਦ ਕਰ ਸਕਣ, ਤਾਂ ਇਹ ਸੰਭਵ ਹੋ ਵੀ ਸਕਦਾ। ਤੁਸੀਂ ਕੀ ਇਹਦੇ ਬਾਰੇ ਕਹਿਣਾ ਚਾਹੋਗੇ?
ਇੱਥੇ ਵੀ ਕੁਝ ਸੰਸਥਾਵਾਂ ਹੈਗੀਆਂ ਜਿਹੜੇ ਸਮਾਜ ਸੇਵੀ ਕੰਮਾਂ ਵਿੱਚ ਜੁੜੀਆਂ ਹੋਈਆਂ, ਉਹ ਆਪਣੇ ਪੱਧਰ ਦੇ ਉੱਪਰ ਤਾਂ ਇੱਦਾਂ ਦੇ ਪ੍ਰੋਗਰਾਮ ਕਰਦੀਆਂ ਰਹਿੰਦੀਆਂ
ਜੀ।
ਉਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਜਾਂਦੇ ਨੇ ਜਿਹੜੇ ਹੋਰ ਇੱਥੋਂ ਦੇ ਰਹਿਣ ਵਾਲੇ ਨੇ, ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਨੇ ਉਹ ਉਹਨਾਂ ਵਿੱਚ ਜਾਂਦੇ ਵੀ ਹਨ ਆਪਣੀਆਂ ਟ੍ਰੇਨਿੰਗ ਲੈਣ ਵਾਸਤੇ ਜਾਂ ਜਿੰਨੇ ਵੀ ਫੰਕਸ਼ਨ ਹੁੰਦੇ ਉਹਨਾਂ ਨੂੰ ਅਟੈਂਡ ਕਰਦੇ ਨੇ
ਜੀ।
ਪਰ ਫਿਰ ਵੀ ਦੇਖਿਆ ਜਾਵੇ ਤਾਂ ਜਿਹੜੇ ਮੈਜੋਰਿਟੀ ਲੋਕ ਨੇ ਉਹਨਾਂ ਦਾ ਮੇਨ ਮਕਸਦ ਜਿਹੜਾ ਹੈਗਾ ਉਹ ਮਟੀਰੀਅਲਿਸਟਿਕ ਲੈਵਲ ਤੇ ਅੱਗੇ ਵਧਣਾ ਹੁੰਦਾ ਹੈ, ਤੇ ਜਿਹੜੀਆਂ ਇਹ ਮੋਰਲ ਵੈਲਿਊਜ਼ ਹੈਗੀਆਂ ਉਹ ਤਾਂ ਇੱਕ ਤਰ੍ਹਾਂ ਦਾ ਛੋਟਾ ਜਿਹਾ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਵੀ ਜੇ ਕਿਤੇ ਸਮਾਂ ਲੱਗਾ ਤਾਂ ਸਿੱਖ ਲਵਾਂਗੇ ਜਾਂ ਕਿ ਦੱਸ ਦੀ ਤਾਂ ਸੁਣ ਲਵਾਂਗੇ। ਪਰ ਮੇਨ ਮਕਸਦ ਕਦੀ ਇਹ ਨੀ ਹੁੰਦਾ ਕਿ ਜਿੱਥੇ ਅਸੀਂ ਭੌਤਿਕ ਤੌਰ ਤੇ ਅੱਗੇ ਵਧਣਾ ਤਾਂ ਅਧਿਆਤਮਕ ਤੌਰ ਦੇ ਉੱਪਰ ਜਾਂ ਜਿਹੜੀਆਂ ਨੈਤਿਕ ਤੌਰ ਦੇ ਉੱਪਰ ਅੱਗੇ ਕਿਵੇਂ ਵਧਣਾ, ਇਹਦਾ ਕੋਈ ਪ੍ਰੋਪਰ ਜਿਹੜਾ ਉਹ ਤਾਲਮੇਲ ਨਹੀਂ ਬਣਦਾ।
ਜੀ ਜੀ ਬਿਲਕੁਲ। ਸੋ ਇਸ ਵੇਲੇ ਤੁਸੀਂ ਜਿਹੜੇ ਨੌਜਵਾਨ ਸੁਣ ਰਹੇ ਨੇ ਰੇਡੀਓ ਦੇ ਰਾਹੀਂ, ਤੁਹਾਡੀ ਆਵਾਜ਼ ਚਾਹੇ ਉਹ ਕੈਨੇਡਾ ਚ ਨੇ ਚਾਹੇ ਉਹ ਆਸਟ੍ਰੇਲੀਆ ਚ, ਅਮਰੀਕਾ ਚ ਜਾਂ ਸਾਡੇ ਆਪਣੇ ਭਾਰਤ ਦੇ ਵਿੱਚ ਹੈ, ਉਹਨਾਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ?
ਮੈਂ ਤਾਂ ਸਾਰੇ ਵਿਦਿਆਰਥੀਆਂ ਨੂੰ ਇਹੀ ਕਹੂੰਗਾ ਕਿ ਜੇਕਰ ਉਹ ਇੱਥੇ ਵਿਦਿਆਰਥੀ ਬਣ ਕੇ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਮੇਨ ਟਾਰਗੇਟ ਹੋਣਾ ਚਾਹੀਦਾ ਕਿ ਪੜ੍ਹਾਈ ਵਿੱਚ ਸਭ ਤੋਂ ਅੱਗੇ ਕਿਵੇਂ ਜਾਣਾ ਆ, ਵਧੀਆ ਆਪਣੇ ਮਾਰਕਸ ਕਿਵੇਂ ਲੈਣੇ ਨੇ, ਕਿਵੇਂ ਜਿਹੜੇ ਉਹਨਾਂ ਦੇ ਅਧਿਆਪਕ ਨੇ ਉਹਨਾਂ ਕੋਲ ਵੱਧ ਤੋਂ ਵੱਧ ਗਿਆਨ ਲੈਣਾ ਆ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਜਾਂਦੀ ਆ, ਕੋਰਸ ਪੂਰੇ ਹੋ ਜਾਂਦੇ ਸਹੀ ਢੰਗ ਦੇ ਨਾਲ, ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਜਿਹੜੇ ਕੰਮ ਕਾਜ ਉਹ ਲੱਭਣੇ ਚਾਹੀਦੇ ਹਨ। ਕੰਮ ਕਰਨਾ ਵੀ ਕੋਈ ਗੁਨਾਹ ਨਹੀਂ ਹੁੰਦਾ, ਪਰ ਜਿਸ ਤਰ੍ਹਾਂ ਦੀਆਂ ਜਿਸ ਦੇਸ਼ ਦੇ ਵਿੱਚ ਕਾਨੂੰਨ ਹੋਣ ਉਹਦੇ ਮੁਤਾਬਕ ਹੀ ਕੰਮ ਕਰਨਾ ਚਾਹੀਦਾ।
ਜੀ ਜੀ।
ਨਵੇਂ ਵਿਦਿਆਰਥੀ ਵੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਸਦਾ ਦਾ ਵੀ ਸਮਾਜ ਹੋਵੇ ਉਹਦੇ ਢੰਗ ਤਰੀਕੇ ਸਮਝਣੇ ਚਾਹੀਦੇ ਆ, ਨਾ ਕਿ ਇਕਦਮ ਇਹ ਫੈਸਲਾ ਕਰ ਲੈਣਾ ਕਿ ਨਹੀਂ ਮੈਂ ਤਾਂ ਮਹੀਨੇ ਦੇ ਵਿੱਚ ਤਾਂ ਦੋ ਮਹੀਨਿਆਂ ਵਿੱਚ ਇੰਨੀ ਕਮਾਈ ਕਰਨੀ, ਮੈਂ ਆਹ ਕੁਛ ਲੈਣਾ ਹੈਗਾ ਜਾਂ ਇਸ ਲੈਵਲ ਤੇ ਪਹੁੰਚਣਾ ਆ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਕੰਮ ਤਾਂ ਸਾਰੀ ਉਮਰ ਹੀ ਵਿਅਕਤੀਆਂ ਨੂੰ ਕਰਨੇ ਪੈਂਦੇ ਆ।
ਜੀ ਬਿਲਕੁਲ।
ਪਰ ਜਿਹੜਾ ਇੱਕ ਪੜ੍ਹਾਈ ਦਾ ਸਮਾਂ ਹੈ ਉਹ ਨਿਸ਼ਚਿਤ ਆ, ਜਦੋਂ ਇੱਕ ਉਮਰ ਤੋਂ ਬਾਅਦ ਜਦੋਂ ਉਹ ਸਮਾਂ ਫਿਰ ਉੱਥੋਂ ਨਿਕਲ ਜਾਂਦਾ ਤਾਂ ਉਹਨਾਂ ਨੂੰ ਵੀ ਪਛਤਾਉਣਾ ਵੀ ਪੈਂਦਾ।
ਜੀ ਜੀ ਬਿਲਕੁਲ। ਸੋ ਕਾਰਾਂ ਦੇ ਮਾਡਲਸ ਜਾਂ ਫਿਰ ਕੱਪੜਿਆਂ ਦੇ ਬ੍ਰਾਂਡਸ ਦੇ ਜਿਹੜੇ ਖਰਚੇ ਆ ਉਹਨਾਂ ਨੂੰ ਘਟਾ ਕੇ ਜੇਕਰ ਉਹ ਆਪਣੇ ਫਿਊਚਰ ਦੇ ਉੱਤੇ ਫੋਕਸ ਕਰਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਫਿਊਚਰ ਬਣਾਉਣਾ ਆ ਉਹ ਜ਼ਿਆਦਾ ਬੈਟਰ ਹੋਣਾ ਚਾਹੀਦਾ ਆ। ਜ਼ਰੂਰੀ ਹੈ ਔਰ ਅਹਿਮ ਹੈ ਕਿ ਜ਼ਿੰਦਗੀ ਦਾ ਜਿਹੜਾ ਆਪਣਾ ਇੱਕ ਉੱਚਾ ਟੀਚਾ ਜਿਹੜਾ ਆ ਉਹਨੂੰ ਮਿੱਥ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਜਾਵੇ, ਔਰ ਜਿਹੜੀ ਇਹ ਨਿਰਾਸ਼ਾ ਆ ਉਹ ਤਾਂ ਹੀ ਦੂਰ ਹੋ ਸਕਦੀ ਆ, ਉਹ ਤਾਂ ਹੀ ਘਟ ਸਕਦੀ ਆ ਜੇਕਰ ਜ਼ਿੰਦਗੀ ਦੇ ਵਿੱਚ ਅਸੀਂ ਵਾਕਈ ਆਪਣੇ ਜਿਹੜੇ ਗੋਲਸ ਆ ਉਹਨਾਂ ਨੂੰ ਸਪਸ਼ਟ ਰੱਖਾਂਗੇ, ਆਪਣੇ ਜਿਹੜੇ ਟੀਚੇ ਆ ਉਹਨਾਂ ਨੂੰ ਸਪਸ਼ਟ ਰੱਖਾਂਗੇ। ਸੋ ਪ੍ਰੋਫੈਸਰ ਸਾਹਿਬ, ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਬੜੇ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਯੰਗਸਟਰਸ ਨੇ ਵਿਦਿਆਰਥੀ ਨੇ ਉਹਨਾਂ ਦੇ ਨਾਲ ਜਿਹੜੀਆਂ ਵੀ ਸਮੱਸਿਆਵਾਂ ਆਉਂਦੀਆਂ ਜਾਂ ਫਿਰ ਜਿਹੜੇ ਅਸਲ ਦੇ ਵਿੱਚ ਵਿਦਿਆਰਥੀਆਂ ਦੇ ਰਸਤੇ ਦੇ ਵਿੱਚ ਜਿਹੜੀਆਂ ਰੁਕਾਵਟਾਂ ਬਣਦੇ ਆ ਉਹਨਾਂ ਕਾਰਨਾਂ ਬਾਰੇ ਤੁਸੀਂ ਜ਼ਿਕਰ ਕੀਤਾ। ਤੁਹਾਡਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਹਾਂਜੀ, ਬਸ ਇੱਕ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਸਾਰੇ ਵਿਦਿਆਰਥੀਆਂ ਨੂੰ ਕਿ ਜਦੋਂ ਇੱਥੇ ਆਉਂਦੇ ਆ ਉਸ ਤੋਂ ਪਹਿਲਾਂ ਉਹ ਉਸ ਦੇਸ਼ ਦੀ ਸਰਕਾਰ ਦੇ ਨਾਲ ਇੱਕ ਕਮਿਟਮੈਂਟ ਕਰਕੇ ਆਉਂਦੇ ਆ ਕਿ ਅਸੀਂ ਉੱਥੇ ਵਿਦਿਆਰਥੀ ਬਣ ਕੇ ਜਾ ਰਹੇ ਹਾਂ, ਅਸੀਂ ਇਹ ਰਿਕੁਆਇਰਮੈਂਟਸ ਨੂੰ ਪੂਰਾ ਕਰਾਂਗੇ ਤਾਂ ਜਾ ਕੇ ਉਹਨਾਂ ਨੂੰ ਉਸ ਕੰਟਰੀ ਦਾ ਵੀਜ਼ਾ ਦਿੱਤਾ ਜਾਂਦਾ ਹੈ।
ਜੀ ਬਿਲਕੁਲ।
ਪਰ ਜਦੋਂ ਹੀ ਉਹ ਏਅਰਪੋਰਟ ਤੋਂ ਬਾਹਰ ਆਉਂਦੇ ਆ ਤਾਂ ਫਿਰ ਉਹ ਜਿਹੜੀਆਂ ਕਮਿਟਮੈਂਟ ਜਿਹੜੀਆਂ ਹੈਗੀਆਂ ਉਹ ਥੋੜੀਆਂ ਪਿੱਛੇ ਕਰ ਦਿੰਦੇ ਨੇ, ਬਾਕੀ ਉਹਨਾਂ ਦਾ ਜੋ ਜੀਵਨ ਦਾ ਸੁਪਨਾ ਹੁੰਦਾ ਉਹ ਸਭ ਤੋਂ ਮੋਹਰੇ ਆ ਜਾਂਦਾ।
ਜੀ।
ਤੇ ਮੇਰਾ ਸਾਰੇ ਵਿਦਿਆਰਥੀਆਂ ਨੂੰ ਇਹ ਸੁਝਾਅ ਹੈ ਕਿ ਸਭ ਤੋਂ ਪਹਿਲਾਂ ਚੰਗੇ ਵਿਦਿਆਰਥੀ ਬਣੋ, ਚੰਗੇ ਨਾਗਰਿਕ ਬਣੋ, ਵਧੀਆ ਆਪਣੀ ਵਿਦਿਆ ਪ੍ਰਾਪਤ ਕਰੋ, ਫਿਰ ਵਧੀਆ ਕੰਮ ਵੀ ਕਰੋ।
ਜੀ ਜੀ।
ਕੰਮ ਦੀ ਕੋਈ ਕਮੀ ਨਹੀਂ ਹੈ ਪਰ ਪੜ੍ਹਨ ਦਾ ਸਮਾਂ ਨਿਸ਼ਚਿਤ ਹੈ, ਉਹਦਾ ਪੂਰਾ ਸਦ ਉਪਯੋਗ ਹੋਣਾ ਚਾਹੀਦਾ।
ਜੀ। ਸੋ ਬਹੁਤ ਬਹੁਤ ਧੰਨਵਾਦ ਇਸ ਸੋਹਣੇ ਸੁਨੇਹੇ ਦੇ ਲਈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਜ਼ਰੂਰ ਜਿਹੜੇ ਵੀ ਨੌਜਵਾਨ ਸੁਣ ਰਹੇ ਹੋਣਗੇ ਸਾਨੂੰ ਔਰ ਜਿਹੜੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਕੇ ਜ਼ਿੰਦਗੀ ਦੇ ਜਿਹੜੇ ਉੱਚੇ ਜਿਹੜੇ ਟੀਚੇ ਉਹਨਾਂ ਨੂੰ ਛੋਹਣਾ ਚਾਹੁੰਦੇ ਆ ਤਾਂ ਉਹਦੇ ਲਈ ਬਹੁਤ ਛੇਤੀ ਛੇਤੀ ਚ ਜਿਹੜਾ ਟੀਚਾ ਕਾਲ ਦੇ ਵਿੱਚ ਜਿਹੜਾ ਅਸੀਂ ਅਚੀਵ ਕਰਨਾ ਆ ਪ੍ਰਾਪਤ ਕਰਨਾ ਆ ਉਹਦੇ ਨਾਲੋਂ ਜ਼ਰੂਰੀ ਆ ਕਿ ਪਹਿਲਾਂ ਜਿਹੜਾ ਥੋੜਾ ਠਹਿਰਾ ਜ਼ਿੰਦਗੀ ਦੇ ਵਿੱਚ ਲਿਆਉਣਾ ਜ਼ਰੂਰ ਸਿੱਖੀਏ ਔਰ ਉਸ ਤੋਂ ਬਾਅਦ ਅਸੀਂ ਉਹ ਜਿਹੜੇ ਟੀਚੇ ਆ ਉਹਨਾਂ ਨੂੰ ਵੀ ਪ੍ਰਾਪਤ ਕਰੀਏ। ਸੋ ਫੈਜ਼ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਦੇ ਰਹੋਗੇ। ਬਹੁਤ ਬਹੁਤ ਧੰਨਵਾਦ ਜੀ।
ਹਾਂਜੀ ਬਿਲਕੁਲ ਅਮਨ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਥੈਂਕ ਯੂ ਜੀ।
ਸ਼ੁਕਰੀਆ।
ਨਿਤ ਰਾਤ ਦੀ ਜੋ ਨਾਗਣੀ ਉਹਦੀ ਨੰਗੀ ਜੀਭ ਤੇ ਜੱਗ ਜਦੋਂ
ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ, ਅਸਲ ਦੇ ਵਿੱਚ ਇਹ ਮਾਨਸਿਕ ਦੁੱਖ ਜਾਂ ਇਹ ਮਾਨਸਿਕ ਤਣਾਅ ਹੀ ਇੱਕ ਇਹੋ ਜਿਹੀ ਸਮੱਸਿਆ ਹੈ ਜਿਹੜਾ ਜਦੋਂ ਤੱਕ ਅਸੀਂ ਬੋਲ ਕੇ ਨਹੀਂ ਦੱਸਦੇ ਤੇ ਉਦੋਂ ਤੱਕ ਉਹ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਸੋ ਮਾਨਸਿਕ ਤਣਾਅ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਇਹ ਮਾਨਸਿਕ ਤਣਾਅ ਜਿਹੜਾ ਆ ਇਹ ਕਾਫੀ ਜ਼ਿਆਦਾ ਵੱਧ ਰਿਹਾ। ਅੰਕੜੇ ਕਹਿੰਦੇ ਆ ਕਿ ਖੁਦਕੁਸ਼ੀ ਦੇ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਉਹਦੇ ਵਿੱਚ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਵਾਧਾ ਹੋ ਰਿਹਾ। ਸਾਲ 2015 ਦੇ ਅੰਕੜੇ ਦੇਖੀਏ ਤਾਂ 3027 ਮੌਤਾਂ ਜਿਹੜੀਆਂ ਉਹ ਸਿਰਫ ਖੁਦਕੁਸ਼ੀ ਦੇ ਨਾਲ ਹੋਈਆਂ। 2017 ਦੇ ਵਿੱਚ ਇਹੀ ਅੰਕੜਾ ਜਿਹੜਾ 3128 ਹੋ ਗਿਆ, ਯਾਨੀ 3128 ਹੋ ਗਿਆ। ਤੇ 2018 ਦੇ ਅੰਕੜੇ ਕਹਿੰਦੇ ਆ ਵੀ 3046 ਮੌਤਾਂ ਜਿਹੜੀਆਂ ਉਹ ਖੁਦਕੁਸ਼ੀ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਹੋਈਆਂ ਉਸ ਸਾਲ। ਔਰ ਇਹ ਅੰਕੜਾ ਇਹ ਵੀ ਦੱਸਦਾ ਹੈ ਕਿ ਇਹ ਜਿਹੜੀਆਂ ਖੁਦਕੁਸ਼ੀ ਨਾਲ ਹੋਣ ਵਾਲੀਆਂ ਮੌਤਾਂ ਇਹਦੇ ਵਿੱਚ ਮਰਨ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਮਰਦਾਂ ਦੀ ਗਿਣਤੀ ਬਹੁਤ ਜ਼ਿਆਦਾ ਆ, ਔਰਤਾਂ ਦੇ ਨਾਲੋਂ 3 ਗੁਣਾ ਜ਼ਿਆਦਾ ਆ। 2320 ਮੌਤਾਂ ਜਿਹੜੀਆਂ ਆ ਉਹ 2018 ਦੇ ਵਿੱਚ ਮਰਦਾਂ ਦੀਆਂ ਹੋਈਆਂ, ਜਦਕਿ ਔਰਤਾਂ ਦੀ ਗਿਣਤੀ ਜਿਹੜੀ ਉਹ 726 ਆ। 2017 ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਉਹਦੇ ਵਿੱਚ ਮਰਦਾਂ ਦੀ ਗਿਣਤੀ ਜਿਹੜੀ ਆ 2348 ਤੇ ਔਰਤਾਂ ਦੀ ਗਿਣਤੀ ਜਿਹੜੀ ਆ 780 ਆ। ਸੋ ਇਹ ਦੇਖਣ ਦੇ ਵਿੱਚ ਆਇਆ ਕਿ 15 ਤੋਂ ਲੈ ਕੇ 44 ਸਾਲ ਦੀ ਉਮਰ ਵਰਗ ਦੇ ਜਿਹੜੇ ਲੋਕ ਆ ਉਹ ਖੁਦਕੁਸ਼ੀਆਂ ਦੇ ਸ਼ਿਕਾਰ ਹੋਏ ਆ। ਔਰ ਆਸਟ੍ਰੇਲੀਆ ਦੀ ਜੇ ਹਰ ਦਿਨ ਦੀ ਅਸੀਂ ਔਸਤ ਲਾਈਏ ਤਾਂ ਹਰ ਦਿਨ 8 ਲੋਕ ਜਿਹੜੇ ਆ ਉਹ ਸੁਸਾਈਡ ਕਰਦੇ ਆ, ਖੁਦਕੁਸ਼ੀ ਕਰਦੇ ਆ। ਖੁਦਕੁਸ਼ੀ ਦੇ ਨਾਲ ਇੱਥੇ 8 ਲੋਕਾਂ ਦੀ ਮੌਤ ਜਿਹੜੀ ਉਹ ਹਰ ਦਿਨ ਹੁੰਦੀ ਆ, ਆਏ ਦਿਨ ਹੁੰਦੀ ਆ। ਸੋ ਅੱਜ ਜਦੋਂ ਅਸੀਂ ਕੋਰੋਨਾ ਦੇ ਅੰਕੜੇ ਜਿਹੜੇ ਸਾਂਝੇ ਕਰਦੇ ਆ ਤਾਂ ਕੋਰੋਨਾ ਦੇ ਨਾਲੋਂ ਵੀ ਭਿਆਨਕ ਅੰਕੜੇ ਜਿਹੜੇ ਆ ਉਹ ਇੱਥੇ ਖੁਦਕੁਸ਼ੀ ਕਰਨ ਵਾਲੇ ਲੋਕਾਂ ਦੇ ਆ ਰਹੇ ਆ। ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਜਿਹੜੀ ਸੀ ਉਹ ਇਸ ਗੱਲ ਤੋਂ ਸੁਚੇਤ ਸੀ। ਸੋ ਇਸੇ ਕਾਰਨ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੋਰਾਂ ਨੇ ਮੈਂਟਲ ਹੈਲਥ ਕਮਿਸ਼ਨ ਨੂੰ ਪੈਨਡੈਮਿਕ ਦੌਰਾਨ ਮੈਂਟਲ ਹੈਲਥ ਉੱਤੇ ਪਲਾਨ ਬਣਾਉਣ ਦੀ ਜਿਹੜੀ ਸਿਫਾਰਿਸ਼ ਸੀ ਉਹ ਕੀਤੀ ਸੀ। ਕਾਰਨ ਇਹੀ ਸੀ ਕਿ ਮੈਂਟਲ ਸਟ੍ਰੈਸ ਜਿਹੜਾ ਆ ਉਹ ਕਾਫੀ ਜ਼ਿਆਦਾ ਆਸਟ੍ਰੇਲੀਆ ਦੇ ਵਿੱਚ ਪਾਇਆ ਜਾ ਰਿਹਾ ਆ। ਮੈਂਟਲ ਹੈਲਥ ਸਪੋਰਟ ਸਰਵਿਸਿਜ਼ ਨੇ ਵੀ ਇਹ ਕਿਹਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਯਾਨੀ ਕਿ ਪੈਂਡੈਮਿਕ ਦੌਰਾਨ ਜਿਹੜੀਆਂ ਮੈਂਟਲ ਹੈਲਥ ਸਪੋਰਟ ਸਰਵਿਸਿਜ਼ ਦੇ ਨਾਲ ਸੰਬੰਧਿਤ ਸੰਸਥਾਵਾਂ ਕੰਮ ਕਰ ਰਹੀਆਂ, ਲਾਈਫ ਲਾਈਨ ਤੇ ਬਿਯੋਂਡ ਬਲੂ ਵਰਗੀਆਂ, ਉਨ੍ਹਾਂ ਨੇ ਦੱਸਿਆ ਕਿ 40% ਉਨ੍ਹਾਂ ਦੇ ਕੋਲ ਪਹੁੰਚਣ ਵਾਲੀਆਂ ਕਾਲਾਂ ਦਾ ਜਿਹੜਾ ਗ੍ਰਾਫ ਆ ਉਹ ਵਧਿਆ ਆ। ਤੇ ਇਹਦੇ ਨਾਲ ਇਸ ਦੌਰਾਨ ਖੁਦਕੁਸ਼ੀ ਕਰਨ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹਦੇ ਵਿੱਚ ਵੀ ਵੱਡਾ ਅੰਕੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕਦਾ ਆ। ਸੋ ਬਹੁਤ ਇਹ ਜਿਹੜੇ ਅੰਕੜੇ ਆ ਇਹ ਹੈਰਾਨ ਕਰਨ ਵਾਲੇ ਆ ਔਰ ਪਰੇਸ਼ਾਨ ਕਰਨ ਵਾਲੇ ਆ। ਔਰ ਇਹ ਚਿੰਤਾ ਕਿਉਂ ਆ, ਇਹ ਖੁਦਕੁਸ਼ੀ ਦਾ ਰਸਤਾ ਜਿਹੜਾ ਕਿਉਂ ਅਪਣਾਉਂਦੇ ਆ ਲੋਕ, ਸਾਡੇ ਭਾਈਚਾਰੇ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਨਿਰਾਸ਼ਾ ਦਾ ਆਲਮ ਕੀ ਹੈ, ਉਦਾਸੀ ਕਿੱਥੇ ਕੁ ਖੜੀ ਹੈ ਸਾਡੇ ਭਾਈਚਾਰੇ ਦੇ ਵਿੱਚ, ਔਰ ਸਾਡੇ ਭਾਈਚਾਰੇ ਦੇ ਕਿੰਨੇ ਲੋਕ ਜਿਹੜੇ ਆ ਉਹ ਖੁਦਕੁਸ਼ੀ ਵਾਲਾ ਜਿਹੜਾ ਰਸਤਾ ਆ ਅਪਣਾਉਣ ਦੇ ਲਈ ਮਜਬੂਰ ਹੁੰਦੇ ਆ, ਕਾਰਨ ਉਹਦੇ ਲਈ ਕੀ ਰਹਿੰਦੇ ਆ, ਇਹਦੇ ਬਾਰੇ ਅਸੀਂ ਜਿਹੜੀ ਅਗਲੀ ਗੱਲਬਾਤ ਆ ਉਹ ਕਰਨ ਜਾ ਰਹੇ ਹਾਂ ਸਰਦਾਰ ਫੁਲਵਿੰਦਰ ਸਿੰਘ ਗਰੇਵਾਲ ਹੋਰਾਂ ਦੇ ਨਾਲ। ਫੁਲਵਿੰਦਰ ਸਿੰਘ ਗਰੇਵਾਲ ਹੋਰਾਂ ਦੇ ਬਾਰੇ ਗੱਲ ਕਰਾਂ ਤਾਂ 13 ਸਾਲ ਤੋਂ ਉਹ ਲਗਾਤਾਰ ਸਾਡੇ ਭਾਈਚਾਰੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਆ। ਔਰ ਉਹਨਾਂ ਦੀਆਂ ਸੇਵਾਵਾਂ ਦੀ ਗੱਲ ਕਰਾਂ ਤਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਜੀ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਆ ਉਹਦੇ ਉੱਤੇ ਕੰਮ ਕਰਦੇ ਆ, ਚਾਹੇ ਉਹ ਕੰਮ ਸੰਬੰਧੀ ਸਮੱਸਿਆ ਆ, ਚਾਹੇ ਉਹਨਾਂ ਦੀਆਂ ਕਾਲਜ ਫੀਸਾਂ ਸੰਬੰਧੀ ਸਮੱਸਿਆ ਆ, ਚਾਹੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਰੇਸਿਸਟ ਅਟੈਕਸ ਹੋਏ ਆ, ਰੇਸਿਸਟ ਅਟੈਕਸ ਜਿਹੜੇ ਹੋਏ ਆ ਉਸ ਸੰਬੰਧੀ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਬੜਾ ਅੱਗੇ ਆ ਕੇ ਕੰਮ ਕੀਤਾ। ਤੇ ਇਸ ਤੋਂ ਇਲਾਵਾ ਜਿਹੜੀਆਂ ਇੱਥੇ ਹੋਣ ਵਾਲੀਆਂ ਮੌਤਾਂ ਯਾਨੀ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਕਾਰਨ ਜੇਕਰ ਸਾਡੇ ਭਾਈਚਾਰੇ ਦੇ ਲੋਕਾਂ ਦੇ ਵਿੱਚੋਂ ਕੁਝ ਮੌਤਾਂ ਹੁੰਦੀਆਂ ਆ ਔਰ ਉਹ ਮੌਤਾਂ ਹੋਣ ਤੋਂ ਬਾਅਦ ਉਹਨਾਂ ਲੋਕਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਆ ਉਹ ਵਾਪਸ ਦੇਸ਼ ਦੇ ਵਿੱਚ ਭੇਜਣੀਆਂ, ਪੰਜਾਬ ਦੇ ਵਿੱਚ ਪਹੁੰਚਾਉਣੀਆਂ, ਉਹਦੇ ਵਿੱਚ ਖਾਸ ਤੌਰ ਤੇ ਆਪਣਾ ਜਿਹੜਾ ਰੋਲ ਅਦਾ ਕਰਦੇ ਆ। ਤੇ ਨਾਲ ਹੀ ਨਾਲ ਘਰੇਲੂ ਹਿੰਸਾ ਦੇ ਨਾਲ ਪ੍ਰਭਾਵਿਤ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਆ ਉਹਨਾਂ ਦੀ ਅੱਗੇ ਹੋ ਕੇ ਮਦਦ ਕਰਦੇ ਆ। ਸੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਰੇਡੀਓ ਦੇ ਇਸ ਮੰਚ ਤੇ ਹਾਜ਼ਰ ਨੇ, ਬਹੁਤ ਬਹੁਤ ਸਵਾਗਤ ਕਰਦੇ ਆ ਗਰੇਵਾਲ ਸਾਹਿਬ ਤੁਹਾਡਾ, ਸਤਿ ਸ੍ਰੀ ਅਕਾਲ। ਤੇ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਨਾਲ ਅਸੀਂ ਰਾਬਤਾ ਬਣਾਉਣਾ ਚਾਹ ਰਹੇ ਹਾਂ ਉਹ ਇਹ ਹੈ ਕਿ ਅੱਜ ਦੀ ਜਿਹੜੀ ਨੌਜਵਾਨੀ ਹੈ ਉਹ ਉਦਾਸੀ ਵੱਲ ਵੱਧ ਰਹੀ ਹੈ, ਨਿਰਾਸ਼ਾ ਦੇ ਵਿੱਚ ਡੁੱਬ ਰਹੀ ਹੈ। ਤੁਹਾਡਾ ਬੜਾ ਲੰਬਾ ਤਜਰਬਾ ਹੈ ਆਪਣੇ ਭਾਈਚਾਰੇ ਦੇ ਵਿਚ ਵਿਚਰਦੇ ਆ ਕਾਫੀ ਨੇੜੇ ਹੋ ਤੁਸੀਂ ਨੌਜਵਾਨਾਂ ਨੂੰ ਵੀ ਵੇਖਦੇ ਹੋ ਕਿਉਂਕਿ ਅੰਤਰਰਾਸ਼ਟਰੀ ਸਟੂਡੈਂਟਸ ਦੇ ਨਾਲ ਤੁਹਾਡਾ ਸਿੱਧਾ ਜਿਹੜਾ ਰਾਬਤਾ ਉਹ ਬਣਦਾ ਤੇ ਨਾਲ ਹੀ ਨਾਲ ਤੁਸੀਂ ਭਾਈਚਾਰੇ ਦੇ ਹੋਰ ਵੀ ਬਹੁਤ ਸਾਰੇ ਕੰਮਾਂ ਦੇ ਵਿਚ ਅੱਗੇ ਵੱਧ ਕੇ ਜਿਹੜਾ ਆਪਣਾ ਯੋਗਦਾਨ ਆ ਉਹ ਦਿੰਦੇ ਹੋ ਸੋ ਕਿੱਥੇ ਕੁ ਵੇਖਦੇ ਹੋ ਕਿ ਸਾਡੇ ਭਾਈਚਾਰੇ ਦੇ ਵਿਚ ਨੌਜਵਾਨਾਂ ਦੇ ਵਿਚ ਜਿਹੜੀ ਨਿਰਾਸ਼ਾ ਆ ਉਹ ਕਿੰਨੀ ਕੁ ਜ਼ਿਆਦਾ ਆ ਤੇ ਜੇਕਰ ਖੁਦਕੁਸ਼ੀਆਂ ਦੇ ਅਸੀਂ ਅੰਕੜੇ ਜਿਹੜੇ ਆ ਉਹ ਆਸਟ੍ਰੇਲੀਅਨ ਅੰਕੜੇ ਜਿਹੜੇ ਦੇਖੀਏ ਤਾਂ ਉਹਨਾਂ ਦੇ ਵਿਚ ਭਾਈਚਾਰੇ ਦੀ ਜਿਹੜੀ ਸਥਿਤੀ ਕੀ ਆ ਕਿਉਂਕਿ ਤੁਹਾਨੂੰ ਇੱਥੇ ਭਾਈਚਾਰੇ ਦੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੁੰਦੀਆਂ ਉਹਦੇ ਬਾਰੇ ਬੜੀ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਉਹਨਾਂ ਦੇ ਕਾਰਨਾਂ ਤੋਂ ਵੀ ਤੁਸੀਂ ਜਾਣੂ ਹੁੰਦੇ ਆ ਜੀ
ਮਾਸੀ ਜੀ ਦਾ ਬੇਟਾ ਜਿਹੜਾ ਕਿ ਇਸ ਡਿਪਰੈਸ਼ਨ ਦੀ ਬਿਮਾਰੀ ਦੇ ਨਾਲ ਅਸੀਂ ਸਾਡੇ ਪਰਿਵਾਰ ਤੋਂ ਉਹ ਖੁੱਸ ਗਏ ਜੀ
ਜੀ
ਅਸੀਂ ਓਹਦਾ ਇਲਾਜ ਕਰਾਉਣ ਦੀ ਵੀ ਬੜੀ ਕੋਸ਼ਿਸ਼ ਕੀਤੀ ਸੀਗੀ ਸਾਨੂੰ ਲੱਗਿਆ ਸੀ ਕਿ ਹੁਣ ਠੀਕ ਹੋ ਗਿਆ ਬਟ ਸੈਕੰਡ ਅਟੈਂਪਟ ਦੇ ਵਿਚ ਓਹਨੂੰ ਫੇਸ ਸਾਥੋਂ ਵਿਛੜ ਗਿਆ ਸਦਾ ਲਈ ਤੇ ਉਸ ਕਰਕੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਵੀ ਜਿਹੜੇ ਵੀ ਕੋਈ ਸਟੂਡੈਂਟ ਇਸ ਤਰ੍ਹਾਂ ਦੀ ਸਿਚੁਏਸ਼ਨ ਚੋਂ ਨਿਕਲ ਰਹੇ ਨੇ ਅਗਰ ਸਾਨੂੰ ਪਤਾ ਲੱਗ ਜਾਂਦਾ ਤੇ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਦੇ ਆ ਉਹਨਾਂ ਨੂੰ ਇਸ ਸਿਚੁਏਸ਼ਨ ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਆ
ਜੀ ਗਰੇਵਾਲ ਸਾਹਿਬ ਮੈਨੂੰ ਲੱਗਦਾ ਕਿ ਸਾਡਾ ਧਿਆਨ ਥੋੜਾ ਜਿਹਾ ਦਵਾਇਆ ਸੁਣਨ ਵਾਲਿਆਂ ਨੇ ਕਿ ਤੁਹਾਡੀ ਆਵਾਜ਼ ਜਿਹੜੀ ਸੀ ਉਹ ਸ਼ਾਇਦ ਸ਼ੁਰੂਆਤ ਦੇ ਵਿਚ ਨਹੀਂ ਗਈ ਇਕ ਵਾਰ ਫੇਰ ਮੈਂ ਦੋਸਤਾਂ ਨੂੰ ਦੱਸ ਜਾਣੀ ਹੈ ਕਿ ਫੁਲਵਿੰਦਰ ਗਰੇਵਾਲ ਹੋਰੀ ਸਾਡੇ ਨਾਲ ਬਣੇ ਹੋਏ ਨੇ ਜਿਨ੍ਹਾਂ ਨੇ ਪਿਛਲੇ 13 ਸਾਲਾਂ ਤੋਂ ਭਾਈਚਾਰੇ ਦੇ ਵਿਚ ਕਾਫੀ ਯੋਗਦਾਨ ਦਿੱਤਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜਾਂ ਫਿਰ ਘਰੇਲੂ ਹਿੰਸਾ ਦੇ ਨਾਲ ਜੁੜੇ ਹੋਏ ਮੁੱਦਿਆਂ ਨੂੰ ਲੈ ਕੇ ਕਾਫੀ ਮਦਦ ਜਿਹੜੀ ਆ ਉਹ ਕਰਦੇ ਆ ਰਹੇ ਆ ਔਰ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਅੱਜ ਦੇ ਦੌਰ ਦੇ ਵਿਚ ਜਿਹੜਾ ਵਿਦਿਆਰਥੀ ਜੀਵਨ ਹੈ ਜਾਂ ਫਿਰ ਸਾਡੇ ਭਾਈਚਾਰੇ ਦੇ ਵਿਚ ਨਿਰਾਸ਼ਾ ਜਾਂ ਉਦਾਸੀ ਦਾ ਜਿਹੜਾ ਆਲਮ ਹੈ ਉਹ ਕਿਉਂ ਹੈ ਔਰ ਕੀ ਕਾਰਨ ਨੇ ਸੋ ਉਹਨਾਂ ਕਾਰਨਾਂ ਦਾ ਜਿਹੜਾ ਜ਼ਿਕਰ ਹੈ ਉਹ ਗਰੇਵਾਲ ਸਾਹਿਬ ਕਰ ਰਹੇ ਨੇ ਜੀ ਤੁਸੀਂ ਗਰੇਵਾਲ ਸਾਹਿਬ ਆਪਣੀ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖੋ ਜਿਵੇਂ ਅਸੀਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ ਕਿ ਇੱਥੇ ਰਹਿੰਦੇ ਆ ਅਸਲ ਦੇ ਵਿਚ ਕਿਹੜੇ ਕਾਰਨ ਜਿਹੜੇ ਆ ਉਹ ਸਾਨੂੰ ਮਜਬੂਰ ਕਰਦੇ ਆ ਕਿ ਅਸੀਂ ਖੁਦਕੁਸ਼ੀ ਦਾ ਜਿਹੜਾ ਰਸਤਾ ਆ ਉਹ ਅਪਣਾਈਏ ਜਾਂ ਫਿਰ ਇਹ ਜਿਹੜੀ ਉਦਾਸੀ ਆ ਜਾਂ ਫਿਰ ਇਹ ਜਿਹੜੀ ਅਸੀਂ ਨਿਰਾਸ਼ਾ ਦੀ ਗੱਲ ਕਰ ਰਹੇ ਹਾਂ ਇਹ ਕਿਸ ਹੱਦ ਤੱਕ ਵੱਧ ਰਹੀ ਆ ਕਿਉਂ ਵੱਧ ਰਹੀ ਆ
ਜੀ ਮੇਨ ਤਾਂ ਜਿਹੜਾ ਹੈਗਾ ਕਿ ਇਕੱਲਾਪਣ ਜਿਹੜਾ ਹੈਗਾ ਆਪਣੇ ਪਰਿਵਾਰਾਂ ਤੋਂ ਦੂਰ ਹੋ ਤੁਸੀਂ ਆਪਣੇ ਜਿਹੜੇ ਕੋਈ ਮਨ ਦੇ ਬਲਬਲੇ ਨੇ ਉਹ ਤੁਹਾਡੇ ਕੋਲੇ ਸ਼ੇਅਰ ਕਰਨ ਲਈ ਕੁਛ ਨਹੀਂ ਹੈਗਾ
ਜੀ
ਹੈ ਕਈ ਵਾਰੀ ਕੀ ਹੁੰਦਾ ਕਿ ਇੱਕ ਘਰ ਦੇ ਵਿਚ ਕਿਤੇ 4 ਮੁੰਡੇ ਇਕੱਠੇ ਵੀ ਰਹਿੰਦੇ ਨੇ ਹਨਾ ਜਿੱਦਣੇ ਇੱਕ ਬੰਦੇ ਦੀ ਛੁੱਟੀ ਆ ਜਾਂ ਉਹਦਾ ਮਨ ਉਦਾਸ ਆ ਤੇ ਉਹ ਆਪਦਾ ਉਹਨੂੰ ਐ ਆ ਕਿ ਅੱਜ ਮੈਂ ਛੁੱਟੀ ਕਰਕੇ ਨਾਲਦਿਆਂ ਨਾਲ ਕਰਾਂ ਪਰ ਜਿਹੜੇ ਨਾਲਦੇ ਨੇ ਉਸ ਦਿਨ ਉਹ ਕੰਮ ਤੇ ਦੇ ਦਿੰਦੇ ਨੇ
ਜੀ
ਹਨਾ ਇੰਡੀਆ ਦੇ ਵਿਚ ਉਹ ਮਾਪਿਆਂ ਨੂੰ ਕਹਿੰਦਾ ਵੀ ਜੇ ਮੈਂ ਫੋਨ ਤੇ ਉਹਨਾਂ ਨੂੰ ਕੋਈ ਆਪਣੇ ਮਨ ਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸੂਗਾ ਤੇ ਉਹ ਪਰੇਸ਼ਾਨ ਹੋਣਗੇ
ਜੀ
ਹੌਲੀ ਹੌਲੀ ਕੀ ਹੁੰਦਾ ਕਿ ਉਹ ਜਿਹੜੀ ਬਿਮਾਰੀ ਆ ਉਹਦੇ ਦਿਮਾਗ ਦੇ ਵਿਚ ਬੰਦੇ ਦੇ ਘਰ ਘਰ ਬੈਠਦੀ
ਜੀ
ਤੇ ਉਹਨੂੰ ਹੌਲੀ ਹੌਲੀ ਇਹ ਲੱਗਣ ਲੱਗ ਜਾਂਦਾ ਕਿ ਮੈਂ ਇੱਕ ਤਰ੍ਹਾਂ ਦਾ ਬੋਝ ਹੀ ਆ ਤੇ ਪਿੱਛੇ ਮੈਂ ਆਪਣੇ ਮਾਂ ਬਾਪ ਨੂੰ ਵੀ ਦੁਖੀ ਕੀਤਾ ਉਹਨਾਂ ਦੇ ਇੰਨੇ ਪੈਸੇ ਲਵਾ ਕੇ ਉਰੇ ਆਇਆ ਤੇ ਅੱਗੇ ਮੇਰਾ ਫਿਊਚਰ ਚ ਵੀ ਬਣ ਰਿਹਾ ਜੀ
ਤੇ
ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਵਿਚ ਮੇਨਲੀ ਜਿਹੜਾ ਰੀਜ਼ਨ ਆ ਉਹ ਮੈਂ ਇਹੀ ਦੇਖਿਆ ਕਿ ਆਹੀ ਈਵਨ ਹੁਣ ਕੋਵਿਡ ਦੇ ਵਿਚ ਵੀ ਜਿਹੜੇ 2 ਵਿਦਿਆਰਥੀ ਨੇ
ਜੀ
ਉਹਨਾਂ ਨੇ ਇਹ ਚੀਜ਼ ਕੀਤੀ ਹੈ ਜੀ ਸੁਸਾਈਡ ਕੀਤੀ ਹੈ ਮੈਲਬਨ ਦੇ ਵਿਚ
ਜੀ
ਤੇ ਬਹੁਤ ਨਿਰਾਸ਼ਾਜਨਕ ਹੈ ਪਰ ਜਿਹਦਾ ਸਾਨੂੰ ਕਿਸੇ ਦਾ ਪਤਾ ਲੱਗ ਜਾਂਦਾ
ਹਨਾ
ਉਹਦੀ ਅਸੀਂ ਖੁਦ ਟਾਈਮ ਟੂ ਟਾਈਮ ਉਹਦੀ ਕਾਉਂਸਲਿੰਗ ਵੀ ਕਰਦੇ ਆ ਜਾ ਕੇ ਤੇ ਉਹਨੂੰ ਜਿਹੜੇ ਡਿਫਰੈਂਟ ਡਿਪਾਰਟਮੈਂਟਸ ਨੇ ਉਹਨਾਂ ਬਾਰੇ ਵੀ ਦੱਸਦੇ ਆ
ਜੀ
ਬਟ ਇਹਦੇ ਵਿਚ ਕੋਈ ਦੋ ਰਹਿਮਾਂ ਨੀ ਹੈਗੀਆਂ ਕਿ ਇਹ ਅੱਜ ਦੀ ਤਰੀਕ ਦੇ ਵਿਚ ਸਾਡੇ ਭਾਈਚਾਰੇ ਦੇ ਵਿਚ ਬਹੁਤ ਵੱਡੀ ਪ੍ਰੋਬਲਮ ਆ ਜੀ
ਬਿਲਕੁਲ ਸੋ ਗਰੇਵਾਲ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਕੋਵਿਡ ਦੌਰਾਨ ਵੀ 2 ਨੌਜਵਾਨਾਂ ਨੇ ਖੁਦਕੁਸ਼ੀ ਕੀਤੀ ਔਰ ਦੋਵੇਂ ਜਿਹੜੇ ਸੀ ਅੰਤਰਰਾਸ਼ਟਰੀ ਵਿਦਿਆਰਥੀ ਸੀ ਪਰ ਇਸ ਤੋਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਜਿਹੜਾ ਖੁਦਕੁਸ਼ੀਆਂ ਦਾ ਜਿਹੜਾ ਦੌਰ ਆ ਉਹ ਕਾਫੀ ਲੰਬਾ ਹਨਾ ਹੋ ਚੁੱਕਿਆ ਔਰ ਸਾਡੇ ਭਾਈਚਾਰੇ ਦੇ ਵਿਚ ਵੀ ਜਿਹੜੀ ਇਹ ਗਿਣਤੀ ਆ ਇਹ ਵੱਧਦੀ ਜਾ ਰਹੀ ਆ ਤੁਸੀਂ ਡੋਮੈਸਟਿਕ ਵਾਇਲੈਂਸ ਘਰੇਲੂ ਹਿੰਸਾ ਦੇ ਖੇਤਰ ਦੇ ਵਿਚ ਵੀ ਕਾਫੀ ਕੰਮ ਕਰ ਰਹੇ ਹੋ ਪਰਿਵਾਰਾਂ ਨੂੰ ਨੇੜਿਓਂ ਤੁਹਾਨੂੰ ਵੇਖਣ ਦਾ ਜਾਂਚਣ ਦਾ ਪਰਖਣ ਦਾ ਜਿਹੜਾ ਮੌਕਾ ਆ ਉਹ ਮਿਲਦਾ ਰਹਿੰਦਾ ਸੋ ਤੁਸੀਂ ਕੀ ਕਾਰਨ ਮੰਨਦੇ ਹੋ ਪਿੱਛੇ ਜਿਹਾ ਇੱਕ ਰਿਪੋਰਟ ਜਿਹੜੀ ਉਹ ਵੀ ਆਈ ਕਿ 2018-19 ਦੇ ਵਿਚ 7 ਜਿਹੜੀਆਂ ਔਰਤਾਂ ਆ ਉਹਨਾਂ ਨੇ ਸੁਸਾਈਡ ਜਿਹੜਾ ਕੀਤਾ ਔਰ ਉਹ ਸਾਰੀਆਂ ਹੀ ਜਿਹੜੀਆਂ ਸਾਡੇ ਭਾਈਚਾਰੇ ਦੇ ਵਿਚੋਂ ਸੀ ਔਰ ਸਾਡੀ ਇੱਕ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਦੀਆਂ ਸੀਗੀਆਂ ਸੋ ਇਹ ਜੇ ਜਦੋਂ ਅੰਕੜੇ ਸਾਹਮਣੇ ਆਉਂਦੇ ਆ ਤੇ ਕਾਫੀ ਹੈਰਾਨ ਪਰੇਸ਼ਾਨ ਕਰਨ ਵਾਲੇ ਹੁੰਦੇ ਆ ਕੀ ਸਮਝਦੇ ਹੋ ਕੀ ਕਾਰਨ ਇਨ੍ਹਾਂ ਲਈ ਜ਼ਿੰਮੇਵਾਰ ਹੈ ਵਿਦਿਆਰਥੀ ਜੀਵਨ ਤੋਂ ਇਲਾਵਾ?
ਐਕਚੁਅਲੀ ਜਦੋਂ ਵਿਦਿਆਰਥੀ ਜੀਵਨ ਚੋਂ ਨਿਕਲ ਕੇ ਤੁਹਾਡੀ ਮੈਰਿਜ ਹੋ ਗਈ ਜੀ, ਉਸ ਤੋਂ ਬਾਅਦ ਵੀ ਜਿਹੜਾ ਤੁਹਾਡਾ ਵਿਆਹਤਾ ਜੀਵਨ ਜਦੋਂ ਸਟਾਰਟ ਹੁੰਦਾ ਜੀ, ਉਦੋਂ ਵੀ ਕਿਉਂਕਿ ਹਰ ਇੱਕ ਜਿਹੜਾ ਇਨਸਾਨ ਹੁੰਦਾ ਉਹਦੇ ਹਰ ਇੱਕ ਦੇ ਵਿਚਾਰ ਆਦਤਾਂ ਡਿਫਰੈਂਟ ਹੁੰਦੀਆਂ ਨੇ, ਉਸ ਤੋਂ ਬਾਅਦ ਉਹ ਜਾਂਦਾ ਹੈਗਾ ਉਹਦੀ ਮੈਰਿਜ ਕਰ ਦਿੱਤੀ ਜਾਂਦੀ ਹੈ
ਜੀ।
ਇੰਡੀਆ ਦੇ ਵਿੱਚ ਕੀ ਹੁੰਦਾ ਸੀਗਾ ਕਿ ਮੁੰਡਾ ਦੱਸਦਾ ਹੁੰਦਾ ਸੀ ਆਪਣੇ ਬਾਪ ਨੂੰ ਜਾਂ ਚਾਚੇ ਨੂੰ ਦੱਸਦਾ ਸੀ ਜਾ ਕੇ ਵੀ ਭਾਈ ਮੈਨੂੰ ਆਹ ਪ੍ਰੋਬਲਮ ਆ ਰਹੀਆਂ ਨੇ, ਥੋੜਾ ਬਹੁਤਾ ਉਹਨੂੰ ਗਾਈਡ ਕਰਦੇ ਸੀ, ਕੁੜੀ ਨੂੰ ਗਾਈਡ ਕਰਦੇ ਸੀ ਹਨਾ, ਪਰ ਕਦੇ ਤਲਾਕ ਵਾਲੇ ਪਾਸੇ ਨੂੰ ਨਹੀਂ ਕੋਈ ਵੀ ਸੋਚਦਾ ਸੀਗਾ। ਬਟ ਆਸਟ੍ਰੇਲੀਆ ਦੇ ਵਿੱਚ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਹਨਾ, ਉਹਨਾਂ ਨੂੰ ਪਹਿਲੀ ਤਾਂ ਗੱਲ ਹੈਗਾ ਕਿ ਪਰਿਵਾਰ ਦਾ ਕੋਈ ਵੱਡਾ ਮੈਂਬਰ ਸਮਝਾਉਣ ਵਾਲਾ ਨਹੀਂ ਹੈਗਾ ਇੱਥੇ
ਜੀ।
ਤੇ ਦੂਸਰਾ ਇਹ ਹੈਗਾ ਕਿ ਜਦੋਂ ਬਹੁਤ ਸਾਰੇ ਜਿਸ ਤਰ੍ਹਾਂ ਮੁੰਡਿਆਂ ਦੀ ਪ੍ਰੋਬਲਮ ਆ ਜਾਂਦੀ ਹੈ, ਉਹ ਆਪਣੀ ਘਰ ਵਾਲੀ ਨੂੰ ਆਪਣੀ ਮਾਂ ਦੇ ਨਾਲ ਕੰਪੈਰੀਜ਼ਨ ਕਰਦੇ ਨੇ ਕਿ ਮੇਰੀ ਮਾਂ ਤਾਂ ਇੰਨਾ ਕੰਮ ਕਰਦੀ ਸੀ, ਮੇਰਾ ਪਿਓ ਉਹਨੂੰ ਗਾਲਾਂ ਵੀ ਕੱਢਦਾ ਸੀਗਾ ਪਰ ਉਹ ਕਦੇ ਵੀ ਅੱਗੇ ਨਹੀਂ ਬੋਲਦੀ ਸੀਗੀ, ਪਰ ਉਹ ਇਹ ਨੀ ਸਿਚੁਏਸ਼ਨ ਦੇਖਦੇ ਵੀ ਉਸ ਵੇਲੇ ਜਿਹੜੀ ਉਹਨਾਂ ਦੀ ਮਾਂ ਸੀ ਕੋਈ ਜੋਬ ਨਹੀਂ ਸੀ ਕਰਦੀ
ਜੀ।
ਈਵਨ ਜਿਹੜੇ ਬੱਚੇ ਵੀ ਨੇ ਉਹ ਦਾਦਾ ਦਾਦੀ ਪਾਲ ਦਿੰਦੇ ਸੀ ਜਾਂ ਜਿਹੜੇ ਤੁਹਾਡੇ ਵੱਡੇ ਚਾਚਾ ਚਾਚੇ ਹੁੰਦੇ ਸੀ ਜਾਂ ਵੱਡੇ ਭੈਣ ਭਰਾ ਸੀ, ਅੱਧੇ ਤਾਂ ਤੁਹਾਡੇ ਬੱਚਿਆਂ ਦੀ ਉਹੀ ਪਰਵਰਿਸ਼ ਕਰ ਦਿੰਦੇ ਸੀਗੇ, ਕਿੰਨਾ ਕੁ ਕੁੜੀਆਂ ਤੇ ਬੋਝ ਹੁੰਦਾ ਸੀਗਾ।
ਠੀਕ ਹੈ,
ਹੁਣ ਇੱਥੇ ਜਿਹੜੇ ਹੈਗੇ ਨੇ ਕੁੜੀਆਂ ਨੂੰ ਜੋਬ ਵੀ ਕਰਨੀ ਪੈਂਦੀ ਹੈ, ਬੱਚੇ ਵੀ ਸਾਹਮਣੇ ਪੈਂਦੇ ਨੇ ਤੇ ਇਸ ਕਰਕੇ ਤਾਂ ਮੁੰਡਿਆਂ ਦਾ ਵੀ ਫਰਜ਼ ਬਣਦਾ ਕਿ ਉਹ ਜਦੋਂ ਤੁਸੀਂ ਘਰੇ ਆਉਂਦੇ ਹੋ ਪਰਿਵਾਰ ਦੇ ਨਾਲ ਜਿੰਨਾ ਕਿ ਤੁਹਾਡੇ ਕੋਲ ਟਾਈਮ ਹੈਗਾ ਆਪਣੀ ਵਾਈਫ ਦੇ ਨਾਲ ਕੰਮਾਂ ਦੇ ਵਿੱਚ ਹੱਥ ਵਟਾਓ
ਹਨਾ।
ਤੇ ਦੂਸਰੀ ਜਿਹੜੀ ਹੈਗੀ ਕੁੜੀਆਂ ਵਾਲਾ ਪੱਖ, ਉਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਇਹ ਹੈਗਾ ਕਿ ਬਹੁਤੀਆਂ ਦੀ ਜਿਹੜੀ ਸ਼ਿਕਾਇਤ ਇਹ ਹੈਗੀ ਹੈ ਜੀ ਸਾਡੇ ਘਰ ਵਾਲੇ ਮਤਲਬ ਸ਼ਰਾਬ ਬਹੁਤ ਪੀਂਦੇ ਨੇ, ਅਗਰੈਸਿਵ ਬਿਹੇਵੀਅਰ ਆ, ਸਾਡੇ ਕਿਸੇ ਵੀ ਕੰਮ ਦੇ ਵਿੱਚ ਹੱਥ ਨਹੀਂ ਵਟਾਉਂਦੇ
ਹਨਾ।
ਤੇ ਬਾਕੀ ਹੈਗਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਥਰਡ ਪਰਸਨ ਇਨਵੋਲਵ ਹੋ ਜਾਂਦਾ
ਜੀ,
ਚਾਹੇ ਤੁਹਾਡੇ ਕੋਈ ਫਰੈਂਡ ਸਰਕਲ ਦੇ ਵਿੱਚੋਂ ਆ, ਚਾਹੇ ਤੁਹਾਡਾ ਕੋਈ ਇੰਡੀਆ ਤੋਂ ਆਇਆ ਹੋਇਆ ਰੈਲੇਟਿਵ ਆ, ਚਾਹੇ ਕਿਸੇ ਕੁੜੀ ਦੀ ਨਣ ਦਾ ਜਾਂ ਕਿਸੇ ਮੁੰਡੇ ਦਾ ਸਾਲਾ
ਹਨਾ,
ਜਦੋਂ ਕੋਈ ਉਹ ਪਰਿਵਾਰ ਦੇ ਵਿੱਚ ਆ ਜਾਂਦਾ ਥੋੜੀ ਜਿਹੀ ਇੱਕ ਧਿਰ ਨੂੰ ਸ਼ੈਅ ਹੋ ਜਾਂਦੀ ਆ, ਤਾਂ ਮੇਨ ਕਾਰਨ ਉਹ ਵੀ ਡੋਮੈਸਟਿਕ ਵਾਇਲੈਂਸ ਦਾ ਇੱਕ ਹੈਗਾ ਜੀ ਕਿ ਉਸ ਤੋਂ ਬਾਅਦ ਪਰਿਵਾਰ ਅਲੱਗ ਹੋ ਜਾਂਦੇ ਨੇ
ਜੀ। ਅੱਛਾ ਗਰੇਵਾਲ ਸਾਹਿਬ, ਇੱਕ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਆ ਕਿ ਜਿਹੜੇ ਸਟੂਡੈਂਟਸ ਆ ਉਹ ਜਦੋਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਤਾਂ ਉਹਦੇ ਲਈ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਆ, ਇਕੱਲਤਾ ਜਿਹਦੇ ਵਿੱਚ ਇੱਕ ਕਾਰਨ ਹੈ, ਪਰ ਇੱਕ ਹੋਰ ਜਿਹੜਾ ਦੂਸਰਾ ਕਾਰਨ ਉਹ ਸਾਡੇ ਨਾਲ ਇੱਕ ਸਰੋਤੇ ਜੁੜੇ ਉਹਨਾਂ ਨੇ ਵੀ ਸਾਂਝਾ ਕੀਤਾ, ਖੈਰ ਤੁਸੀਂ ਵੀ ਉਹਦੇ ਵੱਲ ਇਸ਼ਾਰਾ ਕੀਤਾ ਕਿ ਘੱਟ ਪੈਸਿਆਂ ਦੇ ਉੱਤੇ ਕੰਮ ਕਰਨ ਦੇ ਲਈ ਜਿਹੜੇ ਸਾਡੇ ਬੱਚੇ ਆ ਉਹ ਮਜਬੂਰ ਹੁੰਦੇ ਆ ਹਨਾ, ਔਰ ਕਈ ਵਾਰ ਕੀ ਹੁੰਦਾ ਕਿ ਸਿਰਫ ਘੱਟ ਪੈਸਿਆਂ ਤੇ ਨਹੀਂ, ਕਈ ਵਾਰ ਉਹਨਾਂ ਤੋਂ ਜ਼ਿਆਦਾ ਕੰਮ ਕਰਵਾ ਕੇ ਉਹਨਾਂ ਦੇ ਬਣਦੇ ਜਿਹੜੇ ਪੈਸੇ ਉਹ ਦਿੱਤੇ ਵੀ ਨਹੀਂ ਜਾਂਦੇ ਹਨਾ, ਤੇ ਇਸ ਕਰਕੇ ਕੀ ਹੁੰਦਾ ਕਿ ਫੀਸਾਂ ਜਿਹੜੀਆਂ ਆ ਉਹ ਲਗਾਤਾਰ ਉਹਨਾਂ ਦੇ ਲਈ ਖੜੀਆਂ ਰਹਿੰਦੀਆਂ, ਖਰਚੇ ਜਿਹੜੇ ਆ ਉਹ ਲਗਾਤਾਰ ਉਹਨਾਂ ਲਈ ਖੜੇ ਰਹਿੰਦੇ ਆ, ਪਰ ਇਸ ਸਮੇਂ ਜਦੋਂ ਵਿਦਿਆਰਥੀ ਜੀਵਨ ਹੰਢਾ ਰਹੇ ਹੁੰਦੇ ਆ ਨਾ ਤਾਂ ਉਹ ਕਿਸੇ ਦੇ ਵਿਰੁੱਧ ਸ਼ਿਕਾਇਤ ਕਰ ਸਕਦੇ ਆ ਨਾ ਉਹ ਆਪਣਾ ਆਪਾ ਫੋਲਦੇ ਆ, ਸੋ ਉਹਨਾਂ ਨੂੰ ਬਹੁਤ ਸਾਰੇ ਰੂਲਸ ਰੈਗੂਲੇਸ਼ਨ ਜਿਹੜੀਆਂ ਉਹ ਵੀ ਨਹੀਂ ਪਤਾ ਹੁੰਦੀਆਂ। ਕੀ ਤੁਹਾਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੀ ਸਾਡੇ ਵਿਦਿਆਰਥੀ ਆ ਨੌਜਵਾਨ ਆ ਹਨਾ ਉਹ ਇਹੋ ਜਿਹੀਆਂ ਵੀ ਕੁਛ ਕੁਰੀਤੀਆਂ ਦਾ ਸ਼ਿਕਾਰ ਰਹੇ ਆ?
ਹਾਂਜੀ ਭੈਣ ਜੀ, ਮੈਂ ਸਟਾਰਟ ਦੇ ਵਿੱਚ ਵੀ ਦੱਸਿਆ ਸੀ ਕਿ ਆਪਣਿਆਂ ਦੁਆਰਾ ਸ਼ੋਸ਼ਣ ਕੀਤਾ ਜਾਂਦਾ
ਜੀ ਜੀ ਜੀ,
ਉਹਦੇ ਵਿੱਚ ਉਹਦਾ ਇਹੀ ਸੀਗਾ ਦੱਸਣ ਦਾ ਕਾਰਨ ਕਿ ਜਦੋਂ ਆਪਣੇ ਬੰਦੇ ਕਈ ਸਪੋਜ਼ ਕਰੋ ਰੈਸਟੋਰੈਂਟਾਂ ਦੇ ਉੱਤੇ ਜਾਂ ਕਿਤੇ ਵੀ ਆਪਣੇ ਬੰਦਿਆਂ ਨੇ ਕਿਸੇ ਪੰਜਾਬੀ ਨੂੰ ਜੋਬ ਤੇ ਰੱਖ ਲਿਆ ਚਾਹੇ ਉਹ ਕਿੱਦਾਂ ਜੀ ਕੰਮ ਕਰਦਾ ਜੀ ਹਨਾ, ਤਾਂ ਉਹਨਾਂ ਨੂੰ ਪਤਾ ਹੈਗਾ ਕਿ ਇਹ ਜਿਹੜਾ ਸਟੂਡੈਂਟ ਹੈਗਾ ਇਹਦੇ ਕੋਲ 20 ਘੰਟੇ ਕੰਮ ਕਰਨ ਦਾ ਰਾਈਟਸ ਹੈਗੇ ਨੇ
ਜੀ। ਜੀ
ਠੀਕ ਹੈ ਜੀ, ਤੇ ਉੱਥੇ ਉਹਨਾਂ ਤੋਂ 20 ਦੀ ਬਟ ਜਦੋਂ ਤਨਖਾਹ ਦੇਣ ਦਾ ਟਾਈਮ ਆਉਂਦਾ ਤੇ ਉਹਨਾਂ ਦੀ ਤਨਖਾਹ ਅੱਜ ਦਿੰਦੇ ਆ ਕੱਲ ਦਿੰਦੇ ਆ ਲਟਕਦੀ ਐਟ ਦਾ ਐਂਡ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਨੇ, ਈਵਨ ਅੱਧਾ ਪੈਸਾ ਵੀ ਨਹੀਂ ਦਿੱਤਾ ਜਾਂਦਾ
ਜੀ ਹਨਾ।
ਤੇ ਕਈ ਵਾਰੀ ਤਾਂ ਥੋੜੇ ਚਿਰ ਬਾਅਦ ਉਹਨੂੰ ਸਟੂਡੈਂਟ ਨੂੰ ਉਹ ਕਹਿ ਕੇ ਵੀ ਤੇਰਾ ਕੰਮ ਨੀ ਠੀਕ ਹੈ ਤੇ ਉਹਨੂੰ ਕੱਢ ਦਿੱਤਾ ਜਾਂਦਾ ਜੀ
ਹਨਾ,
ਤੇ ਹੋਰ ਨਵਾਂ ਬੰਦਾ ਉਹਦੀ ਜਗ੍ਹਾ ਤੇ ਰੱਖ ਲਿਆ ਜਾਂਦਾ ਜੀ। ਮਤਲਬ ਇਸ ਤਰ੍ਹਾਂ ਦੇ ਜਦੋਂ ਮਤਲਬ ਵੀ ਜਿਹੜੇ ਹੈਗੇ ਨੇ ਸਟੂਡੈਂਟ ਬਹੁਤ ਜ਼ਿਆਦਾ ਸ਼ਿਕਾਰ ਹੁੰਦੇ ਨੇ, ਈਵਨ ਕੰਟਰੀ ਏਰੀਆ ਦੇ ਵਿਚ ਜਦੋਂ ਖੇਤਾਂ ਦੇ ਵਿਚ ਵੀ ਕੰਮ ਕਰਨ ਜਾਂਦੇ ਨੇ ਉਥੋਂ ਵੀ ਜਿਹੜੇ ਜਿੰਨੇ ਕ ਪੈਸੇ ਐਕਚੁਅਲੀ ਫਾਰਮਰ ਦਿੰਦਾ ਤਾਂ ਜਿਹੜੇ ਵਿਚ ਠੇਕੇਦਾਰ ਹੈਗੇ ਨੇ ਉਹ ਪਹੁੰਚਦੇ ਪਹੁੰਚਦੇ ਐਂਡ ਤੱਕ ਉਹ ਅੱਧੀ ਰਹਿ ਜਾਂਦਾ ਜੀ ਸਟੂਡੈਂਟ ਦੇ ਖਾਤੇ ਆਉਣ ਨੂੰ
ਜੀ। ਉਹਨਾਂ ਦੇ ਕੋਲ ਇੱਕ ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਸੋ ਗਰੇਵਾਲ ਸਾਹਿਬ, ਇਸ ਦੇਸ਼ ਦੇ ਵਿਚ ਰਹਿੰਦਿਆਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਮਦਦ ਦੇ ਲਈ ਸੰਸਥਾਵਾਂ ਆ ਉਹ ਉਹਨਾਂ ਦਾ ਜਿਹੜਾ ਸਾਥ ਹੈ ਉਹ ਦੇ ਸਕਦੀਆਂ, ਜਾਂ ਫਿਰ ਤੁਸੀਂ ਕਿਸ ਢੰਗ ਦੇ ਨਾਲ ਵਿਦਿਆਰਥੀਆਂ ਦੀ ਜਿਹੜੀ ਮਦਦ ਆ ਉਹ ਇਸ ਸੰਦਰਭ ਦੇ ਵਿਚ ਕਰਦੇ ਹੋ?
ਭੈਣ ਜੀ, ਸ਼ੁਰੂ ਸ਼ੁਰੂ ਦੇ ਵਿਚ ਨਾ ਅਸੀਂ ਵਿਟਲ ਸੀ ਕਮਿਊਨਿਟੀ ਕਨੈਕਸ਼ਨ ਦੇ ਨਾਲ ਰਲ ਕੇ ਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਸੀਗੇ ਅਸੀਂ ਇੱਕ ਸੈਮੀਨਾਰ ਆਰਗੇਨਾਈਜ਼ ਕਰਦੇ ਸੀ ਉਹਨਾਂ ਦੇ ਲਈ
ਜੀ,
ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਕੀ ਅਧਿਕਾਰ ਹੈਗੇ ਨੇ
ਜੀ।
ਅਗਰ ਸਾਨੂੰ ਕੋਈ ਇਸ ਤਰ੍ਹਾਂ ਸਾਡਾ ਸ਼ੋਸ਼ਣ ਕਰਦਾ ਤੇ ਅਸੀਂ ਕਿਹੜੀਆਂ ਕਿਹੜੀਆਂ ਆਰਗੇਨਾਈਜੇਸ਼ਨਾਂ ਨੇ ਜਿਨ੍ਹਾਂ ਨੂੰ ਅਸੀਂ ਮਿਲ ਸਕਦੇ
ਜੀ।
ਤਾਂ ਜਿਸ ਤਰ੍ਹਾਂ ਵਿਕਟੋਰੀਆ ਲੀਗਲ ਏਡ ਹੈਗਾ, ਅਗਰ ਤੁਹਾਨੂੰ ਕੋਈ ਪ੍ਰੋਪਰ ਤੁਹਾਡੀ ਨਹੀਂ ਪੈਸੇ ਦਿੰਦਾ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ
ਹੋ,
ਉਹ ਅੱਗੇ ਤੁਹਾਨੂੰ ਜਿਹੜੇ ਕੰਸਰਨ ਡਿਪਾਰਟਮੈਂਟ ਨੇ ਉਹਨਾਂ ਕੋਲ ਭੇਜ ਦਿੰਦੇ ਨੇ। ਇੰਟਰਨੈਸ਼ਨਲ ਸਟੂਡੈਂਟ ਕੇਅਰ ਸਰਵਿਸਿਜ਼ ਹੈ ਤੇ ਹਾਂਜੀ, ਹੋਰ ਬਹੁਤ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਨੇ ਗੌਰਮੈਂਟ, ਈਵਨ ਜਦੋਂ ਤੁਸੀਂ ਫਸਟ ਲੀਗਲ ਏਡ ਦੇ ਨਾਲ ਸੰਪਰਕ ਕਰਨਾ ਉਹਨਾਂ ਨੇ ਤੁਹਾਡੀ ਕਿਹੜੀ ਪ੍ਰੋਬਲਮ ਆ, ਅਗਰ ਪੁੱਛ ਕਰੋ ਕਿ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਤੁਹਾਡੀ ਕਾਲਜ ਦੇ ਨਾਲ ਹੈਗੀ ਆ, ਕਾਲਜ ਵਾਲੇ ਤੁਹਾਨੂੰ ਸ਼ੁਰੂ ਸ਼ੁਰੂ ਦੇ ਵਿਚ ਕੀ ਕਰਦੇ ਸੀਗੇ ਕਿ ਤੁਹਾਨੂੰ ਜਾਣ ਬੁੱਝ ਕੇ ਫੇਲ ਕਰ ਦਿੰਦੇ ਸੀ ਤਾਂ ਕਿ ਜਦੋਂ ਤੁਸੀਂ ਦੁਬਾਰਾ ਰੀਸਿਟ ਐਗਜ਼ਾਮ ਦੇ ਵਿਚ ਬੈਠਣਾ ਜੀ ਤਾਂ ਉਹਦੇ ਮਤਲਬ $300-400 ਤੁਹਾਨੂੰ ਐਕਸਟਰਾ ਦੇਣੇ ਪੈਂਦੇ ਸੀਗੇ। ਜਸਟ ਉਹ $300-400 ਐਕਸਟਰਾ ਦੇਣ ਦੇ ਲਈ ਉਹ ਆਹ ਚੀਜ਼ ਫੋਲੋ ਕਰਦੇ ਸੀਗੇ
ਜੀ।
ਈਵਨ ਘਰਾਂ ਦੇ ਵਿਚ ਜਿੱਥੇ ਤੁਹਾਨੂੰ ਰੈਂਟ ਦੇ ਵਿਚ ਰੱਖਿਆ ਗਿਆ ਜੀ, ਹਨਾ, ਕਈ ਵਾਰੀ ਮਕਾਨ ਮਾਲਕ ਤੁਹਾਨੂੰ ਨਜਾਇਜ਼ ਪਰੇਸ਼ਾਨ ਕਰਦਾ ਸੀਗਾ ਜੀ। ਤਾਂ ਉਹ ਕੀ ਕਰਦੇ ਆ, ਜਦੋਂ ਤੁਸੀਂ ਵਿਕਟੋਰੀਆ ਲੀਗਲ ਏਡ ਵਾਲੇ ਕੋਲ ਚਲੇ ਜਾਂਦੇ ਹੋ, ਅਗਰ ਤੁਹਾਡੀ ਘਰ ਦੇ ਨਾਲ ਕੋਈ ਰਿਲੇਟਡ ਹੈਗੀ ਆ ਪ੍ਰੋਬਲਮ ਤਾਂ ਉਹ ਰੀਅਲ ਸਟੇਟ ਇੰਸਟੀਚਿਊਟ ਆਫ ਵਿਕਟੋਰੀਆ ਕੋਲ ਭੇਜਦੇ ਨੇ ਤੇ ਤੁਸੀਂ ਉਹਨਾਂ ਕੋਲ ਰਿਟਰਨ ਸ਼ਿਕਾਇਤ ਕਰੋ, ਉਹ ਤੁਹਾਡਾ ਹੱਲ ਕਰਨਾ ਚਾਹੀਦਾ।
ਠੀਕ।
ਇਸੇ ਤਰ੍ਹਾਂ ਜੇ ਤੁਹਾਡੀ ਹੈਗੀ ਆ ਕੋਈ ਵਰਕ ਦੇ ਰਿਲੇਟਡ ਤਾਂ ਉਹ ਸੇਮ ਕੰਸਰਨ ਡਿਪਾਰਟਮੈਂਟ ਦੱਸਣਗੇ ਕਿ ਤੁਸੀਂ ਉਹਨਾਂ ਕੋਲ ਚਲੇ ਜਾਓ। ਬਟ ਮੋਸਟਲੀ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਸਟੂਡੈਂਟ ਵੀ ਗਏ ਆ ਤੇ ਜਿਹੜਾ ਦੂਸਰਾ ਪਰਸਨ ਆ ਉਹ ਆਸਟ੍ਰੇਲੀਅਨ ਸਿਟੀਜ਼ਨ ਹੈਗਾ, ਉਹਨਾਂ ਨੂੰ ਇਹੀ ਲੱਗਦਾ ਬੱਚਿਆਂ ਨੂੰ ਕਿ ਸਾਡੇ ਅਧਿਕਾਰ ਓਨੇ ਨੀ ਹੈਗੇ ਜਿੰਨੇ ਇਹ ਸਿਟੀਜ਼ਨ ਬੰਦੇ ਦੇ ਜਾ ਰਹੇ। ਬਟ ਅਸੀਂ ਉੱਥੇ ਉਹਨਾਂ ਨੂੰ ਇਹੀ ਬਾਰ ਬਾਰ ਐਕਸਪਲੇਨ ਕਰਦੇ ਆ ਕਿ ਤੁਹਾਡੇ ਚਾਹੇ ਕੋਈ ਇੱਥੇ ਬੰਦਾ ਸਟੂਡੈਂਟ ਹੈਗਾ, ਚਾਹੇ ਕੋਈ ਵਿਜ਼ਟਰ ਵੀਜ਼ੇ ਤੇ ਆਇਆ ਹੋਇਆ, ਚਾਹੇ ਕੋਈ ਸਿਟੀਜ਼ਨ ਆ, ਸਭ ਦੇ ਜਿਹੜੇ ਇਸ ਤਰ੍ਹਾਂ ਦੇ ਅਧਿਕਾਰ ਨੇ ਸਾਰਿਆਂ ਦੇ ਸੇਮ ਨੇ।
ਬਿਲਕੁਲ
ਹਾਂਜੀ। ਉਸ ਤੋਂ ਬਾਅਦ ਗੁਰੂ ਘਰਾਂ ਦੇ ਵਿਚ ਵੀ ਟਾਈਮ ਟੂ ਟਾਈਮ ਜਿਹੜੇ ਇਹੋ ਜਿਹੇ ਪ੍ਰੋਗਰਾਮ ਨੇ ਉਹ ਲਿਖੇ ਜਾਂਦੇ ਨੇ ਜੀ, ਬਟ ਫਿਰ ਵੀ ਹੈਗਾ ਬਹੁਤ ਸਾਰੇ ਸਟੂਡੈਂਟ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਨੀ ਲੱਗਦਾ, ਵਾਂਝੇ ਰਹਿ ਜਾਂਦੇ ਨੇ ਜੀ।
ਜੀ
ਹਾਂਜੀ।
ਸੋ ਇੱਕ ਕਾਰਨ ਜਿਹੜਾ ਇੱਥੇ ਇਹ ਵੀ ਮੰਨਿਆ ਜਾ ਸਕਦਾ ਗਰੇਵਾਲ ਸਾਹਿਬ ਕਿ ਜਦੋਂ ਇਹ ਵਿਦਿਆਰਥੀ ਜਿਹੜੇ ਆ ਉਹ ਪਹਿਲਾਂ ਹੀ ਸੰਘਰਸ਼ ਕਰ ਰਹੇ ਹੁੰਦੇ ਆ, ਹਨਾ, ਜੂਝ ਰਹੇ ਹੁੰਦੇ ਆ ਆਪਣੀਆਂ ਸਮੱਸਿਆਵਾਂ ਦੇ ਨਾਲ, ਤਾਂ ਉਹਨਾਂ ਦੇ ਕੋਲ ਕਈ ਵਾਰ ਸਮਾਂ ਵੀ ਓਨਾ ਨਹੀਂ ਹੁੰਦਾ, ਔਰ ਜੇਕਰ ਉਹ ਲੀਗਲ ਏਡ ਵਰਗੀਆਂ ਜਾਂ ਹੋਰ ਸੰਸਥਾਵਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨ ਵੀ ਤਾਂ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਹੁੰਦਾ ਆ ਕਿ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਸਮਾਂ ਉਹ ਹੋਰ ਜ਼ਿਆਦਾ ਖਰਾਬ ਹੋਣਾ, ਔਰ ਬਜਾਏ ਕਿ ਉਹਨਾਂ ਨੇ ਜਿਹੜੇ ਘੰਟੇ ਆਪਣੇ ਕਮਾਉਣੇ ਆ ਔਰ ਫੀਸਾਂ ਜਿਹੜੀਆਂ ਉਹ ਤਾਰਨੀਆਂ ਆ ਉਹ ਕਰਨ ਦੇ ਨਾਲੋਂ ਉਹ ਜਿਹੜਾ ਸਮਾਂ ਆ ਉਹ ਸ਼ਾਇਦ ਅਜਾਈ ਜਾਣਾ ਆ। ਸੋ ਇਸ ਕਰਕੇ ਵੀ ਮੈਨੂੰ ਲੱਗਦਾ ਕਿ ਜਿਹੜੇ ਵਿਦਿਆਰਥੀ ਆ ਉਹ ਇਨ੍ਹਾਂ ਸੰਸਥਾਵਾਂ ਦਾ ਜਿਹੜਾ ਫਾਇਦਾ ਉਹ ਨਹੀਂ ਲੈ ਪਾਉਂਦੇ। ਪਰ ਤੁਸੀਂ ਇੱਥੇ ਨਿੱਜੀ ਤੌਰ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਵਿਦਿਆਰਥੀਆਂ ਨੂੰ ਮਿਲਦੇ ਹੋ, ਉਹਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਬਹੁਤ ਨੇੜਿਓਂ ਜਾਣਦੇ ਹੋ, ਔਰ ਤੁਸੀਂ ਆਪਣਾ ਨਿੱਜੀ ਤਜਰਬਾ ਦੱਸਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਸਾਂਝਾ ਕਰੋ ਕਿ ਇਹ ਵਿਦਿਆਰਥੀ ਜਦੋਂ ਤੁਹਾਡੇ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦੇ ਆ ਤਾਂ ਕੀ ਤਜਰਬਾ ਤੁਹਾਡਾ ਆਪਣਾ ਰਹਿੰਦਾ?
ਬਹੁਤ ਫਰਕ ਪੈਂਦਾ ਭੈਣ ਜੀ ਉਹਨਾਂ ਨੂੰ ਜਦੋਂ ਉਹਨਾਂ ਨੂੰ, ਕਿਉਂਕਿ ਤੁਹਾਨੂੰ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਸੀ ਕਿ ਮੋਸਟਲੀ ਤਾਂ ਜਿਹੜੇ ਉਹਨਾਂ ਦੇ ਓਨਰ ਹੁੰਦੇ ਨੇ ਉਹ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਤੁਸੀਂ ਤਾਂ ਸਟੂਡੈਂਟ ਹੋ, ਅਸੀਂ ਸਿਟੀਜ਼ਨ ਹਾਂ, ਤੁਹਾਡੀ ਕਿਤੇ ਕੋਈ ਸੁਣਵਾਈ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਹੁਣ ਆਪਾਂ ਡੋਮੈਸਟਿਕ ਵਾਇਲੈਂਸ ਦਾ ਗੱਲ ਕਰਦੇ ਸੀ ਉਹਦੇ ਵਿਚ ਵੀ ਕੁਛ ਇਸ਼ੂ ਇਹੋ ਜਿਹੇ ਆਏ ਨੇ ਜਿਸ ਤਰ੍ਹਾਂ ਕੋਈ ਲੜਕਾ ਸਿਟੀਜ਼ਨ ਆ ਤੇ ਨਵੀਂ ਕੁੜੀ ਵਿਆਹ ਕੇ ਆਈ ਆ ਜਾਂ ਕੁੜੀ ਇਥੋਂ ਦੀ ਸਿਟੀਜ਼ਨ ਆ ਉਹ ਹਜੇ ਮੁੰਡਾ ਨਵਾਂ ਹੀ ਆਇਆ ਟੀ ਆਰ ਤੇ ਆ ਉਹ ਵੀ ਆਪਣੇ ਪਾਰਟਨਰ ਨੂੰ ਇਹ ਚੀਜ਼ ਕਹਿ ਦਿੰਦੇ ਨੇ ਵੀ ਤੇਰੀ ਤਾਂ ਕਿਤੇ ਸੁਣਵਾਈ
ਜੀ
ਬਟ ਫਿਰ ਜਦੋਂ ਜਿਸ ਤਰ੍ਹਾਂ ਹੁਣ ਕੰਮ ਦੇ ਰਿਲੇਟਡ ਹੀ ਹੈਗੇ ਨੇ ਜਦੋਂ ਉਹਨਾਂ ਸਟੂਡੈਂਟਾਂ ਨੂੰ ਅਸੀਂ ਜਿਸ ਤਰ੍ਹਾਂ ਉਹਨਾਂ ਨੂੰ ਪ੍ਰੋਪਰ ਪੈਸੇ ਨਹੀਂ ਸੀ ਦਿੰਦੇ ਅਸੀਂ ਉਹਨਾਂ ਨੂੰ ਫੇਅਰ ਵਰਕ ਵਾਲਿਆਂ ਕੋਲ ਭੇਜਿਆ
ਜੀ
ਤਾਂ ਉਸ ਤੋਂ ਬਾਅਦ ਜਿਹੜੇ ਰਿਜ਼ਲਟ ਸੀ ਉਹ ਬਹੁਤ ਅੱਛੇ ਸੀਗੇ ਜੀ ਉਹਨਾਂ ਨੂੰ ਜਿਹੜਾ ਹੈਗਾ ਪੂਰਾ ਇਨਸਾਫ ਮਿਲਿਆ ਉਹਨਾਂ ਚੀਜ਼ਾਂ ਦੇ ਵਿੱਚ
ਠੀਕ ਜੀ
ਹਾਂਜੀ ਬਟ ਇਹ ਹੈ ਇੱਕ ਬਹੁਤ ਵੱਡੀ ਸਮੱਸਿਆ ਜੀ ਕਿਉਂਕਿ ਪਹਿਲਾਂ ਹੀ ਇੱਕ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਆਪਣੀ ਲਾਈਫ ਇੰਨੀ ਬੀਤੀ ਆ ਪਹਿਲਾਂ ਉਹਨਾਂ ਨੇ ਕਾਲਜ ਅਟੈਂਡ ਕਰਕੇ ਆਉਣਾ ਫਿਰ ਅਸਾਈਨਮੈਂਟਸ ਬਣਾਉਣੀਆਂ ਨੇ ਉਸ ਤੋਂ ਬਾਅਦ ਕਈ ਵਾਰੀ ਉਹਨਾਂ ਕੋਲ ਬੇਚਾਰਿਆਂ ਕੋਲ ਸੌਣ ਨੂੰ ਚਾਰ ਚਾਰ ਪੰਜ 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 ਘੰਟੇ ਰਹਿ ਜਾਂਦੇ ਨੇ
ਹਨਾ
ਤੇ ਬ੍ਰੇਨ ਨੂੰ ਵੀ ਨੀ ਰੈਸਟ ਮਿਲਣੀ ਇੱਕ ਸਟ੍ਰੈਸ ਦਾ ਕਾਰਨ ਉਹ ਵੀ ਮੇਨ ਹੈਗਾ
ਬਿਲਕੁਲ ਸੋ ਅਖੀਰ ਦੇ ਵਿੱਚ ਗਰੀਵਾਲ ਸਾਹਿਬ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜੇਕਰ ਕੋਈ ਵੀ ਵਿਦਿਆਰਥੀ ਜਿਹੜਾ ਉਹ ਕਿਸੇ ਸਮੱਸਿਆ ਦਾ ਸ਼ਿਕਾਰ ਹੁੰਦਾ ਹੈ ਜਾਂ ਫਿਰ ਆਪਣੇ ਭਾਈਚਾਰੇ ਦੇ ਵਿੱਚੋਂ ਕੋਈ ਵੀ ਜਿਹੜਾ ਲੜਕਾ ਜਾਂ ਲੜਕੀ ਜਿਹੜੀ ਆ ਉਹ ਸੰਪਰਕ ਤੁਹਾਡੇ ਨਾਲ ਬਣਾਉਣਾ ਚਾਹੁਣ ਉਹਨਾਂ ਨੂੰ ਜੇਕਰ ਕੋਈ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਚਾਹੀਦੇ ਹੋਣ ਤਾਂ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਬਣਾ ਸਕਦੇ ਆ
ਹਾਂਜੀ ਭੈਣ ਜੀ ਮੈਨੂੰ ਮੇਰੇ ਫੋਨ ਦੇ ਉੱਤੇ ਉਹ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਨੇ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਅਗਰ ਕਿਸੇ ਨੂੰ ਡੋਮੈਸਟਿਕ ਵਾਇਲੈਂਸ ਤੇ ਹੈਗੀ ਆ ਕੋਈ ਪ੍ਰੋਬਲਮ ਚਾਹੇ ਕੋਈ ਲੜਕਾ ਚਾਹੇ ਕੋਈ ਲੜਕੀ ਆ ਜਾਂ ਕੋਈ ਸਟੂਡੈਂਟ ਹੈਗਾ ਉਹਨੂੰ ਲੱਗਦਾ ਹੈਗਾ ਕਿ ਮੈਂ ਜਿੱਥੇ ਕੰਮ ਕਰਦਾ ਉਹ ਮੇਰੇ ਨਾਲ ਕਿਸੇ ਕਿਸਮ ਦਾ ਧੱਕਾ ਕਰ ਰਿਹਾ ਜਾਂ ਜਿਹੜੇ ਕਾਲਜ ਵਾਲੇ ਨੇ ਉਹ ਕਿਸੇ ਕਿਸਮ ਦਾ ਧੱਕਾ ਕਰ ਰਹੇ ਨੇ ਤਾਂ ਮੇਰਾ ਫੋਨ ਨੰਬਰ ਹੈਗਾ ਜੀ 0411302836 ਐਨੀ ਟਾਈਮ ਮੈਨੂੰ ਕਿਸੇ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆ ਤੁਸੀਂ ਵੀ ਇੱਕ ਵਾਰੀ ਸ਼ੇਅਰ ਕਰਦੇ ਜੀ ਤੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈਗਾ ਮੈਨੂੰ ਕਿਸੇ ਵੀ ਟਾਈਮ ਦਿਨੇ ਰਾਤ ਜਿਸੇ ਵੀ ਟਾਈਮ ਮਰਜ਼ੀ ਮੈਨੂੰ ਕਾਲ ਕਰ ਸਕਦਾ
ਜੀ ਬਹੁਤ ਬਹੁਤ ਧੰਨਵਾਦ ਗਰੀਵਾਲ ਸਾਹਿਬ ਤੁਸੀਂ ਸਾਡੇ ਨਾਲ ਇਥੋਂ ਦੀ ਜਿਹੜੀ ਜ਼ਮੀਨੀ ਹਕੀਕਤ ਆ ਔਰ ਸਾਡੇ ਭਾਈਚਾਰੇ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਆ ਰਹੀਆਂ ਆ ਉਹ ਸਾਂਝੀ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਇਸੇ ਤਰ੍ਹਾਂ ਜੇਕਰ ਦੁਬਾਰਾ ਸਾਨੂੰ ਕਿਸੇ ਇਸ ਵਿਸ਼ੇ ਦੇ ਉੱਤੇ ਲੋੜ ਪੈਂਦੀ ਹੈ ਤੁਹਾਡੀਆਂ ਸੇਵਾਵਾਂ ਦੀ ਤਾਂ ਅਸੀਂ ਤੁਹਾਡੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਂਝੇ ਕਰਾਂਗੇ
ਧੰਨਵਾਦ ਭੈਣ ਜੀ ਤੁਹਾਡਾ ਵੀ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਔਨ ਏਅਰ ਕਰਕੇ ਮੈਨੂੰ ਆਪਣੇ ਵਿਚਾਰ ਜਿਹੜੇ ਹੈਗੇ ਨੇ ਵਿਦਿਆਰਥੀ ਵੀਰਾਂ ਬਾਰੇ ਤੇ ਹੋਰ ਜਿਹੜੇ ਡੋਮੈਸਟਿਕ ਵਾਇਲੈਂਸ ਨਾਲ ਰਿਲੇਟਡ ਨੇ ਸਾਂਝੇ ਕਰਨ ਦਾ ਮੌਕਾ ਦਿੱਤਾ ਧੰਨਵਾਦ ਭੈਣ ਜੀ
ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਫੁਲਵਿੰਦਰ ਸਿੰਘ ਗਰੇਵਾਲ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ ਮੈਲਬਨ ਦੇ ਵਿੱਚ ਜਿਹੜੇ ਸਾਡੇ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਆ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆਉਂਦੀਆਂ ਤਾਂ ਉਹਨਾਂ ਸਮੱਸਿਆਵਾਂ ਦੇ ਹੱਲ ਦੇ ਲਈ ਉਹ ਉਹਨਾਂ ਦੀ ਮਦਦ ਜਿਹੜੀ ਆ ਉਹ ਕਰਦੇ ਆ ਔਰ ਉਹਨਾਂ ਨੂੰ ਜਿਹੜੇ ਦਿਸ਼ਾ ਨਿਰਦੇਸ਼ ਦਿੰਦੇ ਆ ਉਹਨਾਂ ਨੂੰ ਮਾਰਗ ਦਰਸ਼ਨ ਕਰਦੇ ਆ ਕਿ ਕਿਸ ਤਰ੍ਹਾਂ ਕਿੱਥੇ ਜਿਹੜੀਆਂ ਉਹਨਾਂ ਦੇ ਹੱਲ ਦੇ ਲਈ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਆ ਉਹ ਕਿਸ ਤਰ੍ਹਾਂ ਉਹਨਾਂ ਦੇ ਨਾਲ ਆਪਣਾ ਸੰਪਰਕ ਬਣਾ ਸਕਦੇ ਆ ਖੈਰ ਇਸ ਵੇਲੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਬਣੇ ਹੋਏ ਨੇ ਔਰ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਗੁਰਿੰਦਰ ਸਿੰਘ ਸਾਡੇ ਨਾਲ ਬਣੇ ਸੀ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਘੱਟ ਤਨਖਾਹ ਤੇ ਕੰਮ ਕਰਨ ਲਈ ਸਟੂਡੈਂਟਸ ਤਾਂ ਮਜਬੂਰ ਨੇ ਪਰ ਉਹਨਾਂ ਤੋਂ ਕੰਮ ਕਰਵਾਉਣ ਵਾਲੇ ਵੀ ਉਹਨਾਂ ਦੀ ਮਦਦ ਦੀ ਬਜਾਏ ਉਹਨਾਂ ਦਾ ਫਾਇਦਾ ਉਠਾਉਂਦੇ ਆ ਸੋ ਬਿਲਕੁਲ ਅਸੀਂ ਇਹ ਜਿਹੜੇ ਕਾਰਨ ਆ ਇਹਨਾਂ ਦੇ ਉੱਤੇ ਕਾਫੀ ਵਾਰ ਮੈਨੂੰ ਲੱਗਦਾ ਕਿ ਅੱਜ ਟਿੱਪਣੀ ਲਈ ਆ ਸਾਡੇ ਨਾਲ ਕਰਨੈਲ ਨਿੱਜਰ ਹੋਰਾਂ ਨੇ ਵੀ ਗੱਲ ਕੀਤੀ ਔਰ ਫੁਲਵਿੰਦਰ ਗਰੇਵਾਲ ਹੋਰਾਂ ਨੇ ਵੀ ਕੀਤੀ ਆ ਕਿ ਸ਼ੋਸ਼ਣ ਜਿਹੜਾ ਉਹ ਆਪਣਿਆਂ ਦੁਆਰਾ ਕੀਤਾ ਜਾ ਰਿਹਾ ਇਹਨਾਂ ਨੇ ਘਟਨਾ ਦਾ ਜ਼ਿਕਰ ਕੀਤਾ ਕਹਿੰਦੇ ਇੱਕ ਵਾਰ ਅਸੀਂ ਟੋਰਾਂਟੋ ਇੱਕ ਪਾਰਟੀ ਤੇ ਗਏ ਉੱਥੇ ਪਾਰਟੀ ਹਾਲ ਚ ਖਾਣੇ ਦੀ ਸਾਰੀ ਦੇਖਭਾਲ ਸਿਰਫ ਇੱਕ ਕੁੜੀ ਕਰ ਰਹੀ ਸੀ ਤੇ ਪੁੱਛਗਿੱਛ ਕਰਨ ਤੋਂ ਪਤਾ ਲੱਗਿਆ ਕਿ ਮਾਲਕ ਜਿਹੜਾ ਉਹ ਵਾਧੂ ਬੰਦਾ ਨਹੀਂ ਰੱਖਦੇ ਤੇ ਤਨਖਾਹ ਵੀ ਨਾ ਦੇ ਬਰਾਬਰ ਦਿੰਦੇ ਆ ਮਨ ਕਹਿੰਦੇ ਬਹੁਤ ਉਦਾਸ ਹੋਇਆ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਉਸ ਨੂੰ $500 ਦਿੱਤੇ ਤਾਂ ਉਹ ਰੋ ਪਈ ਉਹ ਬਿਜ਼ਨਸਮੈਨ ਲੋਕ ਦੂਜੇ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਸੋ ਦੇਖੋ ਜੀ ਇਹ ਵੀ ਆਪਣਿਆਂ ਦਾ ਆਪਣਿਆਂ ਦੁਆਰਾ ਜਿਹੜਾ ਸ਼ੋਸ਼ਣ ਆ ਇਹ ਕਿੰਨਾ ਕੁ ਖਤਰਨਾਕ ਹੈ ਹਨਾ ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਤੁਸੀਂ ਆਪਣਾ ਜਿਹੜਾ ਨਿੱਜੀ ਤਜਰਬਾ ਆ ਉਹ ਸਾਂਝਾ ਕੀਤਾ ਹੱਡ ਬੀਤੀ ਸਾਂਝੀ ਕੀਤੀ ਆ ਰਵਿੰਦਰ ਸਿੰਘ ਧਨੀ ਸਾਡੇ ਨਾਲ ਬਣੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਵੀਰ ਔਰ ਇਹਨਾਂ ਨੇ ਸਾਡਾ ਧਿਆਨ ਜਿਹੜਾ ਸੀ ਉਹ ਆਵਾਜ਼ ਵੱਲ ਦਵਾਇਆ ਸੀ ਬਹੁਤ ਬਹੁਤ ਸ਼ੁਕਰੀਆ ਧਨੀ ਤੁਸੀਂ ਆਵਾਜ਼ ਵੱਲ ਸਾਡਾ ਧਿਆਨ ਦਵਾਇਆ ਇਸ ਤੋਂ ਬਾਅਦ ਅਗਲੀ ਸਾਂਝ ਜਿਹੜੀ ਆ ਉਹ ਘੁੰਮਣ ਸਾਹਿਬ ਨੇ ਸਾਡੇ ਨਾਲ ਪਾਈ ਆ, ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਔਰ ਬਾਕੀ ਕਹਿ ਰਹੇ ਆ ਕਿ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰਤਾਂ ਚ ਕਹਿੰਦੇ ਸਹਿਣਸ਼ੀਲਤਾ ਜ਼ਿਆਦਾ ਹੁੰਦੀ ਆ, ਜਣੇਪੇ ਦੀਆਂ ਪੀੜਾਂ ਕਿਸੇ ਦੀ ਹਰਾਸਮੈਂਟ ਤੇ ਕਿਸੇ ਦੀ ਉਡੀਕ ਦਾ ਮੁੱਲ ਕੋਈ ਨਹੀਂ ਦੇ ਸਕਦਾ। ਬਾਕੀ ਕਹਿੰਦੇ ਲੜਕੀ ਦੂਜੇ ਘਰ ਚ ਐਡਜਸਟ ਹੋ ਜਾਂਦੀ ਆ, ਵੱਡੀ ਮੱਛੀ ਛੋਟੀ ਮੱਛੀ ਨੂੰ ਹਮੇਸ਼ਾ ਹੀ ਖਾਂਦੀ ਆ। ਭਾਰਤ ਵਿਚ ਫਿਲਮੀ ਹੀਰੋ ਨੇ ਖੁਦਕੁਸ਼ੀ ਕੀਤੀ ਆ, ਔਰ ਕਹਿ ਰਹੇ ਆ ਕਿ ਇਸ ਕਰਕੇ ਕੁਛ ਵਿਚਾਰਨ ਦੀ ਜਿਹੜੀ ਉਹ ਸਾਂਝ ਆ ਉਹ ਅੱਜ ਪਾਈ ਆ, ਕਿਉਂਕਿ ਇਹਨਾਂ ਦਾ ਜਿਹੜਾ ਫੋਨ ਸੀ ਉਹ ਪਹਿਲਾਂ ਬੰਦ ਸੀ। ਖੈਰ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ ਘੁੰਮਣ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਕਾਫੀ ਜ਼ਿਆਦਾ ਉਪਰ ਹੋ ਚੁੱਕਿਆ, ਅਗਲਾ ਪ੍ਰੋਗਰਾਮ ਜਿਹੜਾ ਉਹ ਕਬੀਰ ਲੈ ਕੇ ਆਉਂਦੇ ਹੁੰਦੇ ਆ, ਔਰ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਨਾਂ ਦਾ ਥੋੜਾ ਜਿਹਾ ਲੇਟ ਹੋਇਆ, ਉਹਦੇ ਲਈ ਮੈਂ ਮਾਫ਼ੀ ਵੀ ਚਾਹਾਂਗੀ। ਪਰ ਜਿਹੜੀ ਅੱਜ ਦੇ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅਸੀਂ ਇੱਥੇ ਹੀ ਨਿਬੇੜਦੇ ਹਾਂ ਕਿ ਭਾਰਤ ਦੀਆਂ ਜਾਂ ਸਾਡੇ ਆਪਣੇ ਮੁਲਕ ਦੀਆਂ ਜਾਂ ਸਾਡੇ ਅਸੀਂ ਪੰਜਾਬ ਦੇ ਰਹਿਣ ਵਾਲਿਆਂ ਦੀਆਂ ਅਮੀਰ ਪਰੰਪਰਾਵਾਂ, ਧਾਰਮਿਕ ਉੱਚੇ ਆਦਰਸ਼ ਤੇ ਸਮਾਜਿਕ ਜਿਹੜੇ ਸਾਡੇ ਉੱਚੇ ਆਦਰਸ਼ ਆ ਉਹਨਾਂ ਨੂੰ ਜਦੋਂ ਅਸੀਂ ਛੱਡ ਰਹੇ ਹਾਂ ਤਾਂ ਸਾਡੇ ਲਈ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹ ਖੜੀਆਂ ਹੋ ਰਹੀਆਂ ਆ, ਜਿਹਦੇ ਕਾਰਨ ਡਿਪਰੈਸ਼ਨ ਜਾਂ ਮਾਨਸਿਕ ਤਣਾਓ ਦੇ ਨਾਲ ਅਸੀਂ ਜੂਝ ਰਹੇ ਹਾਂ। ਇਹ ਸਿਰਫ ਵਿਦਿਆਰਥੀ ਹੀ ਨਹੀਂ ਜੂਝ ਰਹੇ ਹੋਣਗੇ, ਮੈਨੂੰ ਲੱਗਦਾ ਕਿ ਜਿਹੜੇ ਸ਼ੋਸ਼ਣ ਕਰ ਰਹੇ ਆ ਉਹ ਵੀ ਅਖੀਰ ਇਸੇ ਤਰ੍ਹਾਂ ਦੇ ਮਾਨਸਿਕ ਤਣਾਅ ਦਾ ਜਿਹੜਾ ਸ਼ਿਕਾਰ ਆ ਉਹ ਹੋਣਗੇ। ਔਰ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਸੋਹਣਾ ਜਿਹੜਾ ਮਾਰਗ ਦਰਸ਼ਨ ਆ ਉਹ ਕੀਤਾ ਗਿਆ, ਦਿੱਤਾ ਗਿਆ। ਗੁਰਬਾਣੀ ਦੇ ਵਿੱਚ ਬਹੁਤ ਥਾਂ ਦੇ ਉੱਤੇ ਅਸੀਂ ਪੜ੍ਹਦੇ ਹਾਂ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸੋ ਜੋ ਕਦੇ ਵਾਪਰਨਾ ਹੀ ਨਹੀਂ ਆ ਉਸ ਚੀਜ਼ ਦੇ ਲਈ ਅਸੀਂ ਹੈਰਾਨ ਹੋ ਰਹੇ ਹਾਂ, ਕਿਉਂਕਿ ਅਸੀਂ ਇਸ ਚੀਜ਼ ਨੂੰ ਜਾਣਦੇ ਹੀ ਨਹੀਂ ਆ ਕਿ ਕੀ ਵਾਪਰਨ ਵਾਲਾ ਆ, ਹਨਾ। ਪਰ ਫੇਰ ਵੀ ਆਪਣੀਆਂ ਜਿਹੜੀਆਂ ਇਹੋ ਜਿਹੀਆਂ ਚਿੰਤਾਵਾਂ ਕਰਕੇ ਅਸੀਂ ਹਮੇਸ਼ਾ ਪਰੇਸ਼ਾਨੀਆਂ ਜਿਹੜੀਆਂ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਲਿਆਉਂਦੇ ਆ, ਔਰ ਇਹ ਪਰੇਸ਼ਾਨੀਆਂ ਜਿਹੜੀਆਂ ਬਾਅਦ ਵਿੱਚ ਸਾਡੇ ਲਈ ਇਹੋ ਜਿਹੇ ਮਾਨਸਿਕ ਤਣਾਅ ਦਾ ਜਿਹੜਾ ਕਾਰਨ ਆ ਉਹ ਬਣ ਜਾਂਦੀਆਂ ਆ। ਤੇ ਜੇਕਰ ਅਸੀਂ ਇਹ ਸਮਝ ਜਾਈਏ ਕਿ ਜਿਹੜੀ ਚਿੰਤਾ ਅਸੀਂ ਕਰ ਰਹੇ ਹਾਂ ਉਹ ਚਿੰਤਾ ਕਰਨ ਦੀ ਲੋੜ ਨਹੀਂ ਆ, ਕਿਉਂਕਿ ਜੋ ਵੀ ਸਾਡੇ ਨਾਲ ਵਾਪਰਦਾ ਉਹ ਅਣਹੋਣਾ ਨਹੀਂ ਆ। ਅਸੀਂ ਆਪਣੇ ਦੁੱਖ ਤੋਂ ਉੱਪਰ ਹੋ ਕੇ ਦੇਖੀਏ ਤਾਂ ਆਲੇ ਦੁਆਲੇ ਦੇ ਵਿੱਚ ਵੀ ਦੁੱਖਾਂ ਦਾ ਜਿਹੜਾ ਪਸਾਰਾ ਆ ਉਹ ਹੋ ਸਕਦਾ ਆ, ਹੁੰਦਾ ਆ। ਔਰ ਆਪਣੇ ਦੁੱਖ ਤੋਂ ਜਦੋਂ ਅਸੀਂ ਉੱਪਰ ਉੱਠ ਕੇ ਦੇਖਦੇ ਹਾਂ ਤਾਂ ਹੀ ਸਾਨੂੰ ਦੂਸਰਿਆਂ ਦੇ ਦੁੱਖ ਦੀ ਜਿਹੜੀ ਸਮਝ ਆ ਉਹ ਆਉਂਦੀ ਆ। ਅਸਲ ਦੇ ਵਿੱਚ ਸਾਡੇ ਦੁੱਖਾਂ ਦਾ ਕਾਰਨ ਕੀ ਹੁੰਦਾ, ਸਾਡੇ ਮਾਨਸਿਕ ਤਣਾਅ ਦਾ ਕਾਰਨ ਕੀ ਹੁੰਦਾ ਕਿ ਹਰ ਚੀਜ਼ ਅਸੀਂ ਆਪਣੇ ਅਨੁਸਾਰ ਚਾਹੁੰਦੇ ਹਾਂ। ਇਹ ਅਸੀਂ ਨਹੀਂ ਜਾਣਨਾ ਚਾਹੁੰਦੇ ਕਿ ਦੁੱਖ ਤੇ ਸੁੱਖ ਜਿਹੜੇ ਆ ਉਹ ਵਾਰੋ ਵਾਰੀ ਆਉਣੇ ਆ, ਖੁਸ਼ੀ ਤੇ ਗਮੀ ਜਿਹੜੀ ਆ ਉਹ ਵਾਰੋ ਵਾਰੀ ਆਉਣੀ ਆ, ਕੁਦਰਤ ਵੱਲੋਂ ਧੁੱਪਾਂ ਤੇ ਛਾਵਾਂ ਜਿਹੜੀਆਂ ਉਹ ਵੀ ਵਾਰੋ ਵਾਰੀ ਆਉਂਦੀਆਂ। ਸੋ ਸਾਡੇ ਅਨੁਸਾਰ ਜੋ ਕੁਛ ਨਹੀਂ ਵਾਪਰਦਾ ਉਹੀ ਸਾਨੂੰ ਚਿੰਤਾ ਦੇ ਵਿੱਚ ਲੈ ਜਾਂਦਾ ਆ, ਸਾਡੀ ਮਰਜ਼ੀ ਅਨੁਸਾਰ ਜੋ ਅਸੀਂ ਚਾਹਿਆ ਸੀਗਾ ਜਦੋਂ ਉਹ ਨਹੀਂ ਹੁੰਦਾ ਉਹੀ ਸਾਨੂੰ ਚਿੰਤਾ ਚ ਲੈ ਜਾਂਦਾ ਆ, ਔਰ ਇਹੀ ਸਾਡੇ ਮਾਨਸਿਕ ਤਣਾਅ ਦਾ ਕਾਰਨ ਬਣ ਜਾਂਦਾ ਆ। ਸੋ ਇਸ ਕਰਕੇ ਇਸ ਵੇਲੇ ਸਾਡਾ ਆਪਣਾ ਵੀ ਇਹ ਫਰਜ਼ ਬਣਦਾ ਕਿ ਅਸੀਂ ਮਾਪਿਆਂ ਦੇ ਤੌਰ ਦੇ ਉੱਤੇ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਿਖਾਈਏ ਕਿ ਖੁਸ਼ੀ ਤੇ ਗਮ ਜਿਹੜੇ ਆ ਇਹਨਾਂ ਨੂੰ ਕਬੂਲਣਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਜਿੱਤਾਂ ਤੇ ਹਾਰਾਂ ਦੋਨਾਂ ਨੂੰ ਕਬੂਲਣਾ ਜ਼ਰੂਰੀ ਆ, ਜੇਕਰ ਜਿੱਤਿਆ ਤੇ ਹਾਰ ਵੀ ਜ਼ਿੰਦਗੀ ਦਾ ਹੀ ਹਿੱਸਾ ਆ। ਔਰ ਜੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਅੱਜ ਜਿਹੜੇ ਬੱਚਿਆਂ ਨੂੰ ਥੱਪੜ ਮਾਰ ਕੇ ਡਾਂਟ ਕੇ ਝਿੜਕ ਕੇ ਨਹੀਂ ਸਮਝਾਇਆ ਜਾ ਸਕਦਾ, ਇਸ ਲਈ ਉਹਨਾਂ ਨੂੰ ਇਹਨਾਂ ਗੱਲਾਂ ਦੇ ਬਾਰੇ ਵਾਰ ਵਾਰ ਯਾਦ ਕਰਾਉਣਾ ਪੈਣਾ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾਅ ਚੜਾਅ ਆ ਉਹ ਆਉਂਦੇ ਰਹਿਣੇ ਆ, ਸੋ ਮੁਸ਼ਕਲਾਂ ਦੇ ਨਾਲ ਡਟ ਕੇ ਸਾਹਮਣਾ ਕਰਨਾ ਜ਼ਰੂਰੀ ਆ। ਸੋ ਇਹ ਜਿਹੜੀ ਇੱਕ ਪਰਵਰਿਸ਼ ਆ ਉਹ ਵੀ ਬਹੁਤ ਵੱਡਾ ਯੋਗਦਾਨ ਦਿੰਦੀ ਆ, ਜੇਕਰ ਅਸੀਂ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਦੇ ਵਿੱਚੋਂ ਬਾਹਰ ਆਉਣਾ ਆ, ਮਾਨਸਿਕ ਤਣਾਅ ਦੇ ਵਿੱਚੋਂ ਬਾਹਰ ਆਉਣਾ ਆ। ਸੋ ਇੱਕ ਦੂਜੇ ਦੇ ਨਾਲ ਫੋਲਣਾ, ਦਿਲ ਫੋਲਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਸੋ ਫਰੋਲਾ ਫਰਾਲੀ ਜਜ਼ਬਾਤਾਂ ਦੀ ਅਹਿਸਾਸਾਂ ਦੀ ਜ਼ਰੂਰ ਕਰਦੇ ਰਹੀਏ, ਸਿਰਫ ਵਟਸਐਪ ਦੇ ਮੈਸੇਜਿਸ ਦੇ ਜ਼ਰੀਏ ਨਹੀਂ, ਸਗੋਂ ਜ਼ੁਬਾਨੀ ਇੱਕ ਦੂਜੇ ਨੂੰ ਹਲੂਣਾ ਦੇਈਏ, ਇੱਕ ਦੂਜੇ ਨੂੰ ਹਿਲਾਈਏ, ਜਗਾਈਏ। ਸੋ ਕੋਈ ਵੀ ਇਹੋ ਜਿਹਾ ਕਦਮ ਜਿਹੜਾ ਆ ਉਹ ਨਾ ਚੁੱਕੇ ਜਿਹੜਾ ਉਹਨੂੰ ਖੁਦਕੁਸ਼ੀ ਵੱਲ ਲੈ ਜਾਵੇ। ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪੰਮਾ ਡੂਮੇਵਾਲ ਦੇ ਗੀਤ ਹੌਸਲੇ ਨਾਲ ਛੱਡ ਕੇ ਜਾ ਰਹੀ ਹਾਂ, ਉਸ ਤੋਂ ਬਾਅਦ ਕਬੀਰ ਹੋਰਾਂ ਤੋਂ ਮਾਫ਼ੀ ਵੀ ਚਾਹੁੰਦੀ ਹਾਂ ਕਿ ਉਹਨਾਂ ਦਾ ਕਾਫੀ ਸਮਾਂ ਜਿਹੜਾ ਉਹ ਮੈਂ ਲਿਆ। ਆਖਰੀ ਗੀਤ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ, ਮੈਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋ ਹਰ ਮੰਗਲਵਾਰ
जमाना गल सुन के जवाना नहीं पी के बुकी दा गड्डिया च उची गाने सच कहंदे सियाने उत्ते नू नी थुकी दा पहाड़ा च डेजरे चाहे घर होण छोटे दिल वड्डा
ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ
ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਲ ਹਸਪਤਾਲ ਜੀ ਟੀ ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780 90 001 ਵੈਬਸਾਈਟ ਵਿਜ਼ਿਟ ਕਰੋ ਕੁਲਾਲ ਹਸਪਿਟਲ ਡੋਟ ਕਾਮ
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
It is real.
Are you interested in becoming a presenter? Would you like to join Harman Radio?